ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੂ ਰਾਮ ਸਿਉ ਹੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਦੀਵਾਨ ਵਿੱਚ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ ਆਓ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰਾਂ ਦੀ ਪਾਵਨ ਬਾਣੀ ਦੁਆਰਾ ਆਪਣੀ ਮੁੱਕਦੀ ਹੋਈ ਜ਼ਿੰਦਗੀ ਨੂੰ ਸਫਲ ਕਰਨ ਦਾ ਯਤਨ ਕਰੀਏ ਨਹੀਂ ਤਾਂ ਛਿਨ ਛਿਨ ਔਧ ਬਿਹਤ ਹੈ ਫੂਟੇ ਕੱਟ ਜੋ ਪਾਣੀ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ
ਧਨਾਸਰੀ ਮਹੱਲਾ ਪੰਜਵਾਂ
ਧਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ
ਮੇਰਾ ਲਾਗੂ ਰਾਮ ਸਿਉ ਹੀਤ
ਇਹ ਹੁਣ ਜਿਗਿਆਸੂ ਦੀ ਲਗਨ ਜਿਹੜੀ ਹੈ ਉਹਦੀ ਬਾਤ ਮਹਾਰਾਜ ਕਹਿੰਦੇ ਨੇ ਹੇ ਭਾਈ ਮੇਰਾ ਸਾਡਾ ਰਾਮ ਰਮੇ ਹੋਏ ਪਰਮੇਸ਼ਵਰ ਦੇ ਨਾਲ ਹੇਤ ਨਾਮ ਪ੍ਰੇਮ ਦਾ ਹੁੰਦਾ ਹੈ ਪ੍ਰੇਮ ਲੱਗਾ ਹੈ ਕਿਹੋ ਜਿਹਾ ਪ੍ਰੇਮ ਲੱਗਾ ਜੋ ਸੰਸਾਰ ਦੇ ਸਾਰੇ ਜਿਹੜੇ ਝੂਠੇ ਪ੍ਰੇਮ ਇਹਨਾਂ ਵੱਲੋਂ ਤੋੜ ਕੇ ਉਸ ਪਰਮੇਸ਼ਵਰ ਵਾਹਿਗੁਰੂ ਦੇ ਨਾਲ ਹਿੱਤ ਲਾਇਆ ਹੈ ਸੰਸਾਰ ਝੂਠਾ ਹੈ ਇਹਦਾ ਹਿੱਤ ਵੀ ਝੂਠਾ ਹੈ ਇਸ ਕਰਕੇ ਪਰਮੇਸ਼ਵਰ ਦੇ ਨਾਲ ਹਿੱਤ ਲਾਇਆ ਹੈ ਪ੍ਰੇਮ ਲਾਇਆ ਹੈ
ਸਤਿਗੁਰ ਮੇਰਾ ਸਦਾ ਸਹਾਈ
ਪਰਮੇਸ਼ਵਰ ਨਾਲ ਪ੍ਰੇਮ ਕਰਨ ਕਰਕੇ ਮੇਰਾ ਸਾਡਾ ਸਤਿਗੁਰੂ ਸਦਾ ਹਮੇਸ਼ਾ ਹੀ ਸਹਾਈ ਸਹਾਇਕ ਸਹਾਇਤਾ ਕਰਨ ਵਾਲਾ ਹੋਇਆ ਹੈ ਤੇ ਇਸ ਕਰਕੇ ਪਰਮੇਸ਼ਵਰ ਸਰੂਪ ਸਤਿਗੁਰੂ ਉਹ ਮੇਰੀ ਹਮੇਸ਼ਾ ਹੀ ਸਦਾ ਸਹਾਇਤਾ ਕਰਦਾ ਹੈ
ਜਿਹਨਾਂ ਦੁੱਖ ਕਾ ਕਾਟਿਆ ਕੀਤ
ਜਿਹਨਾਂ ਸਤਿਗੁਰਾਂ ਨੇ ਅਗਿਆਨ ਦਾ ਜਿਹੜਾ ਕੇਤ ਸੀ ਘਰ ਸੀ ਜਿਹੜਾ ਉਹ ਕੱਟ ਦਿੱਤਾ ਜਾਂ ਦੁੱਖਾਂ ਦਾ ਕੇਤ ਜਿਹੜਾ ਘਰ ਸੀ ਉਹ ਕੱਟ ਦਿੱਤਾ ਨਿਵਾਰਨ ਕਰ ਦਿੱਤਾ ਹੈ ਜੋ ਅਗਿਆਨ ਆਦਿ ਦੁੱਖਾਂ ਦਾ ਕੇਤ ਝੰਡਾ ਝੂਲ ਰਿਹਾ ਸੀ ਉਹ ਕੱਟ ਦਿੱਤਾ ਹੈ ਭਾਵ ਦੁੱਖ ਦਾ ਰਾਜ ਜਿਹੜਾ ਦੂਰ ਕਰ ਦਿੱਤਾ ਹੈ
ਰਹਾਉ
ਥਾਈ ਦੇ ਕੇ ਫਰਮਾਨ ਕਰਦੇ ਹਨ ਜੀ
ਹਾਥ ਦੀ ਰਾਖਿਓ ਆਪਣਾ ਕਰ
ਜਿਸ ਵਾਹਿਗੁਰੂ ਨੇ ਆਪਣਾ ਆਪ ਦਾ ਸੇਵਕ ਜਾਣ ਕੇ ਆਪਣਾ ਸੇਵਕ ਬਣਾ ਕੇ ਕਰ ਕਰਕੇ ਸੇਵਕ ਬਣਾ ਕਰਕੇ ਕਿਰਪਾ ਰੂਪੀ ਹੱਥ ਦੇ ਕਰਕੇ ਰਾਖਿਓ ਰੱਖਣਾ ਕੀਤਾ ਹੈ ਰੱਖ ਲਿਆ ਹੈ
ਬਿਰਥਾ ਸਗਲ ਮਿਟਾਈ
ਸਗਲ ਸਾਰੀ ਅਵਿਦਿਆ ਦੀ ਬਿਰਥਾ ਨਾਮ ਪੀੜਾ ਦਾ ਹੈ ਅਵਿਦਿਆ ਦੀ ਪੀੜਾ ਮਿਟਾ ਦਿੱਤੀ ਹੈ
ਨਿੰਦਕ ਕੇ ਮੁਖ ਕਾਲੇ ਕੀਨੇ
ਨਿੰਦਿਆ ਕਰਨ ਵਾਲੇ ਪੁਰਖਾਂ ਦੇ ਲੋਕ ਪ੍ਰਲੋਕ ਵਿੱਚ ਔਗਣਾ ਕਰਕੇ ਲਾਣਤਾ ਰੂਪੀ ਸਵਾਹ ਉਹਨਾਂ ਦੇ ਮੂੰਹ ਤੇ ਪੈਣ ਕਰਕੇ ਉਹ ਕਾਲੇ ਕਲੰਕਿਤ ਹੋ ਗਏ ਨੇ ਕਰ ਦਿੱਤੇ ਨੇ ਕਲੰਕਿਤ ਪਰਮੇਸ਼ਰ ਨੇ ਵੀ ਤੁਸੀਂ ਨਿੰਦਿਆ ਕਰਦੇ ਰਹੇ ਹੋ
ਜਨ ਕਾ ਆਪ ਸਹਾਈ
ਸਾਡਾ ਜਨਾਂ ਦਾ ਸੇਵਕਾਂ ਦਾ ਆਪ ਹੀ ਵਾਹਿਗੁਰੂ ਸਹਾਇਕ ਹੋਇਆ ਹੈ
ਸੱਚਾ ਸਾਹਿਬ ਹੋਆ ਰਖਵਾਲਾ
ਸੱਚਾ ਸਾਹਿਬ ਮਾਲਕ ਪਰਮੇਸ਼ਰ ਆਪ ਹੀ ਲੋਕ ਪ੍ਰਲੋਕ ਵਿੱਚ ਰਖਵਾਲਾ ਰੱਖਿਆ ਕਰਨ ਵਾਲਾ ਹੋਆ ਹੋਇਆ ਹੈ ਤੇ ਇਸ ਕਰਕੇ ਆਪਣੇ ਜਿਹੜੇ ਦਾਸ ਹਨ ਉਹਨਾਂ ਨੂੰ
ਰਾਖ ਦੀਏ ਕੰਠ ਲਾਏ
ਆਪਣੇ ਦਾਸਾਂ ਨੂੰ ਅਭੇਦ ਨਿਸ਼ਚੇ ਰੂਪੀ ਕੰਠ ਗਲ ਦੇ ਨਾਲ ਲਾ ਕੇ ਰਾਖ ਰੱਖ ਲਈਏ ਮਤਲਬ ਕੀ ਹੈ ਰੱਖ ਲਿਆ ਹੈ
ਨਿਰਭਉ ਭਈ ਸਦਾ ਸੁਖ ਮਾਣੇ
ਸਤਿਗੁਰੂ ਜੀ ਕਥਨ ਕਰਦੇ ਹਾਂ ਹਰ ਪਰਮੇਸ਼ਰ ਦੇ ਗੁਣਾਂ ਨੂੰ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਤੇ ਜਿਹੜੇ ਵਾਹਿਗੁਰੂ ਨੇ ਨਿਰਭਉ ਪਏ ਸਦਾ ਸੁਖ ਮਾਣੇ ਡਰ ਤੋਂ ਰਹਿਤ ਹੋ ਕਰਕੇ ਸਦਾ ਹੀ ਸੁਖਾਂ ਨੂੰ ਮਾਨਣ ਕੀਤਾ ਹੈ
ਨਾਨਕ ਹਰ ਗੁਣ ਗਾਏ
ਸਤਿਗੁਰੂ ਜੀ ਕਥਨ ਕਰਦੇ ਨੇ ਹਰ ਪਰਮੇਸ਼ਰ ਦੇ ਸੁਭ ਗੁਣਾਂ ਨੂੰ ਗਾਏ ਗਾਉਣ ਕਰਕੇ ਨਿਰਭਉ ਡਰ ਤੋਂ ਰਹਿਤ ਇਸ ਡਰ ਤੋਂ ਰਹਿਤ ਪਦ ਨੂੰ ਪ੍ਰਾਪਤ ਪਏ ਹੋਏ ਹਾਂ ਸਦਾ ਹਮੇਸ਼ਾ ਆਤਮਕ ਸੁਖ ਨੂੰ ਮਾਣੇ ਮਾਨਣ ਵਾਲੇ ਹੋ ਗਏ ਹਾਂ
ਧਨਾਸਰੀ ਮਹੱਲਾ ਪੰਜਵਾਂ
ਇਹ ਧਨਾਸਰੀ ਸੱਸੇ ਦੀ ਸਿਹਾਰੀ ਦੇ ਨਾਲ ਸਤਿਗੁਰੂ ਨੇ ਸੱਸੇ ਨੂੰ ਸਿਹਾਰੀ ਲਾ ਕੇ ਦੂਜੇ ਤਰੀਕੇ ਨਾਲ ਧਨਾਸਰੀ ਰਾਗਣੀ ਕਹੀ ਹੈ ਲਿਖੀ ਹੈ ਇੱਥੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਪਰਮੇਸ਼ਰ ਦੇ ਨਾਮ ਦੀਆਂ ਬਰਕਤਾਂ।
ਔਖਦ ਤੇਰੋ ਨਾਮ ਦਇਆਲ,
ਹੇ ਦਇਆ ਦੇ ਘਰ ਪਰਮੇਸ਼ਰ, ਤੇਰੋ ਤੁਹਾਡਾ ਜਿਹੜਾ ਨਾਮ ਹੈ ਸਾਰੇ ਅਗਿਆਨ ਆਦਿ ਰੋਗਾਂ ਦੀ ਔਖਦ ਦਵਾਈ ਹੈ। ਸਰਵ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ ਕਿਹਾ ਹੈ।
ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ,
ਹੇ ਵਾਹਿਗੁਰੂ ਮੋਹੇ ਮੈਂ ਵਿਸ਼ਿਆਂ ਵਿਚ ਆਤੁਰ ਦੁਖੀ ਹੋਏ ਨੇ, ਤੇਰੀ ਤੁਹਾਡੀ ਪ੍ਰਾਪਤੀ ਦੀ ਗਤ ਮਰਿਆਦਾ ਨਹੀਂ ਜਾਣੀ ਹੈ।
ਤੂੰ ਆਪ ਕਰਹਿ ਪ੍ਰਤਪਾਲ,
ਤੂੰ ਤਾਂ ਆਪ ਹੀ ਸਾਡੀ ਪ੍ਰਤ ਤਾਈ ਪਾਲ ਪਾਲਣਾ ਕਰਦਾ ਹੈ, ਹਮੇਸ਼ਾ ਹੀ ਕਰਦਾ ਰਿਹਾ, ਮਾਤਾ ਦੇ ਉਧਰ ਤੋਂ ਲੈ ਕੇ ਹੁਣ ਤੱਕ ਕਰ ਰਿਹਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਧਾਰ ਅਨੁਗ੍ਰਹ ਸਵਾਮੀ ਮੇਰੇ,
ਹੇ ਮੇਰੇ ਸਵਾਮੀ ਮਾਲਕ ਪਰਮੇਸ਼ਰ ਜੀ, ਸਾਡੇ ਤੇ ਆਪ ਅਨੁਗ੍ਰਹ ਕਹੀਏ, ਕਿਰਪਾ ਦ੍ਰਿਸ਼ਟੀ ਧਾਰ ਧਾਰਨ ਕਰਕੇ ਆਪ ਮਹਾਰਾਜ ਐਸੀ ਕਿਰਪਾ ਕਰੋ ਜੀ,
ਦੁਤੀਆ ਭਾਉ ਨਿਵਾਰ,
ਐਸੀ ਕਿਰਪਾ ਕਰ ਦਿਓ ਸਾਡੇ ਹਿਰਦੇ ਦੇ ਅੰਦਰੋਂ ਦੁਤੀਆ ਦਵੈਤ ਭਾਵਨਾ ਜਿਹੜੀ ਹੈ ਇਹਨੂੰ ਨਿਵਾਰਨ ਕਰ ਦਿਓ, ਮੇਟ ਦਿਓ, ਇਸ ਨੂੰ ਦੂਰ ਕਰ ਦਿਓ, ਹਿਰਦੇ ਚ ਕਦੇ ਦਵੈਸ ਨਾ ਆਵੇ।
ਬੰਧਨ ਕਾਟ ਲਿਹੋ ਆਪਣੇ ਘਰ,
ਇਹ ਵਾਹਿਗੁਰੂ ਸਾਡੇ ਹੋਮੇ ਦੇ ਬੰਧਨ ਇਹਨਾਂ ਨੂੰ ਕੱਟ ਲਓ, ਜੰਜਾਲ ਜਿਹੜਾ ਜਕੜਨ ਵਾਲੀ ਸ਼ਕਤੀ ਹੈ ਇਹ ਇਸ ਪ੍ਰਕਾਰ ਨੂੰ ਜਾਲ ਫਸਾਉਣ ਵਾਲੀ, ਇਹ ਜੰਜਾਲ ਜੰਜੀਰ ਤੋਂ ਹੀ ਪਾਵੇ, ਜਿਵੇਂ ਜੰਜੀਰ ਬੰਨ ਲੈਂਦੀ ਹੈ, ਜੰਜਾਲ ਬੰਨਣ ਵਾਲੀ ਸ਼ਕਤੀ। ਇਸ ਕਰਕੇ ਬੰਧਨ ਕਾਟ ਲਿਹੋ ਆਪਣੇ ਘਰ, ਬੰਧਨ ਕੀ ਨੀ ਜੰਜਾਲ, ਇਹਨੂੰ ਕੱਟ ਕਰੋ ਮਹਾਰਾਜ, ਕੱਟ ਕਰਕੇ ਆਪਣੇ ਆਪ ਦੇ ਸੇਵਕ ਬਣਾ ਲਹੋ ਜੀ।
ਕਬਹੂ ਨਾ ਆਵੇ ਹੈ ਹਾਰ,
ਜਿਸ ਕਰਕੇ ਫੇਰ ਕਬਹੂ ਕਦੇ ਵੀ ਕਾਮ ਕ੍ਰੋਧ ਦੀ ਕੁਸੰਗਤ ਕਰਕੇ ਮਨ ਨੂੰ ਹਾਰ ਨਾ ਆਵੇ, ਭਾਵ ਕੀ ਹੈ ਸੰਸਾਰ ਤੋਂ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਈਏ।
ਤੇਰੀ ਸ਼ਰਨ ਪਿਆ ਹੋ ਜੀਵਾਂ,
ਇਹ ਵਾਹਿਗੁਰੂ ਤੇਰੀ ਤੁਹਾਡੀ ਸ਼ਰਨ ਓਟ ਦੇ ਵਿਚ ਪਿਆ ਹੀ ਹੋ ਮੈਂ ਆਤਮਕ ਜੀਵਨ ਕਰਕੇ ਜੀਵਾਂ ਜਿਉਂਦਾ ਹਾਂ।
ਤੂੰ ਸਮਰੱਥ ਪੁਰਖ ਮਿਹਰਵਾਨ,
ਕਿਉਂਕਿ ਤੂੰ ਸਮਰੱਥ ਸਰਵ ਸ਼ਕਤੀਮਾਨ, ਸਾਰੀਆਂ ਥਾਵਾਂ ਤੇ ਪੁਰਖ ਵਿਆਪਕ ਹੈ ਤੇ ਪੂਰਨ ਤੇ ਸਭ ਜੀਵਾਂ ਉਤੇ ਮਿਹਰਵਾਨ ਦਇਆਵਾਨ ਹੈ ਜੀ।
ਆਠ ਪਹਿਰ ਪ੍ਰਭ ਕੋ ਆਰਾਧੀ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪ੍ਰਭ ਪਰਮੇਸ਼ਰ ਜੀ, ਮੈਂ ਅੱਠੇ ਪਹਿਰ ਆਪ ਜੀ ਦੇ ਨਾਮ ਨੂੰ ਆਰਾਧਨਾ ਕਰਾਂ, ਪ੍ਰਭ ਕੋ ਪ੍ਰਭ ਨੂੰ ਆਰਾਧਨਾ ਕਰਾਂ।
ਨਾਨਕ ਸਾਧ ਕੁਰਬਾਨ,
ਹੇ ਵਾਹਿਗੁਰੂ ਤੈਨੂੰ ਅੱਠੇ ਪਹਿਰ ਆਰਾਧਨਾ ਕਰਾਂ ਅਤੇ ਸਦ ਸੈਂਕੜੇ ਵਾਰੀ ਸਦਾ ਹਮੇਸ਼ਾ ਆਪ ਜੀ ਦੋ ਕੁਰਬਾਨ ਬਲਿਹਾਰ ਜਾਂਦਾ ਹਾਂ।
ਨਾਨਕ ਸਤ ਕੁਰਬਾਨ,
ਇਹ ਸਤਿਗੁਰੂ ਜੀ ਫਰਮਾਨ ਕਰਦੇ, ਮੈਂ ਸਦਾ ਹਮੇਸ਼ਾ ਹੀ ਕੁਰਬਾਨ ਬਲਿਹਾਰ ਜਾਂਦਾ ਹਾਂ, ਜਿਹੜੇ ਨਾਮ ਜਪਦੇ ਉਹਨਾਂ ਤੋਂ ਵੀ ਕੁਰਬਾਨ ਜਾਈਏ, ਤੇ ਆਪ ਵੀ ਆਰਾਧਨ ਕਰਦਾ ਤੇ ਤੁਹਾਡੇ ਤੋਂ ਕੁਰਬਾਨ ਵੀ ਜਾਂਦਾ, ਜਿਹੜੇ ਤੁਹਾਨੂੰ ਜਪਦੇ ਆ ਉਹਨਾਂ ਤੋਂ ਵੀ ਕੁਰਬਾਨ ਜਾਂਦੇ ਆ, ਬਲਿਹਾਰ ਜਾਂਦੇ ਹਾਂ।
ਰਾਗ ਤਨਾਸਰੀ ਮਹੱਲਾ ਪੰਜਵਾਂ,
ਤਨਾਸਰੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਅਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ,
ਹਾ ਹਾ ਪ੍ਰਭ ਰਾਖ ਲੇ ਹੋ,
ਹੇ ਪ੍ਰਭ ਪਰਮੇਸ਼ਰ ਜੀ, ਜਦੋਂ ਸਾਨੂੰ ਦੁੱਖ ਆਉਂਦਾ ਹੈ ਉਦੋਂ ਅਸੀਂ ਹਾ ਹਾ ਹਾਏ ਹਾਏ ਕਰਦੇ ਹਾਂ, ਜਿਸ ਵੇਲੇ ਸੁੱਖ ਹੁੰਦਾ ਤਾਂ ਹਾ ਹਾ ਹੱਸਦੇ ਹਾਂ ਟਾ ਟਾ ਕਰਕੇ। ਇਸ ਕਰਕੇ ਆਪ ਜੀ ਦਇਆ ਦ੍ਰਿਸ਼ਟੀ ਕਰਕੇ ਸਾਡੀ ਲੋਕ ਪਰਲੋਕ ਚ ਰਾਖ ਰੱਖਿਆ ਕਰਕੇ ਲਿਹੋ ਲਵੋ, ਰੱਖਿਆ ਕਰ ਲਿਹੋ ਜੀ। ਸੰਸਾਰ ਵਿਚ ਜੰਮਣ ਮਰਨ ਦਾ ਹਾ ਬੜਾ ਕਸ਼ਟ ਹੈ, ਮਾਇਆ ਦੇ ਮੋਹ ਦਾ ਹਾ ਬੜਾ ਕਸ਼ਟ ਹੈ, ਇਸ ਕਰਕੇ ਹੇ ਪ੍ਰਭ ਪਰਮੇਸ਼ਰ ਜੀ ਆਪ ਹੀ ਕਿਰਪਾ ਕਰਕੇ ਸਾਡੀ ਰਾਖ ਰੱਖਿਆ ਕਰ ਲਵੋ ਜੀ, ਤੁਸੀਂ ਆਪ ਹੀ ਰੱਖਿਆ ਕਰੋ।
ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ,
ਹੇ ਮੇਰੇ ਸਵਾਮੀ ਮਾਲਕ ਪਰਮੇਸ਼ਰ, ਮਾਲਕ ਜੀ ਸਾਤੋਂ ਕੁਛ ਨਹੀਂ ਹੋ ਸਕਦਾ, ਇਸ ਕਰਕੇ ਆਪ ਹੀ ਮਹਾਰਾਜ ਕਿਰਪਾ ਕਰੋ। ਤੁਸੀਂ
ਕਰ ਕਿਰਪਾ ਆਪਣਾ ਨਾਮ ਦੇ ਹੋ,
ਕਿਰਪਾ ਦ੍ਰਿਸ਼ਟੀ ਕਰਕੇ ਆਪ ਦਾ ਨਾਮ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਇਹ ਮਹਾਰਾਜ ਦੇਣਾ ਕਰੋ, ਨਾਮ ਦੀ ਬਖਸ਼ਿਸ਼ ਕਰੋ, ਜੋ ਜੰਮਣ ਮਰਨ ਨੂੰ ਕੱਟਣ ਵਾਲਾ ਹੈ
ਰਹਾਉ
ਸਤਾਈ ਦੇ ਕੇ ਫਰਮਾਉਂਦੇ ਆ ਜੀ
ਅਗਨ ਕੁਟੰਬ ਸਾਗਰ ਸੰਸਾਰ
ਹੇ ਪਰਮੇਸ਼ਰ ਜੀ ਇਹ ਜਿਹੜਾ ਸੰਸਾਰ ਹੈ ਸੰਸਾਰ ਇਹ ਦੁਨੀਆਂ ਜਿਹੜੀ ਹੈ ਸੰਸਾਰ ਸਾਗਰ ਸਮੁੰਦਰ ਵਿੱਚ ਸੰਸਾਰ ਸਮੁੰਦਰ ਦੇ ਵਿੱਚ ਅਰਥ ਬਣੂ ਸਾਗਰ ਦਾ ਅਰਥ ਸਮੁੰਦਰ ਸੰਸਾਰ ਸਮੁੰਦਰ ਵਿੱਚ ਤ੍ਰਿਸ਼ਨਾ ਰੂਪੀ ਜਾਂ ਜਿਹੜਾ ਕੁਟੰਬ ਜਿਹੜਾ ਪਰਿਵਾਰ ਹੈ ਇਸਤਰੀ ਤੋਂ ਵਧਿਆ ਪਰਿਵਾਰ ਕੁਟੰਬ ਕਹਿੰਦੇ ਆ ਅਗਨ ਵੜਵਾ ਨਾਲ ਅਗਨੀ ਹੈ ਇਹ ਇਸਤਰੀ ਪੁੱਤਰ ਆਦਿ ਕੁਟੰਬ ਪਰਿਵਾਰ ਰੂਪ ਅਗਨ ਅਗਨੀ ਦੇ ਸਹਿਤ ਹੈ ਇਸ ਸੰਸਾਰ ਸਾਗਰ ਸੰਸਾਰ ਸਮੁੰਦਰ ਜਿਹੜਾ ਹੈ ਮਹਾਰਾਜ
ਭਰਮ ਮੋਹ ਅਗਿਆਨ ਅੰਧਾਰ
ਇਸਦੇ ਸਰੂਪ ਦਾ ਭਰਮ ਕਰਕੇ ਅਤੇ ਮਾਇਆ ਦੇ ਮੋਹ ਕਰਕੇ ਅਗਿਆਨ ਦਾ ਅੰਧਾਰ ਹਨੇਰਾ ਬਣਿਆ ਹੋਇਆ ਹੈ ਅਗਿਆਨ ਦੇ ਹਨੇਰੇ ਕਰਕੇ ਸਰੂਪ ਦੇ ਭਰਮ ਪਰਮੇਸ਼ਰ ਦੇ ਮੋਹ ਵਿੱਚ ਫਸੇ ਇਹਦੇ ਸਰੂਪ ਦੇ ਭਰਮ ਕਰਕੇ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਹਾਂ ਇਸ ਕਰਕੇ ਅਗਿਆਨ ਦੇ ਹਨੇਰੇ ਕਰਕੇ ਹੀ ਜਿਹੜਾ ਸਰੂਪ ਦਾ ਤਾਂ ਭਰਮ ਪੈ ਗਿਆ ਪਰਿਵਾਰ ਦੇ ਮੋਹ ਵਿੱਚ ਫਸ ਗਏ ਹਾਂ ਮੋਹ ਰੂਪੀ ਭਰਮ ਘੁੰਮਣ ਘੇਰੀ ਅਗਿਆਨ ਰੂਪ ਹਨੇਰਾ ਹੈ ਇਹਦੇ ਵਿੱਚ ਪਿੱਛੇ ਜਿਹੜਾ ਨਾਮ ਇਹਦੇ ਚ ਭਰਮ ਮੋਹ ਅਗਿਆਨ ਅੰਧਾਰ ਭਾਈ ਇਸ ਤਰ੍ਹਾਂ ਪੋਥੀਆਂ ਚ ਰੱਖਿਆ ਕਰੋ ਖਿਆਲ ਕਰੀ ਬਈ ਸਾਰੀਆਂ ਗੱਲਾਂ ਖਿਆਲ ਮੇਰੀ ਰਹਿੰਦੀਆਂ ਤੇ ਇਹਦੇ ਚ ਪਾਠ ਅੰਤਰ ਹੈ ਇਹ ਜਿਹੜਾ ਭਰਮ ਮੋਹ ਹੈ ਨਾ ਮੰਮੀ ਨੂੰ ਹੋੜਾ ਦੇਖੋ ਵੀ ਹਾਏ ਨੂੰ ਸਿਆਰੀ ਹੋਊਗੀ ਕਈਆਂ ਦੇ ਰੁਪਏ ਠੀਕ ਹੈ ਵੀ ਹਾਏ ਦੀ ਸਿਆਰੀ ਨਾਲ ਵੀ ਆਪਾਂ ਨੂੰ ਗਲਤ ਨਹੀਂ ਕਹਿ ਸਕਦੇ ਤੇ ਪਰ ਇਹ ਤੋਂ ਸਿਹਾਰੀ ਤੋਂ ਬਿਨਾਂ ਮੁੱਖ ਪਾਠ ਰੱਖੋ ਸਿਹਾਰੀ ਤੋਂ ਬਿਨਾਂ ਦੂਜਾ ਪਾਠ ਰੱਖੋ ਸਿਹਾਰੀ ਦੇ ਸਹਿਤ ਭਰਮ ਮੋਹ ਅਗਿਆਨ ਅੰਧਾਰ ਇਹ ਪਾਠ ਦਾ ਇੰਨਾ ਅੰਤਰ ਸਮਝਣਾ ਸੋ ਇਸ ਕਰਕੇ ਅਗਿਆਨ ਦੇ ਹਨੇਰੇ ਕਰਕੇ ਸਰੂਪ ਦੇ ਭਰਮ ਤੇ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਹਾਂ ਮੋਹ ਰੂਪੀ ਭਰਮ ਘੁੰਮਣ ਘੇਰੀ ਤੇ ਅਗਿਆਨ ਰੂਪੀ ਹਨੇਰਾ ਹੈ ਮਹਾਰਾਜ
ਊਚ ਨੀਚ ਸੁਖ ਦੁਖ
ਹੁਣ ਸਮੁੰਦਰ ਦੇ ਕਦੇ ਲਹਿਰਾਂ ਉੱਪਰ ਨੂੰ ਬੜੀਆਂ ਉੱਚੀਆਂ ਹੋ ਜਾਂਦੀਆਂ ਹਨ ਕਦੇ ਨੀਵੀਆਂ ਹੋ ਜਾਂਦੀਆਂ ਹਨ ਸਮੁੰਦਰ ਦੇ ਵਿੱਚ ਇਹਦੇ ਸਮੁੰਦਰ ਦਾ ਅਲੰਕਾਰ ਹੈ ਕਿਉਂ ਕਦੇ ਪਦਾਰਥਾਂ ਰੂਪੀ ਰਹਿਣਾ ਲਹਿਰਾਂ ਆ ਗਈਆਂ ਉੱਚੇ ਬਣ ਗਏ ਧਨ ਪਦਾਰਥ ਬਹੁਤ ਹੋ ਗਿਆ ਆਪਣੇ ਆਪ ਨੂੰ ਸੁੱਖ ਸੁਖੀ ਮੰਨ ਬੈਠਦੇ ਹਾਂ ਤੇ ਕਦੇ ਪਦਾਰਥਾਂ ਦਾ ਨਾਸ ਹੋ ਗਿਆ ਨੀਚ ਨੀਵੇਂ ਬਣ ਗਏ ਵੀ ਹੁਣ ਤਾਂ ਜੀ ਕੱਖ ਨਹੀਂ ਰਿਹਾ ਆਪਣੇ ਆਪ ਨੂੰ ਦੁਖੀ ਮੰਨ ਬੈਠਦੇ ਹਾਂ ਫਿਰ ਊਚ ਨੀਚ ਸੁਖ ਦੁਖ ਇਸ ਤਰ੍ਹਾਂ ਹੋ ਰਿਹਾ ਜਾਂ ਫਿਰ ਹੇ ਪਰਮੇਸ਼ਰ ਜੀ ਸੰਸਾਰ ਸੰਸਾਰਕ ਪਦਾਰਥਾਂ ਦੇ ਸੁੱਖ ਮਿਲਣੇ ਕਰਕੇ ਜੀਵ ਆਪਣੇ ਆਪ ਨੂੰ ਊਚ ਉੱਚਾ ਮੰਨ ਬੈਠਦਾ ਭਾਵ ਮਨ ਵਿੱਚ ਹੰਕਾਰ ਪੈਦਾ ਕਰਦਾ ਤੇ ਦੁੱਖ ਮਿਲਣੇ ਕਰਕੇ ਆਪਣੇ ਆਪ ਨੂੰ ਨੀਚ ਨੀਵਾਂ ਮੰਨ ਬੈਠਦਾ ਇਸ ਕਰਕੇ ਊਚ ਨੀਚ ਸੁਖ ਦੁੱਖ ਮਨ ਦੇ ਊਚ ਉੱਤਮ ਭਾਵ ਚੰਗੇ ਤੇ ਨੀਚ ਨੀਵੇਂ ਭਾਵ ਮੰਦੇ ਸੰਕਲਪ ਕਰਕੇ ਸੁਖ ਸੁੱਖ ਦੁੱਖ ਭੋਗਦਾ ਹੈ ਇਹ ਇਹਦੀ ਹਾਲਤ ਹੈ ਇਸ ਕਰਕੇ ਊਚ ਨੀਚ ਸੁਖ ਦੁੱਖ ਉੱਚੀਆਂ ਨੀਵਾਂ ਭਾਵ ਚੰਗੀਆਂ ਮਾੜੀਆਂ ਜੂਨਾਂ ਵਿੱਚ ਜਾ ਕੇ ਸੁਖ ਦੁੱਖ ਭੋਗਦਾ ਹੈ
ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ
ਜੀਵ ਤ੍ਰਿਸ਼ਨਾ ਰੂਪੀ ਭੂਖ ਭੁੱਖ ਕਰਕੇ ਕਦੇ ਤ੍ਰਾਪਸ ਤ੍ਰਿਪਤ ਨਹੀਂ ਹੁੰਦਾ ਹੈ ਰਜਦਾ ਨਹੀਂ ਹੈ
ਮਨ ਵਾਸਨਾ ਰਚ ਬਿਖੈ ਵਿਆਦ
ਹੇ ਪਰਮੇਸ਼ਰ ਜੀ ਮਨ ਪਦਾਰਥਾਂ ਨੂੰ ਇਕੱਤਰ ਕਰਨ ਦੀ ਇਕੱਠੇ ਕਰਨ ਦੀ ਵਾਸਨਾ ਇੱਛਾ ਵਿੱਚ ਰਚ ਰਚਿਆ ਹੋਇਆ ਹੈ ਵਿਖੇ ਵਿਸ਼ਿਆਂ ਦੇ ਵਿਆਦ ਰੋਗ ਚਿੰਬੜੇ ਹੋਏ ਨੇ ਮਨ ਦੇ ਵਿੱਚ ਮੰਦੀਆਂ ਵਾਸਨਾਵਾਂ ਕਰਕੇ ਵਿਆਦ ਰੋਗ ਰੂਪੀ ਵਿਖੇ ਵਿਸ਼ਿਆਂ ਵਿੱਚ ਰਚ ਇਹ ਲੱਗਿਆ ਹੋਇਆ ਮਨ
ਪੰਚ ਦੂਤ ਸੰਗ ਮਹਾ ਅਸਾਧ
ਮਹਾਂ ਬਹੁਤੇ ਵੱਡੇ ਅਸਾਧ ਨਾ ਸਾਧੇ ਜਾਣ ਵਾਲੇ ਨੇ ਕਿਹੜੇ ਨੇ ਪੰਜ ਨੇ ਜਿਹੜੇ ਦੂਤ ਲੱਗੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੂਤਾਂ ਦਾ ਅਸੀਂ ਜੀਵ ਜਾਂ ਫਿਰ ਮਨ ਸੰਗੀ ਹੋ ਰਿਹਾ ਇਹ ਜੀਵ ਦਾ ਸੰਗੀ ਹੋ ਰਿਹਾ ਦੂਤਾਂ ਦਾ ਜਾਂ ਕਹੋ ਵੀ ਮਨ ਹੈ ਜਿਹੜਾ ਇਹਨਾਂ ਦਾ ਸੰਗੀ ਹੋ ਰਿਹਾ ਮਿਲ ਗਿਆ ਇਹਨਾਂ ਦੇ ਨਾਲ ਇਸ ਕਰਕੇ ਪਾਪ ਕਰਮ ਹੋ ਰਹੇ ਹਨ
ਜੀ ਜਹਾਨ ਪ੍ਰਾਨ ਤਨ ਤੇਰਾ
ਹੇ ਪਰਮੇਸ਼ਰ ਸਾਰੇ ਜਹਾਨ ਸੰਸਾਰ ਵਿੱਚ ਜੀ ਜੀਵਾਂ ਨੂੰ ਪ੍ਰਾਨ ਅਤੇ ਧਨ ਆਦਿਕ ਸਾਰਾ ਕੁਝ ਤੇਰਾ ਤੁਹਾਡਾ ਹੀ ਦਿੱਤਾ ਹੋਇਆ ਇਹ ਹੋਰ ਕਿੱਥੋਂ ਲੈ ਕੇ ਆਇਆ ਇਹ ਤੁਹਾਡੀਆਂ ਬਖਸ਼ਣ ਸਾਰਿਆਂ ਦੇ ਉੱਤੇ
ਨਾਨਕ ਜਾਨ ਸਦਾ ਹਰ ਨੇਰਾ
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਹਰ ਪਰਮੇਸ਼ਰ ਜੀ ਮੈਂ ਸਦਾ ਹਮੇਸ਼ਾ ਹੀ ਆਪ ਜੀ ਨੂੰ ਨੇਰਾ ਨੇੜੇ ਜਾਣਦਾ ਹਾਂ ਅੰਗ ਸੰਗ ਸਮਝਦਾ ਹਾਂ ਜਦੋਂ ਅੰਗ ਸੰਗ ਸਮਝੀਏ ਕੋਈ ਪਾਪ ਕਰਮੇ ਨਹੀਂ ਹੋ ਸਕਦਾ ਪਾਪ ਹੀ ਉਦੋਂ ਹੁੰਦੇ ਨੇ ਜਦੋਂ ਦੂਰ ਸਮਝ ਲਿਆ ਤੇ ਇਸ ਪ੍ਰਕਾਰ ਹਾਜ਼ਰ ਰਹਿਣ ਦੀ ਇਹ ਜੁਗਤੀ ਮਹਾਰਾਜ ਦੱਸਦੇ ਤਾਂ ਕਿ ਪਾਪ ਕਰਨ ਤੋਂ ਬਚਿਆ ਜਾਵੇ।
ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ।
ਦੀਨ ਦਰਦ ਨਿਵਾਰ ਠਾਕੁਰ।
ਇਹ ਠਾਕੁਰ ਮਾਲਕ ਪਰਮੇਸ਼ਰ ਜੀ ਦੀਨ ਗਰੀਬਾਂ ਦੇ ਦਰਦ ਦੁੱਖਾਂ ਨੂੰ ਨਿਵਾਰ ਦੂਰ ਕਰਨ ਵਾਲਾ ਹੈ ਤੇ ਜਾਂ ਅਵਿਦਿਆ ਦੀਆਂ ਦਰਦ ਪੀੜਾਂ ਨੂੰ ਮੇਟ ਕੇ ਮਹਾਰਾਜ ਦੀਨ ਦਰਦ ਨਿਵਾਰ ਠਾਕੁਰ ਤੇ ਇਹਨਾਂ ਨੂੰ ਮੇਟ ਕਰਕੇ
ਰਾਖੈ ਜਨ ਕੀ ਆਪ।
ਜਨ ਸੇਵਕਾਂ ਦੀ ਆਪ ਹੀ ਲੋਕ ਪ੍ਰਲੋਕ ਇੱਜ਼ਤ ਰਾਖੈ ਰੱਖਣ ਵਾਲਾ ਹੈ ਤੂੰ ਆ ਮਹਾਰਾਜ ਜੀ ਕਿਰਪਾ ਕਰੋ।
ਤਰਨ ਤਾਰਨ ਹਰ ਨਿਦ।
ਹਰ ਪਰਮੇਸ਼ਰ ਦਾ ਨਾਮ ਸੰਸਾਰ ਸਮੁੰਦਰ ਤੋਂ ਤੇ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ। ਇਸ ਕਰਕੇ ਸਾਰੇ ਸੁੱਖਾਂ ਦਾ ਨਿਧ ਖਜ਼ਾਨਾ ਸੰਸਾਰ ਰੂਪ ਨਿਧ ਸਮੁੰਦਰ ਤੋਂ ਤਾਰਨ ਵਾਲੇ ਤਰਨ ਜਹਾਜ਼ ਰੂਪ ਹਰ ਪਰਮੇਸ਼ਰ ਦੇ ਨਾਮ ਦਾ ਤੇ ਇਸ ਪ੍ਰਕਾਰ ਕਰਕੇ ਜਿਹੜੇ ਸਿਮਰਨ ਕਰਦੇ ਹਨ
ਦੁਖ ਨਾ ਸਕੇ ਵਿਆਪ।
ਇਹ ਜਿਹੜੇ ਸਿਮਰਨ ਕਰੇਗਾ ਤਾਂ ਭਾਈ ਤੈਨੂੰ ਦੁੱਖ ਨਹੀਂ ਚਿੰਬੜਨਗੇ ਕਦੇ ਲੋਕ ਪ੍ਰਲੋਕ ਦੇ ਵਿੱਚ ਜਾਂ ਫਿਰ ਬਹੁਤ ਸਾਰੇ ਨਰਕਾਂ ਆਦਿ ਦੇ ਦੁੱਖ ਨਹੀਂ ਚਿੰਬੜਨਗੇ ਤੇ ਬਲਕਿ ਨਾਮ ਦੇ ਪ੍ਰਤਾਪ ਕਰਕੇ ਦੁੱਖ ਕੱਟੇ ਜਾਣਗੇ। ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ। ਅੱਗੇ ਦੱਸਦੇ ਨੇ
ਸਾਧੂ ਸੰਗ ਭਜੋ ਗੋਪਾਲ।
ਸਾਧੂ ਐਵੇਂ ਸ੍ਰੇਸ਼ਟ ਦਾ ਸ੍ਰੇਸ਼ਟ ਜਨਾ ਸਾਧ ਨਾਮ ਨਿਰਮਲਤਾ ਕੇ ਕਰਨ ਜਿਹਦੇ ਨਿਰਮਲ ਕਰਮ ਹਨ ਉਹਨਾਂ ਦੀ ਸੰਗਤ ਵਿਚ ਮਿਲ ਕੇ ਗੋ ਧਰਤੀ ਦੇ ਪਾਲਕ ਪਰਮੇਸ਼ਰ ਦਾ ਭਜੋ ਭਜਨ ਕਰੋ।
ਆਨ ਸੰਜਮ ਕਿਸੇ ਨਾ ਸੂਝੈ।
ਆਨ ਹੋਰ ਤਿਛ ਕੋਈ ਵੀ ਸੰਜਮ ਨਾਮ ਹੈ ਯਤਨ ਦਾ ਸਾਧਨ ਦਾ ਉਹ ਸਾਨੂੰ ਕੁਝ ਵੀ ਨਹੀਂ ਸੁਝਦਾ ਦਿਸਦਾ ਹੀ ਨਹੀਂ ਹੈ ਕੋਈ ਇਸ ਕਰਕੇ
ਇਹ ਯਤਨ ਕਾਟ ਕਲ ਕਾਲ।
ਇਹ ਨਾਮ ਰੂਪੀ ਯਤਨ ਉਪਾ ਕਰਕੇ ਕਲ ਕਲ ਯੁਗ ਦੇ ਦੁਖਦਾਈ ਕਾਲ ਸਮਾਂ ਜਿਹੜਾ ਕਾਟ ਕੱਟਿਆ ਜਾਂਦਾ ਇਹ ਨਾਮ ਰੂਪੀ ਯਤਨ ਕਰਕੇ ਮਨ ਦੀਆਂ ਕਲ ਕਲਪਨਾ ਅਤੇ ਕਾਲ ਦਾ ਕੱਟਣਾ ਹੁੰਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਆਦਿ ਅੰਤ ਦਇਆਲ ਪੂਰਨ।
ਉਹ ਦਇਆਲ ਦਇਆ ਦਾ ਘਰ ਵਾਹਿਗੁਰੂ ਆਦਿ ਮੁੱਢ ਤੋਂ ਲੈ ਕੇ ਭਾਵ ਸੰਸਾਰ ਦੀ ਸਿਰਜਣਾ ਤੋਂ ਲੈ ਕੇ ਅੰਤ ਅਖੀਰ ਤੱਕ ਭਾਵ ਸੰਸਾਰ ਦੇ ਨਾਸਵਾਨ ਹੋਣ ਤੱਕ ਉਹ ਪੂਰਨ ਪਰਿਪੂਰਨ ਹੈ ਪਰਮੇਸ਼ਰ ਵਾਹਿਗੁਰੂ। ਇਸ ਕਰਕੇ ਦਇਆ ਦਾ ਘਰ ਵੀ ਹੈ ਪਰਮੇਸ਼ਰ ਵਾਹਿਗੁਰੂ ਇਉਂ ਦੱਸਿਆ ਹੈ।
ਤਿਸ ਬਿਨਾ ਨਹੀਂ ਕੋਈ
ਉਸ ਤੋਂ ਬਗੈਰ ਹੋਰ ਕੋਈ ਲੋਕ ਪ੍ਰਲੋਕ ਵਿਚ ਸਮਰੱਥਾ ਨਹੀਂ ਰੱਖਦਾ ਜਿਹੜਾ ਨਰਕਾਂ ਤੋਂ ਰੱਖ ਲਵੇ ਪਾਪਾਂ ਤੋਂ ਬਚਾ ਲਵੇ ਦੁੱਖਾਂ ਤੋਂ ਕੋਈ ਦੇਵੀ ਦੇਵਤਾ ਸਮਰੱਥ ਨਹੀਂ ਹੈ ਕੇਵਲ ਵਾਹਿਗੁਰੂ ਹੀ ਹੈ ਸਰਵ ਸ਼ਕਤੀਮਾਨ।
ਜਨਮ ਮਰਨ ਨਿਵਾਰ ਹਰ ਜਪ।
ਜਿਸ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਜਾਪ ਕਰਕੇ ਜਿਸ ਨੇ ਹਰ ਪਰਮੇਸ਼ਰ ਦੇ ਨਾਮ ਦਾ ਜਪ ਜਾਪ ਕਰਕੇ ਜੰਮਣਾ ਮਰਨਾ ਨਿਵਾਰ ਮੇਟ ਲਿਆ ਤੇ ਫਿਰ ਅੱਗੇ ਦੱਸਦੇ ਨੇ
ਸਿਮਰ ਸੁਆਮੀ ਸੋਏ।
ਉਹ ਸਿਮਰ ਸਿਮਰਨਯੋਗ ਸੁਆਮੀ ਮਾਲਕ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਤੇ ਜਿਸ ਵੀ ਸੰਤ ਭਗਤ ਨੇ ਸੋਏ ਉਹ ਸੁਆਮੀ ਮਾਲਕ ਪਰਮੇਸ਼ਰ ਦਾ ਨਾਮ ਨੂੰ ਸਿਮਰ ਸਿਮਰਿਆ ਹੈ ਉਸਨੇ ਆਪਣਾ ਜੰਮਣਾ ਮਰਨਾ ਨਿਵਰਤ ਕਰ ਲਿਆ। ਇਸ ਲਈ ਹੇ ਭਾਈ ਉਸ ਹਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ।
ਵੇਦ ਸਿਮ੍ਰਿਤ ਕਥਾ ਸਾਸਤ।
ਚਾਰੇ ਵੇਦ ਸ਼ਾਮ ਵੇਦ ਹੈ ਰਿਗ ਵੇਦ ਹੈ ਜੁਜਰ ਵੇਦ ਹੈ ਥਰਮਣ ਵੇਦ ਹੈ 27 ਸਿਮਰਤੀਆਂ ਨੇ 52 ਉਪਨਿਸ਼ਦਾਂ ਨੇ ਤੇ 108 ਵੀ ਮੰਨੀਆਂ ਨੇ 6 ਸ਼ਾਸਤਰ ਨੇ ਤੇ ਇਹ ਸਾਰੇ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਇਹ ਜਿੰਨੇ ਵੀ ਪਰਮੇਸ਼ਰ ਦਾ ਗਿਆਨ ਕਥਾ ਕਥਨ ਕਰਦੇ ਨੇ ਔਰ ਇਹਨਾਂ ਦੇ ਵਿਚ ਇਹ ਸਿਧਾਂਤ ਪ੍ਰਗਟ ਹੋਇਆ ਤੇ ਇਹਦੇ ਨਾਲ ਹੋਰ ਦੱਸਦੇ ਨੇ ਭਗਤ
ਕਰਹਿ ਵਿਚਾਰ।
ਇਹ ਤਾਂ ਹੋ ਗਏ ਨਾ ਵਿਦਵਾਨ ਜਿਹੜੇ ਇਹਨਾਂ ਗ੍ਰੰਥਾਂ ਨੂੰ ਪੜਨ ਵਾਲੇ ਆ ਜਾਂ ਇਹ ਗ੍ਰੰਥ ਹੁਣ ਆ ਕੇ ਜਿਹੜੇ ਬੰਦਗੀ ਕਰਨ ਵਾਲੇ ਜਿਹੜੇ ਭਗਤੀ ਕਰਨ ਵਾਲੇ ਉਹ ਵੀ ਇਹ ਵਿਚਾਰ ਨਿਰਣਾ ਕਰਹਿ ਕਰਦੇ ਨੇ ਭਗਤ ਜਨਾਂ ਵੀ ਤੇ ਉਸੇ ਪਰਮੇਸ਼ਰ ਦੇ ਗੁਣਾਂ ਦਾ ਸਰੂਪ ਦਾ ਵਿਚਾਰ ਕਰਦੇ ਨੇ ਸਾਰਿਆਂ ਦੀ ਇੱਕੋ ਹੀ ਸਲਾਹ ਹੈ ਇੱਕੋ ਹੀ ਮਤਾ ਹੈ ਸਾਰੇ ਕੀ ਕਹਿੰਦੇ ਨੇ ਜੇ ਜੀਵ ਨੇ ਤਰਨਾ ਹੈ ਤਾਂ ਨਿਚੋੜ ਇਹ ਹੈ ਦੱਸਦੇ ਨੇ
ਮੁਕਤ ਪਾਈਐ ਸਾਧ ਸੰਗਤ।
ਭਾਈ ਜਿਸ ਨੂੰ ਮੁਕਤੀ ਚਾਹੀਦੀ ਹੈ ਉਹ ਸਾਧ ਸੰਗਤ ਕਰੇ ਇਹ ਗੁਰੂ ਸਾਹਿਬ ਦਾ ਬਚਨ ਹੈ ਤੇ ਕਲਯੁਗ ਇਹ ਜੀਵਾਂ ਦੀ ਵਿਵਸਥਾ ਦੇਖੋ, ਜਿੱਥੇ ਮੁਕਤੀ ਮਿਲਣੀ ਆ ਉੱਥੇ ਨੂੰ ਰੁਚੀ ਕੋਈ ਨਹੀਂ ਹੈ, ਲਗਾ ਹੀ ਨਹੀਂ ਆ ਉੱਥੇ ਨੂੰ। ਇੱਕ ਵਾਧੂ ਜਿਹਾ ਕੰਮ ਸਮਝਿਆ ਹੋਇਆ, ਮੁਕਤ ਪਾਈ ਹੈ ਸਾਧ ਸੰਗਤ, ਇਹ ਗੁਰੂ ਸਾਹਿਬ ਦੇ ਦਰਗਾਹੀ ਬਚਨ, ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਮੋਕਸ਼ ਦੀ ਪਦਵੀ ਪ੍ਰਾਪਤ ਹੁੰਦੀ ਹੈ, ਮੁਕਤੀ ਪਾ ਲਈ ਦੀ ਹੈ।
ਬਿਨਸ ਜਾਏ ਅੰਧਾਰ,
ਅਗਿਆਨ ਦਾ ਅੰਧਾਰ ਨਾਮ ਹੈ ਹਨੇਰੇ ਦਾ, ਉਹ ਨਾਸ ਹੋ ਜਾਂਦਾ। ਸੰਸਾਰਕ ਬੰਧਨਾਂ ਤੋਂ ਮੁਕਤੀ ਪਾਈ ਹੈ, ਪਾਉਣ ਦੀ ਯੁਗਤੀ ਸਤਸੰਗਤ ਵਿੱਚ ਹੈ, ਜਿਸ ਵਿੱਚ ਪਰਮੇਸ਼ਰ ਦੇ ਨਾਮ ਦਾ ਸਿਮਰਨ ਤੇ ਅਗਿਆਨਤਾ ਦਾ ਹਨੇਰਾ ਜਿਹੜਾ ਨਾਸ ਹੋ ਜਾਂਦਾ। ਸੰਗਤ ਦਾ ਬਹੁਤ ਵੱਡਾ ਪ੍ਰਤਾਪ ਹੈ, ਸੰਗਤ ਤੋਂ ਬਿਨਾਂ ਕੋਈ ਤੁਰਿਆ ਨਹੀਂ ਹੈ। ਸੰਗਤ ਕਾ ਗੁਣ ਬਹੁਤ ਅਧਿਕਾਇਕ, ਪੜਸੂਆ ਗਣਕ ਅਧਾਰੇ, ਗਣਕਾਂ ਵਰਗੀਆਂ ਪਾਪਣਾ ਤਰੀਆਂ ਸੰਗਤ ਕਰਕੇ ਤਰੀਆਂ, ਮਹਾਂਪੁਰਸ਼ਾਂ ਦੀ ਸੰਗਤ ਹੋਈ ਸੀ।
ਚਰਨ ਕਮਲ ਆਧਾਰ ਜਨ ਕਾ,
ਉਸ ਵਾਹਿਗੁਰੂ ਦੇ ਚਰਨਾਂ ਕਮਲਾਂ, ਉਸ ਵਾਹਿਗੁਰੂ ਦੇ ਚਰਨ ਕਮਲ ਹੀ ਸਾਡੇ ਜਨ ਦਾਸਾਂ ਦਾ ਆਸਰਾ ਹੈ। ਗੁਰੂ ਨਾਨਕ ਦੇ ਚਰਨਾਂ ਤੋਂ ਬਿਨਾਂ ਭਾਈ ਹੋਰ ਆਪਣਾ ਆਸਰਾ ਹੀ ਕਿਹੜਾ ਹੈ। ਇਸ ਕਰਕੇ ਚਰਨ ਕਮਲ ਆਧਾਰ ਜਨ ਕਾ, ਸਾਡੇ ਜਨਾਂ ਦਾ ਆਧਾਰ ਆਸਰਾ ਹੈ।
ਰਾਸ ਪੂੰਜੀ ਏਕ,
ਤੇ ਜਿਹਦੇ ਵਿੱਚ ਸਾਨੂੰ ਸ਼ਰਧਾ ਰੂਪੀ ਰਾਸ ਪੂੰਜੀ ਤੇ ਇਹ ਪ੍ਰਲੋਕ ਦੀ ਪੂੰਜੀ ਏਕ, ਇੱਕ ਨਾਮ ਹੀ ਹੈ। ਜੇ ਸ਼ਰਧਾ ਹੋਊਗੀ ਤਾਂ ਭਾਈ ਮਹਾਤਮਾ ਦੀ ਸੰਗਤ ਕਰੂ, ਜੇ ਸ਼ਰਧਾ ਹੋਊਗੀ ਤਾਂ ਸੰਗਤ ਵਿੱਚ ਆਊ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੂ, ਜੇ ਸ਼ਰਧਾ ਹੋਊਗੀ ਗੁਰੂ ਨਾਨਕ ਦੇ ਚਰਨਾਂ ਦਾ ਪਿਆਰ ਤਾਂ ਹੋਊਗਾ। ਇਸ ਕਰਕੇ ਫਿਰ ਭਾਈ ਇਹ ਦਰਗਾਹ ਦੀ ਪੂੰਜੀ ਬਣੇਗੀ, ਪ੍ਰਲੋਕ ਚ ਰੱਖਿਆ ਕਰਨ ਵਾਲੀ ਨਾਮ ਹੀ ਪੂੰਜੀ ਹੈ।
ਤਾਣ ਵਾਣ ਦੀਵਾਨ ਸਾਚਾ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਸਰੀਰ ਦਾ ਤਾਣ ਬਲ, ਸੰਸਾਰ ਦੇ ਅੰਦਰ ਮਾਣ ਸਤਿਕਾਰ ਦੇਣ ਵਾਲਾ, ਜਾਂ ਸਰੀਰ ਦਾ ਵਿਵੇਕ ਰੂਪੀ ਬਲ, ਮਨ ਦਾ ਗਿਆਨ ਰੂਪੀ ਮਾਣ, ਤੇ ਸਾਚਾ ਸੱਚਾ ਦੀਵਾਨ, ਦੀਵਾਨ ਨਾਮ ਹੈ ਆਸਰੇ ਦਾ, ਆਸਰਾ ਦੇਣ ਵਾਲਾ ਵਾਹਿਗੁਰੂ ਹੀ ਹੈ।
ਨਾਨਕ ਕੀ ਪ੍ਰਭ ਟੇਕ,
ਇਸ ਕਰਕੇ ਮੈਨੂੰ ਦਾਸ ਨੂੰ ਉਸ ਵਾਹਿਗੁਰੂ ਦੀ ਹੀ ਟੇਕ, ਓਟ ਦਾ ਨਾਮ ਹੈ, ਉਹਦੀ ਓਟ ਹੈ ਵਾਹਿਗੁਰੂ ਦੀ, ਉਹੀ ਓਟ ਧਾਰਨ ਕਰਨੀ ਚਾਹੀਏ।
ਨਾਨਕ ਕੀ ਪ੍ਰਭ ਟੇਕ,
ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਸਾਨੂੰ ਉਸ ਪ੍ਰਭੂ ਦੀ ਹੀ ਟੇਕ ਆਸਰਾ ਹੈ, ਉਸੇ ਦੀ ਓਟ ਹੈ, ਉਸੇ ਦੀ ਓਟ ਗ੍ਰਹਿਣ ਕਰੀਏ।
ਧਨਾਸਰੀ ਮਹੱਲਾ ਪੰਜਵਾਂ,
ਧਨਾਸਰੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੇ।
ਫਿਰਤ ਫਿਰਤ ਭੇਟੇ ਜਨ ਸਾਧੂ,
ਇਹ ਭਾਈ ਜਿਨ੍ਹਾਂ ਪੁਰਖਾਂ ਨੂੰ ਫਿਰਤ ਫਿਰਤ ਫਿਰਦਿਆਂ ਫਿਰਦਿਆਂ ਚੱਕਰ ਕੱਟਦਿਆਂ ਕੱਟਦਿਆਂ ਸਾਧੂ ਸ਼ਾਂਤ ਆਤਮਾ ਰੱਬ ਦੇ ਪਿਆਰੇ ਭੇਟੇ ਮਿਲੇ ਹਨ, ਤੇ ਉਨ੍ਹਾਂ ਨੂੰ ਫਿਰ ਅੱਗੇ ਫਿਰਤ ਫਿਰਤ ਭੇਟੇ ਜਨ ਸਾਧੂ, ਤੋ ਇਸ ਪ੍ਰਕਾਰ ਫਿਰ ਉਨ੍ਹਾਂ ਫਿਰਦਿਆਂ ਫਿਰਦਿਆਂ 84 ਧੱਕੇ ਖਾਂਦਿਆਂ, ਬਹੁਤ ਜਨਮ ਵਿਛੜੇ ਥੇ ਮਾਧੋ, ਤੇ ਬਹੁਤ ਜਨਮਾਂ ਦੇ ਵਿਛੜੇ ਹੋਏ ਸਾਂ, ਤੇ ਚੱਕਰ ਕੱਟਦਿਆਂ ਕੱਟਦਿਆਂ ਉਸ ਪਰਮੇਸ਼ਰ ਵਾਹਿਗੁਰੂ ਫਿਰਤ ਫਿਰਤ ਭੇਟੇ ਜਨ ਸਾਧੂ ਮਹਾਰਾਜ, ਭੇਟੇ ਮਿਲੇ ਕੌਣ ਮਿਲੇ, ਮਹਾਤਮਾ ਮਿਲ ਗਏ, ਸਾਧੂ ਮਿਲ ਗਏ, ਜਿਨ੍ਹਾਂ ਨੇ ਰੱਬ ਨਾਲ ਜੋੜਨ ਵਾਲੇ ਪਿਆਰੇ ਮਿਲ ਗਏ ਹਨ।
ਪੂਰਾ ਗੁਰ ਸਮਝਾਇਆ,
ਪੂਰਨ ਗੁਰੂ ਕੌਣ ਹੈ, ਗੁਰੂ ਨਾਨਕ ਸਾਹਿਬ ਜੀ। ਕਲਯੁਗ ਦੇ ਪੂਰਾ ਕੌਣ ਛੱਡਿਆ ਭਾਈ, ਗੁਰੂ ਨਾਨਕ ਸਾਹਿਬ ਤੋਂ ਬਿਨਾਂ। ਗੁਰੂ ਨਾਨਕ ਦੀ ਗੱਦੀ ਹੀ ਪੂਰਿਆਂ ਦੀ ਗੱਦੀ ਹੈ, ਇਹ ਪੂਰੇ ਗੁਰੂਆਂ ਦੀ ਗੱਦੀ। ਪੂਰਾ ਗੁਰ ਸਮਝਾਇਆ, ਪੂਰੇ ਗੁਰੂ ਨੇ ਸਾਨੂੰ ਸਮਝਾਇਆ ਕੀ ਹੈ, ਜਣਾਇਆ ਕੀ ਹੈ, ਇਹ ਸਾਨੂੰ ਗਿਆਨ ਦੇ ਦਿੱਤਾ, ਇਹ ਵਿਸ਼ਵਾਸ ਦੇ ਦਿੱਤਾ, ਤੇ ਗੁਰੂਆਂ ਤੇ ਇਹ ਸਮਝ ਵਿੱਚ ਆਇਆ ਆ ਗਿਆ ਹੈ। ਸਮਝਾਏ ਦਾ ਅਰਥ ਸਮਝ ਆਇਆ, ਗੁਰੂ ਦੇ ਕੋਲੇ ਸਮਝ ਆਈ ਹੈ, ਇਹ ਸਮਝਾਇਆ ਗੁਰੂ ਸਾਹਿਬ ਨੇ।
ਆਨ ਸਗਲ ਬਿੱਧ ਕਾਮਨਾ ਆਵੇ,
ਮਹਾਰਾਜ ਨੇ ਕਿਹਾ ਵੀ ਆਨ ਹੋਰ ਸਗਲ ਸਾਰੀਆਂ ਬਿੱਧ ਵਿਧੀਆਂ ਕਿਸੇ ਵੀ ਕੰਮ ਨਹੀਂ ਆਉਣਗੀਆਂ, ਕੋਈ ਜੁਗਤੀਆਂ ਨੇ ਸੰਸਾਰ ਦੀਆਂ ਇਹ ਪਰਲੋਕ ਦੇ ਕੰਮ ਨਹੀਂ ਆਉਣ ਵਾਲੀਆਂ ਹੈ।
ਹਰ ਹਰ ਨਾਮ ਧਿਆਇਆ,
ਇੱਕੋ ਹੀ ਜੁਗਤੀ ਹੈ ਵੀ ਹਰੀ ਪਰਮੇਸ਼ਰ ਦਾ ਨਾਮ ਹੈ ਜਿਹੜਾ, ਧਿਆਕਾਰ ਬਿਰਤੀ ਦੁਆਰਾ ਇਹਨੂੰ ਧਿਆਉਣਾ ਕਰੀਏ, ਹੋਰ ਕੋਈ ਜੁਗਤੀ ਨਹੀਂ ਕੰਮ ਦੇਣ ਵਾਲੀ ਹੈ। ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਧਿਆਉਣਾ ਇਹੀ ਕਲਿਆਣਕਾਰੀ ਹੈ, ਹੋਰ ਸੰਸਾਰ ਦੀ ਕੋਈ ਜੁਗਤੀ ਨਹੀਂ ਸੰਸਾਰ ਤੋਂ ਖਹਿੜਾ ਛਡਾਉਣ ਵਾਸਤੇ।
ਤਾਤੇ ਮੋਹੇ ਧਾਰੀ ਓਟ ਗੋਪਾਲ,
ਤੇ ਇਸ ਕਰਕੇ ਅਸੀਂ ਤਾਂ ਤੇ ਇਸ ਲਈ ਮੈਂ ਗੋ ਪ੍ਰਿਥਵੀ ਦੇ ਪਾਲ ਪਾਲਣਾ ਕਰਨ ਲਈ ਵਾਹਿਗੁਰੂ ਦੀ ਓਟ ਆਸਰਾ ਜਿਹੜਾ ਧਾਰੀ ਧਾਰਨ ਕਰ ਲਿਆ, ਕਿਸੇ ਦੇਵੀ ਦੇਵਤੇ ਦਾ ਨਹੀਂ, ਵਾਹਿਗੁਰੂ ਦਾ ਆਸਰਾ ਧਾਰਨ ਕਰ ਲਿਆ, ਇਸ ਕਰਕੇ ਹਰ ਹਰ ਨਾਮ ਧਿਆਇਆ, ਉਹਦੀ ਓਟ ਧਾਰਨ ਕਰਕੇ ਹਰ ਹਰ ਨਾਮ ਧਿਆ ਰਿਹਾ। ਉਪਰਲੀ ਪੰਕਤੀ ਪਿਆ ਨਾ ਪੰਕਤ, ਹਰੀ ਪਰਮੇਸ਼ਰ ਦੇ ਨਾਮ ਨੂੰ ਹਰ ਵੇਲੇ ਧਿਆਉਣਾ ਕੀਤਾ, ਧਿਆ ਕਰ ਬਿਰਤੀ ਦੁਆਰਾ ਇਹੀ ਓਟ ਧਾਰਨ ਕੀਤੀ ਹੈ ਦਿਲ ਵਿਚ, ਇਹ ਪਨਾਹ ਅਸੀਂ ਲਈ ਹੈ।
ਸਰਨ ਪਰਿਓ ਪੂਰਨ ਪਰਮੇਸ਼ੁਰ,
ਸਰਨ ਪਰਿਓ ਪੂਰਨ ਪਰਮੇਸ਼ੁਰ, ਜਦੋਂ ਅਸੀਂ ਪੂਰਨ ਸਰਬ ਵਿਆਪਕ ਪਰਮੇਸ਼ੁਰ ਦੀ ਸਰਨ ਓਟ ਚ ਪਰਿਓ ਪਏ, ਉਹ ਪਰਮ ਪਰਮੇਸ਼ੁਰ ਪਰਮ ਈਸ਼ਵਰ ਜੋ ਹੈ, ਪਰਿਪੂਰਨ ਜੋ ਹੈ,
ਬਿਨਸੇ ਸਗਲ ਜੰਜਾਲ,
ਸਾਰੇ ਅਵਿਦਿਆ ਦੇ ਜੰਜਾਲ ਬੰਧਨ ਬਿਨਸੇ ਨਾਸ ਹੋ ਗਏ। ਫਿਰ ਉਸ ਵੇਲੇ
ਰਹਾਓ
ਅਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਸੁਰਗ ਮਿਰਤ ਪਾਇਆਲ ਭੂ ਮੰਡਲ,
ਸੁਰਗ ਸਵਰਗ ਦਾ ਨਾਮ ਹੈ ਅਤੇ ਲੋਕ ਸਵਰਗ ਲੋਕ ਹੋ ਗਿਆ, ਮਿਰਤ ਮਾਤ ਲੋਕ ਦਾ ਨਾਮ ਹੈ ਜਿੱਥੇ ਆਪਾਂ ਹੁਣ ਰਹਿ ਰਹੇ ਹਾਂ, ਪਿਆਲ ਪਤਾਲ ਲੋਕ ਦਾ ਨਾਮ ਹੈ ਤੇ ਇਹ ਭੂ ਨਾਮ ਹੈ ਪ੍ਰਿਥਵੀ ਦਾ। ਜਿਤਨਾ ਕੁ ਭੂ ਪ੍ਰਿਥਵੀ ਜਿਹੜੀ ਹੈ, ਮੰਡਲ ਗੋਲਾਕਾਰ ਧਰਤੀ, ਆਪਾਂ ਜਿੱਥੇ ਵੀ ਖੜ ਕੇ ਦੇਖੀਏ ਪੂਰਬ ਪੱਛਮ ਉੱਤਰ ਦੱਖਣ ਨੂੰ ਆਕਾਸ਼ ਸਾਨੂੰ ਧਰਤੀ ਨੂੰ ਲੱਗਿਆ ਦਿਸੂਗਾ। ਇਹ ਜਿੰਨਾ ਵਿਚਾਲੇ ਹੈ ਗੋਲਾਕਾਰ ਧਰਤੀ ਤੇ ਇਹਨੂੰ ਫਿਰ ਇੱਕ ਮੰਡਲ ਕਹਿੰਦੇ ਹੈ। ਉਹ ਵੈਸੇ 400 ਕੋਹ ਦਾ ਵੀ ਮੰਨਿਆ, ਇਸ ਪ੍ਰਕਾਰ ਵੀ ਸਤਪੁਰਸ਼ਾਂ ਦਾ ਕਥਨ ਹੈ। ਇਹ ਜਿੰਨਾ ਵੀ ਗੋਲਾਕਾਰ ਕਹਿ ਰਿਹਾ, ਮਿਰਤ ਮਿਰਤ ਲੋਕ ਭਾਵ ਜਮਪੁਰੀ ਵਿਚ ਤੇ ਭੂ ਪ੍ਰਿਥਵੀ ਦੇ ਮੰਡਲ ਸੰਸਾਰ ਵਿਚ, ਇਨ੍ਹਾਂ ਸਾਰੀਆਂ ਥਾਵਾਂ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ,
ਸਗਲ ਵਿਆਪੇ ਮਾਇ,
ਸਗਲ ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਮਾਇਆ ਨਹੀਂ ਵਿਆਪੀ ਹੋਈ। ਜੇ ਕਿ ਇਹ ਸਵਰਗ ਵਿਚ ਜੇ ਮਾਇਆ ਨਾ ਹੁੰਦੀ ਤਾਂ ਇੰਦਰ ਕਾਹਨੂੰ ਏਡਾ ਬੜਾ ਪਾਪ ਕਰਦਾ ਗੌਤਮ ਦੇ ਘਰ ਆ ਕੇ। ਇਹਦਾ ਮਤਲਬ ਮਾਇਆ ਉੱਥੇ ਵੀ ਵਿਆਪੀ ਹੈ, ਪਤਾਲ ਦੇ ਵਿਚ ਵੀ, ਸਵਰਗ ਚ ਵੀ। ਇੱਥੇ ਆਪਣੇ ਜੀਵਾਂ ਦੀ ਤਾਂ ਗਤੀ ਕੀ ਹੈ, ਸਾਰੀ ਜਗ੍ਹਾ ਮਾਇਆ ਦਾ ਪ੍ਰਭਾਵ ਹੈ, ਇਹ ਸਾਰੀ ਜਗ੍ਹਾ ਮਾਇਆ ਵਿਆਪੀ ਹੈ, ਵਿਆਪ ਰਹੀ ਹੈ, ਲੱਗੀ ਹੋਈ ਹੈ, ਚਿੰਬੜੀ ਹੋਈ ਹੈ।
ਜੀ ਉਧਾਰਨ ਸਭ ਕੁਲ ਤਾਰਨ,
ਹੇ ਭਾਈ ਜੀਵਾਂ ਦੇ ਉਧਾਰ ਕਰਨ ਵਾਲਾ, ਸੰਸਾਰ ਸਮੁੰਦਰ ਤੋਂ ਤਾਰਨ ਵਾਲਾ, ਸਭ ਸਾਰੀਆਂ ਕੁਲ ਵੰਸਾਂ ਨੂੰ ਵੀ ਤਾਰਨ ਵਾਲਾ, ਉਹ ਕੀ ਹੈ ਜਿਹਦੇ ਨਾਲ ਸਾਰੀਆਂ ਕੁਲਾਂ ਤਰ ਜਾਣ।
ਹਰ ਹਰ ਨਾਮ ਧਿਆਏ,
ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ, ਹਰ ਪਰਮੇਸ਼ਰ ਦਾ ਨਾਮ ਹੀ ਹੈ। ਇਸ ਕਰਕੇ ਉਸ ਪਰਮੇਸ਼ਰ ਦੇ ਨਾਮ ਨੂੰ ਇੱਕ ਚਿਤ ਹੋ ਕੇ ਧਿਆਏ, ਧਿਆਉਣਾ ਕਰੇ। ਜੀਵਾਂ ਦੇ ਉਧਾਰ ਕਰਨ ਲਈ ਤੇ ਸਾਰੀਆਂ ਕੁਲਾਂ ਦੇ ਤਾਰਨ ਵਾਸਤੇ ਮਹਾਰਾਜ ਕਹਿੰਦੇ ਮੈਂ ਹਰ ਹਰ ਨਾਮ ਨੂੰ ਇੱਕ ਚਿਤ ਹੋ ਕੇ ਧਿਆਇਆ। ਤੇ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਸਾਰਿਆਂ ਨੂੰ ਤਾਰਦਾ ਹੈ। ਅੱਗੇ ਦੱਸਦੇ ਹਨ ਜੀ,
ਨਾਨਕ ਨਾਮ ਨਿਰੰਜਨ ਗਾਈਐ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਜਦੋਂ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਵਿਚ ਗਾਈਏ, ਗਾਉਣਾ ਕਰੀਏ। ਅਤੇ ਨਾਲ ਦੱਸਦੇ ਹਨ ਫਿਰ,
ਪਾਈਐ ਸਰਬ ਨਿਧਾਨ,
ਜਦੋਂ ਗਾਉਣਾ ਕਰੀਏ ਜਸ ਕਰੀਏ, ਸਰਬ ਸਾਰੇ ਨਿਧੀਆਂ ਦੇ ਨਿਧਾਨਾ ਨਾਮ ਹੈ ਖਜ਼ਾਨੇ ਦਾ, ਉਹ ਨਿਧੀਆਂ ਦੇ ਖਜ਼ਾਨੇ ਪਰਮੇਸ਼ਰ ਦਾ ਨਾਮ ਹੈ ਜਿਹੜਾ, ਤੇ ਪਾਈਆ ਪਾ ਲਈਦਾ। ਸਾਰਿਆਂ ਖਜ਼ਾਨਾ ਦੇ ਮਾਲਕ ਵਾਹਿਗੁਰੂ ਨੂੰ ਪਾ ਲਈਦਾ, ਸਾਰੇ ਖਜ਼ਾਨਾ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ।
ਕਰ ਕਿਰਪਾ ਜਿਸ ਦੀ ਸਵਾਮੀ,
ਤੇ ਜਿਸ ਜਿਹਨੂੰ ਸਵਾਮੀ ਮਾਲਕ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਨਾਮ ਦੀ ਦਾਨ, ਨਾਮ ਦਾ ਦਾਨ ਬਖਸ਼ ਦਿੰਦਾ ਹੈ।
ਬਿਰਲੇ ਕਾਹੂ ਜਾਨਾ,
ਇਹ ਕਾਹੂ ਕਿਸੇ ਟਾਵੇਂ ਟਾਵੇਂ ਨੇ, ਸਿੱਧੇ ਸਿੱਧੇ ਨੇ, ਸਿਮਰਨ ਦਾ ਲਾਭ ਕਿਸੇ ਨੇ ਜਾਣਿਆ ਵੀ ਇਹ ਸਿਮਰਨ ਬਿਰਲੇ ਕਾਹੂ ਜਾਣਿਆ, ਗੱਲ ਕਿਸੇ ਬਿਰਲੇ ਨੇ ਜਾਣੀ ਹੈ। ਸਰੂਪ ਨੂੰ ਜਿਹੜਾ ਜਾਨਾ ਜਾਣਿਆ ਕਾਹੂ ਕਿਸੇ ਬਿਰਲੇ ਨੇ ਜਾਣਿਆ ਹੈ। ਕੋਟਨ ਮੈਂ ਨਾਨਕ ਕਹੁ ਨਾਰਾਇਣ ਜਹ ਚੀਤ,
ਧਨਾਸਰੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ,
ਧਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਰਾਗ ਦੇ ਦੂਸਰੇ ਸੁਰਤਾਲ ਵਿਚ ਚਾਰ ਪਦਿਆਂ ਵਾਲੇ ਮਹਾਰਾਜ ਸਾਹਿਬ ਨੇ, ਚੌਪਦੇ ਦਾ ਮਤਲਬ ਚਾਰ ਪਦਿਆਂ ਵਾਲੇ ਸ਼ਬਦ ਆਉਣਗੇ, ਇਹ ਸੂਚਨਾ ਦਿੱਤੀ ਹੈ। ਇਹ ਸ਼ਬਦ ਸਤਿਗੁਰੂ ਨੇ ਸੰਸਾਰਕ ਜੀਵ ਦੇ ਭਰਮ ਵਿਚ ਭੁੱਲਿਆ ਹੋਇਆਂ ਦੇ ਲੱਖਣ ਕਰਨ ਦੇ ਇਹਦੇ ਵਿਚ, ਪਰ ਪਹਿਲਾਂ ਮੰਗਲ ਕਰਨਗੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਇਹ ਬ੍ਰਹਮ ਦੇ ਵਿਸ਼ੇਸ਼ਣ ਹੈ ਜੀ। ਉਹਦੀ ਪ੍ਰਾਪਤੀ ਕੈਸੇ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ।
ਛੋੜ ਜਾਹੇ ਸੇ ਕਰਹਿ ਪਰਾਲ,
ਹੁਣ ਜੀਵਾਂ ਦੀ ਹਾਲਤ ਕੀ ਹੈ? ਕਹਿੰਦੇ ਹੇ ਭਾਈ, ਜਿਹੜੇ ਪਦਾਰਥ ਛੋੜ ਛੱਡ ਕੇ ਚਲੇ ਜਾਹੇ ਜਾਣੇ ਨ, ਜਾਂ ਤਾਂ ਪਦਾਰਥਾਂ ਨੂੰ ਆਪ ਛੱਡ ਕੇ ਮੜੀਆਂ ਨੂੰ ਤੁਰ ਜੂਗਾ, ਜਾਂ ਫਿਰ ਪਦਾਰਥ ਚਲੇ ਜਾਣਗੇ ਕੰਗਾਲ ਹੋ ਕੇ ਰਹੂਗਾ। ਇਹ ਸਦਾ ਨਹੀਂ ਰਹਿੰਦੀਆਂ ਦੋਨੇ ਚੀਜ਼ਾਂ, ਪਰ ਇਹ ਜਿਹੜਾ ਜੀਵ ਹੈ ਛੋੜ ਜਾਹੇ ਸੇ ਕਰਹਿ ਪਰਾਲ, ਉਹਨਾਂ ਪਦਾਰਥਾਂ ਵਾਸਤੇ ਪਰਾਲ, ਪਰਾਲੀ ਧਾਨਾਂ ਦਾ ਫੂਸ ਹੁੰਦਾ ਹੈ, ਪਰਾਲੀ ਉਹਨੂੰ ਕਹਿੰਦੇ ਜਿਹਦੇ ਧਾਨ ਨਾ ਹੋਣ। ਫੋਗ ਜਿਹੜੀ ਹੈ ਉਹ ਫੋਕੇ ਕਰਮ ਕਰਦਾ ਹੈ, ਪਰਾਲੀ ਵਰਗੇ ਕਰਮ ਕਰਦਾ, ਜਿਹੜੇ ਕਰਮ ਕਾਂਡ ਰੱਬ ਦੇ ਮਿਲਣ ਦਾ ਕੰਮ ਨਹੀਂ ਕਰਦਾ ਹੈ।
ਕਾਮਨਾ ਆਵਹਿ ਸੀ ਜੰਜਾਲ,
ਜਿਹਨਾਂ ਸੰਬੰਧੀਆਂ ਵਾਸਤੇ ਰਾਤ ਦਿਨ ਮਰ ਰਿਹਾ ਪਦਾਰਥ ਇਕੱਠੇ ਕਰਨ ਵਾਸਤੇ, ਕਹਿੰਦੇ ਜੀਵ ਦੇ ਕੰਮ ਕੰਮ ਇਹ ਹਮੇਸ਼ ਕੰਮ ਨਹੀਂ ਆਉਣ ਵਾਲੇ। ਇਹ ਕਾਮਨਾ ਆਵਹਿ, ਪਰਲੋਕ ਦੇ ਵਿੱਚ ਕੀ ਕੰਮ ਆਉਣਗੇ, ਫੁੱਟੀ ਕੋਡੀ ਕੀਮਤ ਨਹੀਂ ਹੈ। ਤੇ ਉਹਨਾਂ ਜੰਜਾਲਾਂ ਬੰਧਨਾਂ ਚ ਰਾਤ ਦਿਨੇ ਬੰਨਿਆ ਹੋਇਆ ਉਹ ਕੁਛ ਕਰਦਾ, ਤੇ ਜਿਹੜਾ ਇਹਦੇ ਨਾਲ ਨਹੀਂ ਜਾਣ ਵਾਲਾ ਉਹ ਕੁਛ ਨਹੀਂ ਕਰਦਾ ਜਿਹੜਾ ਨਾਲ ਜਾਣ ਵਾਲਾ। ਇਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ, ਇਹਦਾ ਕੋਈ ਚਿੰਤਾ ਹੀ ਨਹੀਂ, ਫਿਕਰ ਨਹੀਂ ਇਸ ਨੇ ਕੀਤਾ।
ਸੰਗ ਨਾ ਚੱਲ ਹੈ ਤਿੰਨ ਸਿਓ ਹੀਤ,
ਦੇਖੋ ਹਿੱਤ ਕਿਹਦੇ ਨਾਲ ਕਰਦਾ, ਜਿਹਨਾਂ ਨੇ ਨਾਲ ਨਹੀਂ ਜਾਣਾ, ਜਿਹਨਾਂ ਸੰਬੰਧੀਆਂ ਨੇ ਨਾਲ ਨਹੀਂ ਜਾਣਾ, ਪਦਾਰਥਾਂ ਨੇ ਨਾਲ ਨਹੀਂ ਜਾਣਾ। ਸੰਗ ਨਾ ਚੱਲ ਹੈ ਤਿੰਨ ਸਿਓ ਹੋਏ, ਉਹਨਾਂ ਦੇ ਨਾਲ ਹਿੱਤ ਹੈ ਜਿਹੜੇ ਪਰਲੋਕ ਨੂੰ ਕਿਸੇ ਨੇ ਸਹਾਇਤਾ ਨਹੀਂ ਕਰਨੀ, ਮੜੀਆਂ ਦੇ ਤਿਣਕੇ ਤੋੜ ਕੇ ਮੁੜਿਆਉਣਾ ਵੀ ਅੱਜ ਤੋਂ ਤੂੰ ਸਾਡਾ ਨੇ ਆ ਨਾਤਾ ਤੋੜਿਆ ਤੇਰੇ ਨਾਲ, ਇਹੀ ਹੋਊਗਾ ਸਿਰ ਨੂੰ। ਇਸ ਕਰਕੇ ਤਿੰਨ ਸਿਓਂ ਹਿੱਤ ਉਹਨਾਂ ਨਾਲ ਹਿੱਤ ਕਰਦਾ। ਇਸ ਕਰਕੇ ਅੱਗੇ ਦੱਸਦੇ ਹਨ ਜੋ ਵੈਰਾਈ,
ਜੋ ਵੈਰਾਈ ਸੀ ਮੀਤ,
ਜਿਹੜੇ ਕਾਮ ਕਰੋ ਲੋਭ ਹੰਕਾਰ ਵੈਰਾਈ ਬੈਰੀ ਨ, ਇਹਨਾਂ ਨੇ ਇਸ ਨੇ ਮਿੱਤਰ ਬਣਾਇਆ, ਸੇ ਮੀਤ ਇਹਨਾਂ ਨੇ ਫਸਾਉਣਾ ਪਰਲੋਕ ਦੇ ਵਿੱਚ, ਸਜ਼ਾ ਇਹਨਾਂ ਨੇ ਦਵਾਉਣੀ ਹੈ, ਇਹਨਾਂ ਦਾ ਮਿੱਤਰਤਾ ਹੀ ਹੈ। ਇਸ ਕਰਕੇ ਐਸਾ ਹੈ ਜੋ ਵੈਰਾਈ ਸੇ ਮੀਤ, ਉਹਨਾਂ ਨਾਲ ਮਿੱਤਰਤੀ ਹੈ। ਸੰਗ ਨਾ ਚਾਹਿਆ ਤਿੰਨ ਸਿਓ ਹਿੱਤ, ਨਾ ਜਾਣ ਵੇ ਸੰਬੰਧੀ ਨਹੀਂ, ਉਹਨਾਂ ਦਾ ਹਿੱਤ ਪ੍ਰੇਮ ਕਰਦਾ। ਇਸ ਕਰਕੇ ਤੇ ਇਹ ਬੈਰੀ ਨਾ, ਜਿਹੜਾ ਬੈਰੀ ਨੂੰ ਮਿੱਤਰ ਸਮਝ ਲਵੇ ਨਾ, ਉਹ ਅੱਜ ਵੀ ਨਹੀਂ ਤੇ ਕੱਲ੍ਹ ਨੂੰ ਵੀ ਨਹੀਂ। ਬੈਰੀ ਨੇ ਤਾਂ ਬੈਰ ਕੱਢਣਾ ਆਪਣਾ, ਉਹ ਪ੍ਰੇਮ ਪਾ ਕੇ ਵੀ ਕੱਢਦਾ। ਬਥੇਰੇ ਲੋਕ ਜਿਹੜੇ ਪ੍ਰੇਮ ਪਾ ਕੇ ਕਤਲ ਕਰਦੇ ਨੇ, ਕਾਮ ਕਰੋ ਲੋਭ ਮਹੰਕਾਰ ਵੀ ਐਸੇ ਹੀ ਕਰਦੇ ਹਨ।
ਐਸੇ ਭਰਮ ਭੁੱਲੇ ਸੰਸਾਰਾ,
ਇਹੋ ਜੇ ਸੰਸਾਰਾ ਜਗਤ ਦੇ ਜੀਵ ਭਰਮ ਵਿੱਚ ਭੁੱਲੇ ਹੋਏ ਹਨ। ਇਸ ਕਰਕੇ
ਜਨਮ ਪਦਾਰਥ ਖੋਏ ਗਵਾਰਾ,
ਇਹ ਮੂਰਖ ਨੇ ਗਵਾਰ ਨਾ, ਮੂਰਖ ਜੀਵ ਨੇ ਆਪਣਾ ਜਿਹੜਾ ਬੇਸਮਝ ਨੇ ਨਾ, ਇਹ ਜਨਮ ਨੂੰ ਐਵੇਂ ਕਰ ਲਿਆ, ਗਵਾ ਲਿਆ ਇਸ ਜਨਮ ਨੂੰ, ਜਨਮ ਰੂਪੀ ਪਦਾਰਥ ਨੂੰ, ਜਨਮ ਪਦਾਰਥ ਖੋਏ ਗਵਾਰਾ, ਬੇਸਮਝ ਦੇ ਗਵਾਰ ਨੇ, ਮੂਰਖ ਨੇ ਖੋਏ ਗਵਾ ਲਿਆ ਹੈ। ਇਹ ਪਦਾਰਥ ਨ, ਇੱਕ ਜਨਮ ਪਦਾਰਥ ਹੈ, ਪਹਿਲਾਂ ਤਾਂ ਇਹ ਪਦਾਰਥ ਐਸਾ ਦੁਰਲੱਭ ਹੈ, 84 ਲੱਖ ਜੂਨ ਦੇ ਵਿੱਚ ਮਨੁੱਖ ਜੂਨ ਦੇ ਮੁਕਾਬਲੇ ਦੇ ਵਿੱਚ, ਤੇ ਉਹਨਾਂ ਜੂਨਾਂ ਦੇ ਮੁਕਾਬਲੇ ਮਨੁੱਖ ਦੀ ਬਹੁਤ ਘੱਟ ਗਿਣਤੀ ਹੈ। ਫਿਰ ਜਿਹੜਾ ਮਨੁੱਖ ਹੈ, ਜਨਮ ਪਦਾਰਥ ਤਾਂ ਮਿਲ ਗਿਆ, ਜਨਮ ਪਦਾਰਥ ਦੇ ਵਿੱਚ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਨਾਮ ਪਦਾਰਥ ਮਿਲਿਆ, ਗੁਰੂ ਵਾਲੇ ਬਣ ਗਏ, ਨਾਮ ਲੈ ਲਿਆ, ਪੰਜਾਂ ਪਿਆਰਿਆਂ ਤੋਂ ਲੈ ਲਿਆ ਆਪਣੇ ਮਤ ਅਨੁਸਾਰ ਇਹ ਹੈ, ਤੇ ਫਿਰ ਉਹ ਗੁਰੂ ਵਾਲੇ ਬਣਨਿਆਂ ਦੀ ਗਿਣਤੀ ਸਾਰੇ ਮਨੁੱਖਾਂ ਚੋਂ ਬਿਲਕੁਲ ਥੋੜੀ ਜਿਹੀ ਹੋ ਜਾਂਦੀ ਹੈ। ਜੇ ਗੁਰੂ ਵਾਲੇ ਜਿਹੜੇ ਬਣੇ ਹੋਏ ਨੇ, ਜਨਮ ਪਦਾਰਥ ਹੈ ਵੀ ਪ੍ਰੇਮ ਨਾਲ ਕਿੰਨਾ ਕੁ ਨਾਮ ਜਪਦੇ ਨੇ, ਪ੍ਰੇਮ ਪਦਾਰਥ ਵਾਲੇ ਉਦੋਂ ਵੀ ਘੱਟ ਗਏ। ਪ੍ਰੇਮ ਪਦਾਰਥ ਤੋਂ ਬਾਅਦ ਹੈ ਫਿਰ ਮੁਕਤ ਪਦਾਰਥ, ਮੁਕਤੀ ਤੱਕ ਕਿੰਨੇ ਕੁ ਪਹੁੰਚੇ। ਮੁਕਤ ਪਦਾਰਥ ਤੋਂ ਪਹਿਲਾਂ ਗਿਆਨ ਪਦਾਰਥ ਹੈ, ਵੀ ਗਿਆਨ ਕਿੰਨਿਆਂ ਕੁ ਹੋ ਗਿਆ, ਬ੍ਰਹਮ ਗਿਆਨ। ਪੰਜਵਾਂ ਫਿਰ ਮੁਕਤ ਪਦਾਰਥ, ਉੱਥੇ ਤੱਕ ਕੋਈ ਵਰਲਾ। ਇਉਂ ਪਦਾਰਥ ਨੇ ਇਹ ਸਾਰੇ, ਜਨਮ ਪਦਾਰਥ ਖੋਏ ਗਵਾਰਾ, ਜਿਹਨੇ ਜਨਮ ਪਦਾਰਥ ਹੀ ਖੋ ਲਿਆ, ਬਾਕੀ ਦੇ ਪਦਾਰਥ ਚਾਰੇ ਕੀ ਮਿਲਣੇ ਇਹਨੂੰ ਭਾਈ। ਅੱਗੇ ਦੱਸਦੇ ਹਨ
ਰਹਾਓ,
ਅੱਗੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਜੇ ਅਸਥਾਈ ਦੇ ਕੇ,
ਸਾਚ ਧਰਮ ਨਹੀਂ ਭਾਵੈ ਡਿਠਾ,
ਤੇ ਅੱਗੇ ਦੱਸਦੇ ਨ, ਕਹਿੰਦੇ ਸਾਚ ਧਰਮ ਨਹੀਂ ਭਾਵੈ ਡਿਠਾ,
ਸਾਚ ਧਰਮ ਨਹੀਂ ਭਾਵੈ ਡਿਠਾ।
ਤੇ ਇਉਂ ਸਾਧ ਸਿੰਘ ਜੀ ਅੰਮ੍ਰਿਤ ਨਾਮ ਦਾ ਜਪਣਾ ਤੇ ਹੋਰਨਾਂ ਨੂੰ ਜਪਾਉਣਾ, ਮਨ ਵਿਸ਼ਿਆਂ ਦੀ ਕਸੰਗਤ ਵੱਲੋਂ ਧੀਰਜਦਾ ਦੇ ਸਹਿਤ ਹੋਣਾ, ਉਪਕਾਰੀ ਸੁਭਾਅ ਹੋਣਾ ਆਦਿ, ਜਿਹੜਾ ਸਾਚ ਸੱਚਾ ਧਰਮ ਸੀ ਉਹ ਇਸ ਜੀਵ ਨੂੰ ਧਾਰਨ ਤਾਂ ਇੱਕ ਪਾਸੇ ਰਿਹਾ, ਡਿਠਾ ਦੇਖਣਾ ਨਹੀਂ ਚਾਹੁੰਦਾ ਹੁਣ ਤਾਂ, ਤੇ ਇਹਨੂੰ ਭਾਵੇ ਭਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ ਹੈ।
ਝੂਠ ਤੋ ਸਿਓ ਰਚਿਓ ਮੀਠਾ,
ਝੂਠ ਬੋਲਣਾ, ਕਿਸੇ ਸਿਓ ਨਾਲ ਤੋ ਛਲ ਕਰਨਾ, ਧੋਖੇਬਾਜ਼ੀ ਕਰਨੀ, ਛਲ ਫਰੇਬ ਕਰਨਾ ਇਹ ਮਿੱਠਾ ਬਹੁਤ ਪਿਆਰਾ ਲੱਗਿਆ ਤੇ ਇਹਨੂੰ ਪਿਆਰਾ ਜਾਣ ਕੇ ਇਹਨਾਂ ਦੇ ਚ ਕੀ ਹੁੰਦਾ ਰਚਿਓ ਇਹਦੇ ਚ ਰਚਿਆ ਮੁਚਿਆ ਹੈ
ਦਾਤ ਪਿਆਰੇ ਵਿਸਰਿਆ ਦਾ ਤਾਰਾ
ਤੇ ਜਿਸ ਨੂੰ ਦਾਤ ਪਿਆਰੇ ਜਿਸ ਜੀਵ ਨੂੰ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਇਹ ਤਾਂ ਲੱਗਦੀ ਹੈ ਪਿਆਰੀ ਚੰਗੀ ਲੱਗ ਰਹੀ ਹੈ ਦਾਤ ਨਾਲ ਪਿਆਰ ਕਰਦਾ ਹੈ ਪਰ ਵਿਸਰਿਆ ਦਾ ਤਾਰਾ ਦਾਤ ਦੇਣ ਵਾਲਾ ਰੱਬ ਭੁੱਲ ਗਿਆ ਉਹਨੂੰ ਨੀ ਚੇਤੇ ਕਰਦਾ ਦਾਤ ਨੂੰ ਚੇਤੇ ਜ਼ਰੂਰ ਕਰਦਾ ਰਾਤ ਦਿਨ
ਜਾਣੈ ਨਾਹੀ ਮਰਨ ਵਿਚਾਰਾ
ਜੀਵ ਐਸਾ ਵਿਚਾਰਾ ਦੀਨ ਹੋ ਰਿਹਾ ਕਿ ਆਪਣਾ ਮਰਨ ਮੌਤ ਨੂੰ ਤਾਂ ਜਾਣੇ ਜਾਣਦਾ ਹੀ ਨਹੀਂ ਹੈ ਮੌਤ ਨੂੰ ਤਾਂ ਭੁੱਲਿਆ ਫਿਰਦਾ ਅਰ ਕਦੇ ਵੀ ਆ ਸਕਦੀ ਹੈ ਇੱਕ ਛਿਨ ਵਿੱਚ ਆ ਸਕਦੀ ਹੈ ਮੌਤ ਉਹਨੂੰ ਭੁੱਲੀ ਬੈਠਾ ਹੈ
ਵਸਤ ਪਰਾਈ ਕਾ ਉੱਠ ਰੋਵੈ
ਤੇ ਜੀਵ ਪਰਾਈ ਵਸਤ ਕਿਹੜੀ ਹੈ ਦੌਲਤ ਭਾਵ ਪਰਾਏ ਧਨ ਤੇ ਪਰਾਏ ਸਰੂਪਾਂ ਨੂੰ ਉਹਨੂੰ ਵੇਖ ਕੇ ਨੇਤੀ ਉੱਠ ਉੱਠ ਕੇ ਰੋਵੈ ਰੋਂਦਾ ਕਿ ਮੈਨੂੰ ਆਹ ਵੀ ਮਿਲ ਜਾਵੇ ਮੈਨੂੰ ਆਹ ਵੀ ਮਿਲ ਜਾਵੇ ਚੰਗੇ ਪਦਾਰਥ ਗੁਆਂਢੀ ਦੇ ਦਿਆ ਕਹਿੰਦਾ ਮੇਰੇ ਘਰ ਹੋਣੇ ਚਾਹੀਦੇ ਸੀ ਚੰਗਾ ਸੋਹਣਾ ਰੂਪ ਦੇ ਦਿਆ ਕਹਿੰਦਾ ਇਹ ਮੈਨੂੰ ਭੋਗਣ ਵਾਸਤੇ ਮਿਲ ਜਾਂਦਾ ਇਸ ਤਰ੍ਹਾਂ ਦੀ ਦ੍ਰਿਸ਼ਟੀ ਹੋ ਰਹੀ ਹੈ ਇਹਨੂੰ ਰੋਂਦਾ ਰਹਿੰਦਾ ਦਿਨ ਰਾਤ ਗੁਆਂਢੀ ਦੇ ਕਿਉਂ ਇਹ ਪਦਾਰਥ ਮੇਰੇ ਘਰ ਹੋਣੇ ਚਾਹੀਦੇ ਸੀ ਇਸ ਤਰ੍ਹਾਂ ਦੀ ਇਹਦੀ ਹਾਲਤ ਹੈ
ਕਰਮ ਧਰਮ ਸਗਲਾਈ ਖੋਵੈ
ਇਹ ਭਾਈ ਬੋਲਣ ਦੇ ਵਿੱਚ ਥੋੜਾ ਜਿਹਾ ਨਾ ਅੱਖਰ ਤਾਂ ਹੈ ਇਕੱਠੀ ਸਗਲਾਈ ਪਰ ਸੱਗ ਤੇ ਲਾਈ ਅਲੱਗ ਅਲੱਗ ਨਾ ਬਣ ਜਾਏ ਲੱਲਾ ਜਿਹੜਾ ਤਿੰਨ ਅੱਖਰ ਇਕੱਠੇ ਰੱਖਣੇ ਈੜੀ ਥੋੜੀ ਜਿਹੀ ਡੈਸ਼ ਆ ਬੋਲਣ ਵਾਸਤੇ ਸਗਲਾਈ ਤੇ ਇਸ ਪ੍ਰਕਾਰ ਫਿਰ ਸਾਰਾ ਹੀ ਇਹਨੇ ਆਪਣਾ ਜਿਹੜਾ ਕਰਮ ਧਰਮ ਸੀ ਨਿਤ ਨਿਮਿਤ ਪ੍ਰਾਸ਼ਤ ਆਦਿ ਕਰਮ ਜਗ ਆਦਿ ਇਹ ਸਾਰੇ ਧਰਮ ਸਾਰੇ ਖੋਵੇ ਗੁਆ ਲਏ ਹਨ ਇਸ ਨੇ
ਹੁਕਮ ਨਾ ਬੂਝੈ ਆਵਣ ਜਾਣੇ
ਜੀਵ ਵਾਹਿਗੁਰੂ ਦੇ ਹੁਕਮ ਨੂੰ ਤਾਂ ਸਮਝਦਾ ਹੀ ਨਹੀਂ ਹੈ ਜਿਸ ਕਰਕੇ ਵਾਹਿਗੁਰੂ ਦਾ ਤੇ ਆਵਣੇ ਆਉਣ ਤੇ ਜਾਣੇ ਜਾਣ ਦਾ ਹੁਕਮ ਪਿਆ ਰਹਿੰਦਾ ਹੈ ਹੁਕਮ ਨਾ ਬੂਝੈ ਹੁਕਮ ਨਹੀਂ ਜਾਂ ਆਵਣ ਜਾਣੇ ਤੇ ਆਵਣ ਜੰਮ ਕੇ ਆਉਣਾ ਮਰ ਕੇ ਜਾਣੇ ਜਾਣਾ ਜੰਮਣ ਜੰਮਣ ਮਰਨ ਦੇ ਆਉਣ ਜਾਣ ਦੇ ਵਿੱਚ ਪ੍ਰਲਬਧ ਸਮਾਪਤ ਹੋਈ ਪ੍ਰਲੋਕ ਨੂੰ ਚਲਿਆ ਗਿਆ ਪ੍ਰਲਬਧ ਬਣ ਗਈ ਜਨਮ ਧਾਰ ਲਿਆ ਇਹ ਚੱਕਰ ਚ ਪਿਆ ਰਹਿੰਦਾ ਹੈ
ਪਾਪ ਕਰੈ ਤਾਂ ਪਛੋ ਤਾਣੇ
ਅਨੇਕ ਪ੍ਰਕਾਰ ਦੇ ਜੀਵ ਪਾਪ ਗੁਨਾਹ ਕਰਮ ਕਰੇ ਕਰਦਾ ਜਦੋਂ ਉਸਦਾ ਦੰਡ ਮਿਲਦਾ ਨਾ ਉਦੋਂ ਪਛਤਾਵ ਕਰਦਾ ਕਹਿੰਦਾ ਓਹੋ ਮੈਂ ਕਾਹਨੂੰ ਇਹ ਕੁਕਰਮ ਕਰਨਾ ਸੀ ਉਦੋਂ ਪਛਤਾਵਾ ਕਰਦਾ ਪਾਪ ਕਰਨ ਲੱਗਿਆ ਨੀ ਪਛਤਾਵਾ ਉਦੋਂ ਅਗਿਆਨ ਦੇ ਕਾਰਨ ਕਰ ਬੈਠਦਾ ਹੈ
ਜੋ ਤੁਧ ਭਾਵੈ ਸੋ ਪਰਵਾਨ
ਇਹ ਵਾਹਿਗੁਰੂ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਸਾਡੇ ਜੀਵਾਂ ਨੂੰ ਪ੍ਰਵਾਨਨੀਕ ਹੈ ਮਹਾਰਾਜ ਸਾਨੂੰ ਉਹੀ ਪ੍ਰਵਾਨਨੀਕ ਹੈ ਦਾਤਾ ਜੀ
ਤੇਰੇ ਭਾਣੇ ਨੂੰ ਕੁਰਬਾਨ
ਇਹ ਵਾਹਿਗੁਰੂ ਅਸੀਂ ਤਾਂ ਤੇਰੇ ਭਾਣੇ ਤੋਂ ਵੀ ਕੁਰਬਾਨ ਬਲਿਹਾਰ ਜਾਂਦੇ ਹਾਂ ਤੇਤੋਂ ਦਾ ਬਲਿਹਾਰ ਜਾਣਾ ਹੀ ਹੈ ਤੇਰਾ ਭਾਣਾ ਵੀ ਇਹ ਤੋਂ ਵੀ ਬਲਿਹਾਰ ਜਾਈਏ
ਨਾਨਕ ਗਰੀਬ ਬੰਦਾ ਜਨ ਤੇਰਾ
ਮਹਾਰਾਜ ਸਾਹਿਬ ਹੀ ਕਹਿੰਦੇ ਨੇ ਕਿ ਹੇ ਪਰਮੇਸ਼ਰ ਮੈਂ ਜਨ ਦਾਸ ਨਾਮ ਰੂਪੀ ਜਾਂ ਫਿਰ ਗੁਣਾ ਰੂਪੀ ਇਹਨਾਂ ਸਾਧਕ ਜਿਹੜਾ ਨਾਮ ਰੂਪੀ ਧਨ ਹੈ ਉਹ ਮੇਰੇ ਕੋਲ ਨਾ ਹੋਣ ਕਰਕੇ ਮੈਂ ਗਰੀਬ ਹਾਂ ਮੇਰੇ ਕੋਲ ਗੁਣ ਨਾ ਹੋਣ ਕਰਕੇ ਮੇਰੇ ਕੋਲ ਇਹੀ ਗਰੀਬੀ ਹੈ ਮੇਰੇ ਕੋਲ ਗੁਣ ਨਹੀਂ ਹੈ ਕੋਈ ਤੇ ਜਿਹਦੇ ਕੋਲ ਧਨ ਹੋਵੇ ਕਹਿੰਦਾ ਬੜਾ ਗਰੀਬ ਹੈ ਇਹ ਗੁਣ ਨਹੀਂ ਹੈ ਇਸ ਕਰਕੇ ਗਰੀਬ ਹਾਂ ਸਾਧਨਾ ਰੂਪੀ ਮਹਾਰਾਜ ਮੇਰੇ ਕੋਲ ਕੋਈ ਵੀ ਸਾਧਨ ਨਾ ਹੋਣ ਕਰਕੇ ਇਹਨਾਂ ਵੱਲੋਂ ਗਰੀਬ ਹਾਂ ਨਿਰਧਨ ਹਾਂ ਮਹਾਰਾਜ ਮੈਂ ਨਾਨਕ ਗਰੀਬ ਬੰਦਾ ਜਨ ਤੇਰਾ ਪਰ ਮੈਂ ਨਿਰਧਨ ਸੱਚੇ ਪਾਤਸ਼ਾਹ ਜੀ ਗੁਣਾਂ ਤੋਂ ਹੀ ਨਾ ਤੁਹਾਡਾ ਬੰਦਾ ਦਾਸ ਹਾਂ ਮੈਂ ਗਰੀਬ ਨਿਮਾਣਾ ਤੇਰੇ ਜਨ ਦਾਸਾਂ ਦਾ ਵੀ ਬੰਦਾ ਦਾਸ ਹਾਂ ਮਹਾਰਾਜ
ਰਾਖ ਲਈ ਸਾਹਿਬ ਪ੍ਰਭ ਮੇਰਾ
ਮਹਾਰਾਜ ਸਾਹਿਬ ਜੀ ਨੇ ਫਰਮਾਇਆ ਕਿ ਮੇਰੇ ਸਾਹਿਬ ਮਾਲਕ ਪ੍ਰਭੂ ਜੀ ਹੇ ਪਰਮੇਸ਼ਰ ਜੀ ਕਿਰਪਾ ਕਰਕੇ ਸਾਡੀ ਸੰਸਾਰਕ ਦੁੱਖਾਂ ਤੋਂ ਰਾਖ ਰੱਖਿਆ ਕਰੋ ਮਹਾਰਾਜ ਕਿਰਪਾ ਕਰ ਲੋ ਮਹਾਰਾਜ ਹੇ ਸਾਹਿਬ ਮੇਰੇ ਮਾਲਕ ਤੇ ਕਿਰਪਾ ਕਰੋ ਸਾਡੀ ਰਕਸ਼ਾ ਕਰੋ ਜੀ
ਧਨਾਸਰੀ ਮਹੱਲਾ ਪੰਜਵਾਂ
ਧਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਵਚਨ ਹੈ ਜੀ
ਮੋਹੇ ਮਸਕੀਨ ਪ੍ਰਭ ਨਾਮ ਆਧਾਰ
ਹੇ ਪਰਮੇਸ਼ਰ ਮੋਹੇ ਮੈਨੂੰ ਮਸਕੀਨ ਗਰੀਬ ਨੂੰ ਮਸਕੀਨ ਦਾ ਅਰਥ ਹੈ ਗਰੀਬ ਮੈਨੂੰ ਗਰੀਬ ਨੂੰ ਆਪ ਜੀ ਦੇ ਨਾਮ ਦਾ ਆਧਾਰ ਆਸਰਾ ਹੈ
ਖਾਟਣ ਕਾ ਹਰ ਹਰ ਰੋਜ਼ਗਾਰ
ਹੇ ਹਰ ਪਰਮੇਸ਼ਰ ਜੀ ਜ਼ਿੰਦਗੀ ਦੇ ਹਰੇਕ ਦਿਨ ਵਿੱਚ ਖੱਟੀ ਖੱਟਣ ਖੱਟਣ ਨੂੰ ਵਾਸਤੇ ਆਪ ਜੀ ਦਾ ਇੱਕ ਨਾਮ ਹੀ ਰੋਜ਼ਗਾਰ ਹੈ, ਉਪਜੀਵਕ ਹੈ, ਇਹ ਹੈ ਰੋਜੀ ਆਸਨ। ਜੇ ਕਹਿੰਦਾ ਫਲਾਣਾ ਬੇਰੁਜ਼ਗਾਰ ਫਿਰਦਾ, ਸਾਰੀ ਦੁਨੀਆਂ ਬੇਰੁਜ਼ਗਾਰ ਤੁਰੀ ਫਿਰਦੀ ਹੈ। ਅਸਲੀ ਰੋਜ਼ਗਾਰ ਕੀ ਹੈ? ਨਾਮ ਜਪਣਾ, ਉਹ ਹੈ ਰੋਜੀ ਕਮਾ ਰਿਹਾ ਜਿਹੜਾ ਨਾਮ ਜਪ ਰਿਹਾ। ਬਾਕੀ ਤਾਂ ਜਿਹੜੇ ਇਨਸਾਸ ਨੇ ਇਹ ਕਾਹਦੀ ਰੋਜੀ ਹੈ? ਇਹ ਤਾਂ ਚਾਰ ਦਿਨਾਂ 'ਚ ਤਾਂ ਜਾਨਵਰ ਵੀ ਕਰ ਰਹੇ ਨੇ ਰੋਜੀ, ਤਾਂ ਕੀੜੇ ਮਕੌੜੇ ਵੀ ਦਾਣੇ ਇਕੱਠੇ ਕਰਦੇ ਨੇ। ਅਸਲ ਤਾਂ ਨਾਮ ਧਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਖਾਟਣ ਕਹੋ ਹਰ ਹਰ ਰੋਜ਼ਗਾਰ, ਇਹਨੇ ਸਦੀਵ ਕਾਲ ਲਈ ਸਾਡੇ ਕੰਮ ਆਉਣਾ ਹੈ।
ਸੰਚਣ ਕਹੋ ਹਰ ਏਕੋ ਨਾਮ,
ਤੇ ਹੇ ਹਰ ਪਰਮੇਸ਼ਰ ਪ੍ਰਲੋਕ ਲਈ ਵੀ ਸੰਚਣ ਇਕੱਤਰ ਕਰਨ ਦੇ ਵਾਸਤੇ ਇੱਕ ਤੁਹਾਡਾ ਹੀ ਨਾਮ ਰੂਪੀ ਧਨ ਹੈ ਮਹਾਰਾਜ, ਜੋ ਪ੍ਰਲੋਕ ਨੂੰ ਜਾਂਦਾ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਾਹਿ, ਉੱਥੇ ਨਾਮ ਨਹੀਂ ਜਾਣਾ।
ਹਲਤ ਪਲਤ ਤਾਕ ਆਵੇ ਕਾਮ,
ਜਿਹੜੇ ਗੁਰਮੁਖ ਜਨ ਨਾਮ ਜਪਦੇ ਹੈ ਤਾਂ ਉਹਨਾਂ ਦੇ ਨਾਮ ਹਲਤ ਇਸ ਲੋਕ ਪਲਤ ਪ੍ਰਲੋਕ ਵਿੱਚ ਸਹਾਇਤਾ ਕਰਨ ਦੇ ਕਾਮ ਕੰਮ ਆਵੇ ਆਉਂਦਾ ਹੈ।
ਨਾਮ ਰਤੇ ਪ੍ਰਭ ਰੰਗ ਅਪਾਰ,
ਹਾਂਜੀ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਰੱਤੇ ਨਾਮ ਹੈ ਰੰਗੇ ਗਏ ਨੇ, ਤੇ ਉਹਨਾਂ ਦਾ ਜਾਂ ਉਹਨਾਂ ਨੂੰ ਅਪਾਰ ਬੇਅੰਤ ਰੰਗ ਆਨੰਦ ਪ੍ਰਾਪਤ ਹੋਇਆ ਹੈ।
ਸਾਧ ਗਾਵ ਹੈ ਗੁਣ ਏਕ ਨਿਰੰਕਾਰ,
ਉਹ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਏਕ ਇਕ ਨਿਰੰਕਾਰ ਨਿਰਅਕਾਰ ਪਾਰਬ੍ਰਹਮ ਪਰਮੇਸ਼ਰ ਉਹਦੇ ਗੁਣ ਗਾਵੇ ਗਾਉਂਦੇ ਹਨ। ਤੇ ਹੁਣ ਪ੍ਰਸ਼ਨ ਕੀਤਾ ਸਿੱਖਾਂ ਨੇ, ਸੰਤ ਜਨਾਂ ਦੇ ਇਸ ਲੋਕ ਚ ਵਡਿਆਈ ਮਹਾਰਾਜ ਕਿਉਂ ਹੁੰਦੀ ਹੈ, ਇਹਦਾ ਕੀ ਕਾਰਨ ਹੈ? ਕੋਈ ਸਧਾਰਨ ਜਾਂ ਸਿੱਖ ਬੈਠਾ ਸੀ, ਇਹ ਮਹਾਰਾਜ ਕੀ ਕਾਰਨ ਹੈ? ਤਾਂ ਮਹਾਰਾਜ ਉੱਤਰ ਦਿੰਦੇ ਹਨ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਸਾਧ ਕੀ ਸੋਭਾ ਆਤਮ ਸਕੀਨੀ,
ਕਹਿੰਦੇ ਭਾਈ ਅਤ ਅਤਿਅੰਤ ਮਸਕੀਨੀ ਗਰੀਬੀ ਭਾਵ ਬਹੁਤਾ ਨਿਮਰਤਾ ਭਾਵ ਸੁਭਾਅ ਹੋਣੇ ਕਰਕੇ, ਤੇ ਇਸ ਕਰਕੇ ਸਾਧ ਮਹਾਤਮਾ ਜਨਾਂ ਦੀ ਇਸ ਲੋਕ ਦੀ ਸੋਭਾ ਤਾਂ ਵਡਿਆਈ ਹੁੰਦੀ ਹੈ। ਤੇ ਫਿਰ ਪ੍ਰਸ਼ਨ ਕੀਤਾ ਸੰਤ ਜਿਨ੍ਹਾਂ ਦੀ ਪ੍ਰਲੋਕ ਵਿੱਚ ਵਡਿਆਈ ਕੀ ਹੁੰਦੀ ਹੈ ਜੀ? ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ,
ਸੰਤ ਵਡਾਈ ਹਰ ਜਸ ਚੀਨੀ,
ਕਹਿੰਦੇ ਗੁਰਸਿੱਖੋ ਸੰਤ ਮਹਾਤਮਾ ਜਿਨ੍ਹਾਂ ਦੀ ਵਡਾਈ ਵਡਿਆਈ ਹਰ ਪਰਮੇਸ਼ਰ ਦਾ ਜਸ ਕਰਨੇ ਕਰਕੇ ਪ੍ਰਲੋਕ ਵਿੱਚ ਚੀਨੀ ਜਾਣੀ ਜਾਂਦੀ ਹੈ। ਇਸ ਕਰਕੇ ਪ੍ਰਸ਼ਨ ਕੀਤਾ ਮਹਾਰਾਜ, ਜੇ ਵੈਕੁੰਠ ਵਿੱਚ ਸੰਤ ਚਲੇ ਜਾਣ ਇਹਨਾਂ ਨੂੰ ਫਿਰ ਆਨੰਦ ਕਿਉਂ ਮਿਲਦਾ, ਕਿਵੇਂ ਮਿਲਦਾ ਹੈ? ਇਹ ਪ੍ਰਸ਼ਨ ਬੜੇ ਸਿੱਧੇ ਸਾਧੇ ਚ ਪ੍ਰਸ਼ਨ ਕਰ ਰਹੇ ਨੇ ਮਹਾਰਾਜ ਨੂੰ, ਉੱਤਰ ਦਿੰਦੇ ਨੇ ਮਹਾਰਾਜ,
ਆਨੰਦ ਸੰਤਨ ਕੈ ਭਗਤ ਗੋਵਿੰਦ,
ਗੋਬਿੰਦ ਪਰਮੇਸ਼ਰ ਦੇ ਭਗਤ ਪ੍ਰੇਮਾ ਭਗਤੀ ਕਰਕੇ ਸੰਤਨ ਸੰਤ ਮਹਾਤਮਾ ਜਨਾਂ ਦੇ ਉਹਨਾਂ ਦੇ ਤਾਂ ਵੈਕੁੰਠ ਚ ਆਨੰਦ ਤੇ ਆਨੰਦ ਤੇ ਭਾਵ ਜੇ ਆਨੰਦ ਪ੍ਰਾਪਤ ਹੁੰਦਾ ਹੈ। ਇਸ ਕਰਕੇ ਆਨੰਦ ਸੰਤਨ ਕੈ ਭਗਤ ਗੋਬਿੰਦ, ਇਹ ਜਿਹੜਾ ਆਨੰਦ ਪਾਠ ਹੈ ਭਾਈ, ਦੇਖੋ ਵੀ ਟਿੱਪੀ ਵਾਲੇ ਹੈ ਕਿਸੇ ਕੋਲ? ਪੋਥੀ ਦੇ ਵਿੱਚ ਟਿੱਪੀ ਹੈ, ਆਨੰਦ ਹੀ ਹੈ ਨਾ ਸਾਰੇ? ਠੀਕ ਹੈ। ਆਨੰਦ ਸੰਤਨ ਕਹਿ ਭਗਤ ਗੋਬਿੰਦ, ਗੋਬਿੰਦ ਪਰਮੇਸ਼ਰ ਦੀ ਭਗਤ ਪ੍ਰੇਮਾ ਭਗਤੀ ਕਰਕੇ ਸੰਤਨ ਸੰਤ ਮਹਾਤਮਾ ਦੇ ਤਾਂ ਹੀ ਵੈਕੁੰਠ ਚ ਆਨੰਦ ਪ੍ਰਾਪਤ ਹੁੰਦਾ ਹੈ। ਤੇ ਪ੍ਰਸ਼ਨ ਕੀਤਾ ਮਹਾਰਾਜ, ਸੰਤ ਜਨ ਬ੍ਰਹਮ ਲੋਕ ਵੀ ਚਲੇ ਜਾਣ, ਉੱਥੇ ਵੀ ਇਹ ਸੁੱਖ ਸੁਣਿਆ ਵੀ ਉੱਥੇ ਕਿਵੇਂ ਸੁਖੀ ਹੋ ਜਾਂਦੇ ਨੇ, ਉੱਥੇ ਸੁੱਖ ਕਿਉਂ ਹੋਇਆ, ਇਹਨਾਂ ਨੂੰ ਕਿਵੇਂ ਹੈ? ਉੱਤਰ ਵਿੱਚ ਮਹਾਰਾਜ ਕਹਿੰਦੇ ਨੇ, ਸੂਖ ਸੰਤਨ ਕੈ,
ਸੂਖ ਸੰਤਨ ਕੈ ਬਿਨਸੀ ਚਿੰਦ,
ਕਹਿੰਦੇ ਭਾਈ ਸਾਰੀਆਂ ਚਿੰਦ ਨਾਮ ਚਿੰਤਾਵਾਂ ਦਾ, ਅੰਦਰ ਤੋਂ ਸਾਰੀਆਂ ਬਿਨਸੀ ਨਾਸ ਹੋਣ ਕਰਕੇ ਸੰਤਨ ਸੰਤ ਜਨਾਂ ਦੇ ਤਾਂ ਹੀ ਬ੍ਰਹਮ ਲੋਕ ਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ।
ਜਹਿ ਸਾਧ ਸੰਤਨ ਹੋਵੇ ਹੈ ਇਕੱਤਰ,
ਤੇ ਕਹਿੰਦੇ ਜਿੱਥੇ ਸਾਧ ਸ੍ਰੇਸ਼ਟ ਸੰਤਨ ਸਾਸ ਗ੍ਰਾਸ ਨਾਮ ਜਪਣ ਵਾਲੇ ਮਹਾਤਮਾ ਜਨ ਇਕੱਤਰ ਇਕੱਠੇ ਹੁੰਦੇ ਹਨ,
ਤਹਿ ਹਰ ਜਸ ਗਾਵਹਿ ਨਾਦ ਕਵਤ,
ਉੱਥੇ ਹਰੀ ਪਰਮੇਸ਼ਰ ਦਾ ਜਸ ਕੀਰਤਨ ਨੂੰ ਨਾਦ ਬਾਜਿਆਂ ਦੇ ਨਾਲ ਕਵਤ ਕਾਵਿ ਰਚਨਾ ਰਲਾ ਕੇ ਗਾਵੇ ਗਾਉਂਦੇ ਨੇ, ਬਾਣੀ ਦਾ ਕੀਰਤਨ ਕਰਦੇ ਨੇ, ਤੇ ਉਹ ਫਿਰ ਹਰੀ ਦੇ ਜਸ ਰੂਪ ਨਾਦ ਸ਼ਬਦ ਦੀ ਉਹ ਵਿਧ ਕਵਿਤ ਤੇ ਪਰਮਾਰਥੀ ਕਵਿਤਾ ਗਾਉਂਦੇ ਨੇ, ਜਿਹੜੀ ਪਰਮਾਰਥ ਦੇ ਵਚਨ ਹੈ, ਤੇ ਜਿਵੇਂ ਗੁਰਬਾਣੀ ਕਾਵਿ ਰਚਨਾ ਦੇ ਵਿੱਚ ਹੈ ਤੇ ਇਸ ਪ੍ਰਕਾਰ ਹੈ। ਤੇ ਜਿੱਥੇ ਚੋਰ ਇਕੱਠੇ ਹੋ ਜਾਣ ਚੋਰੀ ਦੀਆਂ ਗੱਲਾਂ ਕਰਦੇ ਆ, ਠੱਗ ਇਕੱਠੇ ਹੋਣ ਠੱਗੀ ਦੀਆਂ ਗੱਲਾਂ ਕਰਦੇ ਆ, ਨਸ਼ਈ ਇਕੱਠੇ ਹੋ ਜਾਣ ਨਸ਼ਈ ਦੀਆਂ ਗੱਲਾਂ ਕਰਦੇ ਨਸ਼ਿਆਂ ਦੀਆਂ, ਜੇ ਸਾਧੂ ਸੰਤ ਇਕੱਠੇ ਹੁੰਦੇ ਨੇ, ਕਹਿੰਦੇ ਭਾਈ ਉਹ ਕੀ ਕਰਦੇ ਆ? ਉਹ ਫਿਰ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਜਸ ਕਰਦੇ ਆ, ਜੈ ਸਾਧ ਸੰਤ ਨੂੰ ਹੋਵੇ ਇਕੱਤਰ। ਉਹ ਤੈ ਹਰ ਜਸ ਗਾਵੈ ਨਾਦ ਕਵਿਤ। ਇਹ ਜਿਹੜਾ ਪਾਠ ਹੈ ਭਾਈ, ਇਹਨੂੰ ਧਿਆਨ ਰੱਖਣਾ, ਕਵਿਤ ਦਾ ਉਚਾਰਨ ਕਿਤੇ ਕਵਿਤ ਨਾ ਬਣ ਜਾਵੇ। ਅਧਿਕ ਤੋਂ ਰਹਿਤ ਪੋਲਾ ਚ ਪਾਠ ਕਵਿਤ, ਇੱਕ ਤਾਂ ਉਹਨੇ ਕਵਿਤ, ਇੱਕ ਹੋ ਗਿਆ ਕਵਿਤ, ਕਵਿਤ ਬੋਲਣਾ ਇਸ ਨੂੰ। ਹਾਂਜੀ ਅੱਗੇ ਬੋਲੋ।
ਸਾਧ ਸਭਾ ਮਹਿ ਅਨੰਦ ਵਿਸ਼ਰਾਮ।
ਇਸ ਕਰਕੇ ਭਾਈ ਸਾਧੂ ਮਹਾਤਮਾ ਜਿਨ੍ਹਾਂ ਦੀ ਸਭਾ ਸੰਗਤ ਇਕੱਤਰਤਾ ਦੇ ਵਿੱਚ ਆਨੰਦ ਆਨੰਦ ਸਰੂਪ ਵਿੱਚ ਵਿਸਰਾਮ ਨਾਮ ਹੈ ਟਿਕਾ ਦਾ। ਟਿਕਾ ਹੁੰਦਾ ਹੈ, ਮਨ ਨੂੰ ਟਿਕਾ ਹੁੰਦਾ। ਸੰਗਤ ਚ ਬੈਠੇ ਹਾਂ ਆਪਾਂ, ਇੱਥੇ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਇੱਕ ਬਿਸਮਾਦੀ ਰੰਗ ਹੈ ਆਪਣੀ ਕਿਸਮ ਦਾ। ਇਹ ਗੁਰੂ ਨਾਨਕ ਦੀ ਕਿਰਪਾ ਦੁਆਰਾ ਥਾਂ ਥਾਂ ਜਿੱਥੇ ਸੰਗਤਾਂ ਹੁੰਦੀਆਂ ਨੇ ਭਾਈ, ਉੱਥੇ ਆਨੰਦ ਮਿਲਦਾ ਹੈ।
ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ।
ਤੇ ਇਸ ਕਰਕੇ ਭਾਈ ਜਿਹੜਾ ਹੈ ਸਾਧਵਾਂ ਮਹਾਤਮਾ ਦੀ ਸੰਗਤ ਜਿੱਥੇ ਇਕੱਤਰਤ ਹੈ, ਉੱਥੇ ਆਨੰਦ ਸੁੱਖ ਦੇ ਵਿੱਚ ਵਿਸਰਾਮ ਜਿਹੜਾ ਟਿਕਾ ਮਿਲ ਜਾਏ ਉਹਨਾਂ ਮਹਾਤਮਾ ਜਨਾਂ ਦੀ ਸੰਗ ਸੰਗਤ ਨੂੰ। ਸੋ ਉਹ ਪੁਰਖ ਪਾਉਂਦਾ, ਹਰੇਕ ਨਹੀਂ ਪਾ ਸਕਦਾ। ਕੌਣ ਉਨ ਸੰਗ ਸੋ ਪਾਏ, ਕੌਣ? ਜਿਸ
ਮਸਤਕ ਕਰਾਮ,
ਜਿਹਦੇ ਮਸਤਕ ਮੱਥੇ ਤੇ ਨਿਸ਼ਕਾਮ ਕਰਾਮ ਕਰਮ ਦਾ ਲੇਖ ਲਿਖਿਆ ਹੋਇਆ, ਈਸ਼ਵਰ ਦਾ ਪੂਰਵਲੇ ਨਿਸ਼ਕਾਮ ਕਰਮ ਦੇ ਪ੍ਰੇਰੇ ਹੋਏ ਨੇ ਲਿਖ ਦਿੱਤਾ, ਉਹਨੂੰ ਕਹਿੰਦੇ ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਡ ਤੋਂ ਦੁਰਮਤ ਖੋਈ। ਤੇ ਇਸ ਪ੍ਰਕਾਰ ਦੱਸਿਆ ਹੈ,
ਦੋਏ ਕਰ ਜੋੜ ਕਰੀ ਅਰਦਾਸ।
ਅਸੀਂ ਤਾਂ ਪ੍ਰਤੱਖ ਦੋਵੇਂ ਹੱਥ ਸੱਜਾ ਤੇ ਖੱਬਾ ਜੋੜ ਕੇ ਕਹਿੰਦੇ ਅਰਦਾਸ ਕਰ। ਇਹ ਅਰਦਾਸ ਦਾ ਇੱਕ ਤਰੀਕਾ ਵੀ ਦੱਸਿਆ ਮਹਾਰਾਜ ਨੇ, ਵੀ ਜਦੋਂ ਅਰਦਾਸ ਕਰਨੀ ਵੀ ਦੋਨੇ ਹੱਥ ਜੋੜੇ ਚਾਹੀਦੇ ਨੇ ਇਸ ਤਰ੍ਹਾਂ। ਇਹਨੂੰ ਇਹ ਮਹਾਰਾਜ ਦਾ ਹੁਕਮ ਹੈ ਦਰਗਾਹੀ। ਇਹ ਨਹੀਂ ਕਈਆਂ ਤਾਂ ਉਈ ਇਸ ਤਰ੍ਹਾਂ ਦੇ ਕਰੀ ਫਿਰਦੇ ਹੁੰਦੇ ਆ, ਉਂਜਲਾ ਜਾ ਕਰ ਲੈਂਦੇ ਆ। ਦੋਏ ਕਰ ਦੋਨਾਂ ਨੂੰ ਜੋੜ ਕਰਕੇ, ਦੋਏ ਕਰ ਜੋੜ ਕਰੀ ਅਰਦਾਸ। ਅਰਦਾਸ ਕਰਨ ਵੇਲੇ ਦੋਨੇ ਕਰ ਜੁੜਨੇ ਚਾਹੀਦੇ ਨੇ ਇਸ ਤਰ੍ਹਾਂ। ਕਈ ਐਂ ਕਲੀਆਂ ਉਂਗਲਾਂ ਜੋੜੀਆਂ ਹੁੰਦੀਆਂ ਨੇ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੱਥ ਜੋੜੇ ਹੋਣੇ ਚਾਹੀਦੇ ਨੇ। ਕਹਿੰਦੇ ਮੈਂ ਪ੍ਰਤੱਖ ਵੀ ਸੱਜਾ ਤੇ ਖੱਬਾ ਹੱਥ ਜੋੜ ਕੇ ਅਰਦਾਸ ਕਰਦਾ, ਜਾਂ ਮਨ ਤੇ ਬੁੱਧ ਰੂਪੀ ਦੋਏ ਕਰ ਹੱਥਾਂ ਦੀ ਨਿਆਏ ਇਹਨਾਂ ਨੂੰ ਜੋੜ ਕੇ ਅਰਦਾਸ ਬੇਨਤੀ ਕਰੀ ਕਰਦਾ ਹਾਂ। ਤੇ ਇਸ ਕਰਕੇ ਅਸੀਂ ਉਸ ਪਿਆਰੇ ਸੰਤ ਜਨ ਜਿਹੜੇ ਉਹਨਾਂ ਦੇ ਜਿਹੜੇ ਚਰਨ ਹਨ ਜੀ, ਚਰਨ ਪੁਖਾਰ,
ਚਰਨ ਪੁਖਾਰ ਕਹਾ ਗੁਣਤਾਸ।
ਸੰਤ ਜਨਾਂ ਦੇ ਚਰਨ ਪੁਖਾਰ ਧੋ ਕੇ ਗੁਣਤਾਸ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਕੀਰਤਨ ਰੂਪ ਵਿੱਚ ਤੇ ਕਹਾਂ ਆਖਣਾ ਕਰੀਏ, ਉਹਨਾਂ ਪਿਆਰੇ ਮਹਾਤਮਾ ਜਨਾਂ ਦੇ ਚਰਨਾਂ ਨੂੰ ਪੁਖਾਰ ਧੋਣਾ ਕਰੀਏ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੇ, ਉਹਨਾਂ ਚਰਨ ਦਾ ਪੁਖਾਰ ਪੱਖ ਲੈਣਾ ਕਰੀਏ। ਉਹਨਾਂ ਸੰਤ ਜਨਾਂ ਦੇ ਨਾਲ ਮਿਲ ਕੇ ਗੁਣਤਾਸ, ਗੁਣਾਂ ਦੇ ਪਾਤਰ ਭਾਵ ਖਜ਼ਾਨੇ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਕੀਰਤਨ ਰੂਪ ਵਿਚ ਕਹਾਂ ਕਹਿਣਾ ਕਰੀਏ ਜੇ।
ਪ੍ਰਭ ਦਯਾਲ ਕਿਰਪਾਲ ਹਜੂਰ।
ਹੇ ਪਰਮੇਸ਼ਰ ਜੀ, ਆਪ ਜੀ ਪਿੱਛੇ ਵੀ ਦਯਾਲ ਦਇਆ ਦੇ ਘਰ ਸੀ, ਹੁਣ ਵੀ ਕਿਰਪਾਲ ਕਿਰਪਾਲੂ ਹੋ ਤੇ ਆਪ ਹੀ ਹਜੂਰ ਮਹਾਰਾਜ ਨੇੜੇ ਤੋਂ ਨੇੜੇ ਸਾਹਮਣੇ ਹੋ, ਮਹਾਰਾ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਹਜ਼ੂਰ ਹੈ। ਹੇ ਪਰਮੇਸ਼ਰ ਵਾਹਿਗੁਰੂ, ਦਯਾਲ ਦਇਆ ਦਾ ਘਰ ਹੈ ਤੂੰ, ਸਦਾ ਹੀ ਕਿਰਪਾਲੂ ਹੈ ਮਹਾਰਾਜ, ਤੇ ਸਦਾ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਕਿਰਪਾਲੂ, ਕਿਰਪਾ ਕਰਦਾ ਰਹਿੰਦਾ ਹੈ ਜੀ ਪਰਮੇਸ਼ਰ ਜੀ।
ਨਾਨਕ ਜੀਵੈ ਸੰਤਾ ਧੂਰ।
ਜਿਨ੍ਹਾਂ ਸੰਤ ਜਨਾਂ ਦੇ ਹਰ ਵਕਤ ਤੁਸੀਂ ਹਜ਼ੂਰ ਨਿਕਟ ਵਸਦੇ ਹੋ, ਉਹ ਮਹਾਤਮਾ ਜਨ ਦਯਾਲ ਦਯਾਵਾਨ, ਸਾਰਿਆਂ ਤੇ ਕਿਰਪਾਲ ਕਿਰਪਾ ਕਰਨ ਵਾਲੇ ਪ੍ਰਭ ਪਰਮੇਸ਼ਰ ਹਜ਼ੂਰ ਨਜ਼ਦੀਕ ਜਾਣਦੇ ਨੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਜਿਉ ਜਿਉਂਦੇ ਹਾਂ।
ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਸਾਧ ਸਿੰਘ ਜੀ ਜਦੋਂ ਸੁਲੀ ਖਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜ੍ਹਾਈ ਕਰਕੇ ਆ ਰਿਹਾ ਸੀ ਨਾ, ਸਿੱਖ ਬਹੁਤ ਭੈ ਪੀਤ ਹੋਏ ਮਹਾਰਾਜ, ਆਪਣੇ ਕੋਲ ਤਾਂ ਸ਼ਸਤਰ ਵੀ ਨਹੀਂ, ਮੁਕਾਬਲਾ ਵੀ ਨਹੀਂ ਕਰ ਸਕਦੇ। ਸੁਲੀ ਖਾਂ ਚੜ੍ਹ ਕੇ ਆਇਆ, ਉਸ ਵਕਤ ਬਹੁਤ ਸਾਰੇ ਲੋਕ ਡਰਦੇ ਅੰਮ੍ਰਿਤਸਰ ਛੱਡ ਕੇ ਚਲੇ ਗਏ ਸੀ। ਸਾਧ ਸਿੰਘ ਜੀ ਮਾੜਾ ਵਕਤ ਇਹੋ ਜਿਹਾ ਹੀ ਹੁੰਦਾ, ਉਹ ਨਗਰੀ ਛੱਡ ਕੇ ਚਲੇ ਗਏ ਗੁਰੂਆਂ ਦੀ। ਸਤਿਗੁਰੂ ਸਾਹਿਬ ਜੀ ਉਸ ਵਕਤ ਗੌੜੀ ਰਾਗ ਵਿਚ ਇਕ ਤਾਂ ਇਹ ਸ਼ਬਦ ਉਚਾਰਨ ਕੀ, ਗਰੀਬਾਂ ਉਪਰ ਜੇ ਖਿੰਜੈ ਦਾੜੀ, ਪਾਰ ਬਹਿਮਸਾ ਅਗਨ ਮੈਂ ਸਾੜੀ, ਇਹ ਸ਼ਬਦ ਉਚਾਰਨ ਕੀਤਾ ਜੋ 199 ਅੰਗ ਤੇ ਆਉਂਦਾ। ਤੇ ਸੁਲੀ ਖਾਂ ਉਹ ਕੋਠੇ ਸਾਧ ਸਿੰਘ ਜੀ ਜਿੱਥੇ ਇਹਨੇ ਆਵਾ ਦਿਖਾਉਣ ਚੱਲਿਆ ਸੀ, ਪਿਰਥੀ ਚੰਦ ਜੀ ਦਾ ਬੁਲਾਇਆ ਸੀ, ਉੱਥੇ ਸੜ ਕੇ ਮਰ ਗਿਆ ਸੀ, ਅੰਮ੍ਰਿਤਸਰ ਨਹੀਂ ਸੀ ਪਹੁੰਚ ਸਕਿਆ। ਤੇ ਉਸ ਵੇਲੇ ਮਹਾਰਾਜ ਸਾਹਿਬ ਨੇ ਜਦੋਂ ਪਤਾ ਲੱਗਿਆ, ਧੰਨਵਾਦ ਕਰਦਿਆਂ ਅਕਾਲ ਪੁਰਖ ਦਾ, ਇਹ ਸ਼ਬਦ ਉਚਾਰਨ ਕੀਤਾ, ਇਹ ਸ਼ਬਦ ਉਚਾਰਨ ਕੀਤਾ ਹੋਇਆ ਉਸ ਵੇਲੇ ਦਾ ਮਹਾਰਾਜ ਦਾ ਪਰਮੇਸ਼ਰ ਦਾ ਧੰਨਵਾਦ ਕੀਤਾ, ਮਹਾਰਾਜ ਤੁਸੀਂ ਆਪਣੇ ਨਿਹੱਥੇ ਇਹ ਗਰੀਬ ਸਿੱਖਾਂ ਨੂੰ ਮਹਾਰਾਜ ਜਿਹੜੇ ਕਲੀ ਬੰਦਗੀ ਉਹ ਕਰਨ ਵਾਲੇ ਹੈ ਉਹਨਾਂ ਨੂੰ ਮਹਾਰਾਜ ਬਚਾ ਲਿਆ ਇਸ ਜ਼ੁਲਮ ਕਰਨ ਵਾਲੇ ਤੋਂ।
ਸੋ ਕਤ ਡਰੈ ਜੇ ਖਸਮ ਸੰਭਾਰੈ।
ਗੁਰੂ ਅਰਜਨ ਦੇਵ ਜੀ ਤਨਾਸਰੀ ਰਾਗਣੀ ਚ ਕਹਿੰਦੇ ਭਾਈ ਜਿਹੜੇ ਤੁਸੀਂ ਛੱਡ ਛੱਡ ਕੇ ਨੱਠ ਕੇ ਚਲੇ ਗਏ ਸੀ ਹੁਣ ਤੁਸੀਂ ਆਉਣੇ ਸ਼ੁਰੂ ਹੋ ਗਏ। ਕਹਿੰਦੇ ਸੋ ਕਤ ਡਰੈ ਹੇ ਭਾਈ ਜਿਹੜਾ ਪੁਰਖ ਖਸਮ ਮਾਲਕ ਸੋ ਕਤ ਡਰੈ ਜੇ ਖਸਮ ਸੰਭਾਰੈ। ਉਹ ਕਾਹਦੇ ਲਈ ਡਰੂਗਾ ਜਿਹੜਾ ਖਸਮ ਨੂੰ ਯਾਦ ਕਰਦਾ ਮਾਲਕ ਨੂੰ, ਉਹ ਕਿਸ ਵਾਸਤੇ ਡਰਦਾ? ਭਾਵ ਉਹ ਕਿਸੇ ਦਾ ਡਰਾਇਆ ਨਹੀਂ ਡਰਦਾ। ਤੇ ਇਸ ਕਰਕੇ ਕਿਸੇ ਪੁਰਖ ਦਾ ਉਹ ਤਾਂ ਜਮਾਂ ਆਦਿਕ ਤੋਂ ਵੀ ਨਹੀਂ ਡਰਦਾ ਵੀ ਜੰਮ ਵੀ ਕੀ ਵਿਗਾੜ ਲੈਣਗੇ ਉਸਦਾ, ਦੁਨਿਆਵੀ ਲੋਕਾਂ ਤੋਂ ਤਾਂ ਕੀ ਡਰਨਾ ਹੈ ਉਸਨੇ।
ਡਰ ਡਰ ਪਚੇ ਮਨ ਮੁਖ ਵਿਚਾਰੇ।
ਕਹਿੰਦੇ ਭਾਈ ਜਿਹੜੇ ਮਨ ਦੇ ਆਖੇ ਲੱਗਣ ਵਾਲੇ ਸੀ ਵਿਚਾਰੇ ਤੁੱਛ ਪੁਰਖ, ਮਾਇਆ ਦੇ ਮੋਹ ਵਿਕਾਰਾਂ ਵਿੱਚ ਫਸੇ, ਉਹ ਫਿਰ ਜਮਾਂ ਤੋਂ ਵੀ ਡਰ ਡਰਾਏ ਹੋਏ ਡਰ ਡਰਦੇ ਆ, ਭੈ ਭੀਤ ਹੁੰਦੇ ਨੇ, ਪਚੇ ਖਪ ਰਹੇ ਨੇ, ਨਾਸ ਹੋ ਰਹੇ ਨੇ। ਇੱਥੇ ਅੰਮ੍ਰਿਤਸਰ ਛੱਡ ਕੇ ਵੀ ਨੱਠ ਗਏ ਸੀ ਜਿਹੜੇ ਡਰਦੇ ਮਾਰੇ, ਉਹ ਫਿਰ ਮਨਮੁਖੀ ਜਾਨਣਾ ਕਰੋ
ਰਹਾਉ।
ਅਸਾਈ ਦੇ ਕੇ ਫਰਮਾਉਂਦੇ ਆ ਜੇ
ਸਿਰ ਉਪਰ ਮਾਤ ਪਿਤਾ ਗੁਰਦੀਵ।
ਜਿਨ੍ਹਾਂ ਦੇ ਸਿਰ ਦੇ ਉੱਤੇ ਮਾਤਾ ਦੀ ਨਿਆਈ, ਮਾਂ ਦੀ ਨਿਆਈ ਤੇ ਪਿਤਾ ਪਿਓ ਦੀ ਨਿਆਈ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਹੋਣ, ਸ੍ਰੀ ਗੁਰੂ ਅੰਗਦ ਦੇਵ ਜੀ ਹੋਣ, ਸ੍ਰੀ ਗੁਰੂ ਅਮਰਦਾਸ ਜੀ ਹੋਣ, ਸ੍ਰੀ ਗੁਰੂ ਰਾਮਦਾਸ ਜੀ ਰਾਖੇ ਹੋਣ।
ਸਫਲ ਮੂਰਤ ਜਾ ਕੀ ਨਿਰਮਲ ਸੇਵ।
ਜਿਨ੍ਹਾਂ ਸਤਿਗੁਰਾਂ ਦੀ ਮੂਰਤ ਸਰੂਪ ਦਾ ਨਾਮ ਹੈ, ਸਫਲ ਸਹਿਤ ਗਿਆਨ ਫਲ ਦੇ ਅਤੇ ਜਾਂ ਜਿਨ੍ਹਾਂ ਦੀ ਸੇਵ ਟਹਿਲ ਮਨ ਨੂੰ ਨਿਰਮਲ ਉਜਲ ਕਰਨ ਵਾਲੀ ਹੈ।
ਏਕ ਨਿਰੰਜਨ ਜਾ ਕੀ ਰਾਸ।
ਜਾਂ ਫਿਰ ਜਿਨ੍ਹਾਂ ਗੁਰਸਿੱਖਾਂ ਦੀ ਏਕ ਇੱਕ ਨਿਰੰਜਨ ਪਰਮੇਸ਼ਰ ਦਾ ਨਾਮ ਹੀ ਰਾਸ ਪੂੰਜੀ ਹੈ।
ਮਿਲ ਸਾਧ ਸੰਗਤ ਹੋਵਤ ਪ੍ਰਗਾਸ।
ਉਹਨਾਂ ਗੁਰਸਿੱਖਾਂ ਦੀ ਸਾਧ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦੇ ਅਪਰੋਖ ਗਿਆਨ ਦਾ ਪ੍ਰਗਾਸ ਚਾਨਣਾ ਹੋਵਤ ਹੁੰਦਾ। ਅਪਰੋਖ ਗਿਆਨ ਦਾ ਪ੍ਰਤੱਖ ਗਿਆਨ ਤੇ ਪਰੋਖ ਗਿਆਨ ਦਾ ਓਹਲੇ ਵਾਲਾ ਗਿਆਨ, ਤੇ ਇਸ ਕਰਕੇ ਪਰਮਾਤਮਾ ਦਾ ਪ੍ਰਤੱਖ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਪ੍ਰਕਾਸ਼ ਉਹਦਾ ਚਾਨਣਾ ਹੋ ਜਾਂਦਾ।
ਜੀਵਨ ਕਾ ਦਾਤਾ ਪੂਰਨ ਸਭ ਠਾਇ।
ਜੋ ਪਰਮੇਸ਼ਰ ਸਾਰੇ ਜੀਵਨ ਜੀਵਾਂ ਦਾ ਦਾਤਾ ਹੈ, ਦਾਤਾਂ ਦੇਣ ਵਾਲਾ, ਸਭ ਸਾਰਿਆਂ ਠਾਇ ਦਾ ਅਰਥ ਹੈ ਥਾਵਾਂ ਵਿੱਚ, ਪੂਰਨ ਵਿਆਪਕ ਹੈ।
ਕੋਟ ਕਲੇਸ਼ ਮਿਟ ਹੈ ਹਰ ਨਾਇ।
ਦੇਖੋ ਇਹੀ ਪਦ ਹੈ ਭਾਈ, ਨੰਨੇ ਨੂੰ ਕਰਨਾ ਈੜੀ ਨੂੰ ਸਿਆਰੀ, ਅੱਖਰ ਤਾਂ ਇਹੀ ਨਾ, ਪਰ ਕਿਤੇ ਇਹ ਸ਼ਬਦ ਦੇ ਸਿਧਾਂਤ ਨੂੰ ਸਮਝੀਦਾ, ਕਿਤੇ ਤਾਂ ਨਹਾਉਣ ਦਾ ਵਾਚਕ ਆ ਜਾਂਦਾ। ਜੇ ਤੀਰਥ ਦੇ ਨਾਲ ਆ ਗਿਆ ਤੀਰਥ ਨਾਏ ਨੰਨੇ ਅੱਖਰ ਨੰਨੇ ਨੂੰ ਕਰਨਾ ਈੜੀ ਨੂੰ ਸਿਆਰੀ, ਉੱਥੇ ਵੀ ਅੱਕਣੇ ਹੋਊਗਾ, ਉੱਥੇ ਨਹਾਏ ਬੋਲਣਾ। ਹੁਣ ਇੱਥੇ ਨਾਮ ਦਾ ਵਾਚਕ ਹੈ, ਇੱਥੇ ਕਿਵੇਂ ਬੋਲਣਾ? ਨਾਏ ਪੋਲਾ ਜਾ ਬੋਲਣਾ, ਅੱਖਰ ਉਹੀ, ਬਸ ਇਸੇ ਦਾ ਨਾਂ ਸੰਥਿਆ ਹੈ। ਇਸ ਕਰਕੇ ਭਾਈ ਅੱਖਰ ਚੰਗੀ ਤਰ੍ਹਾਂ ਪਕਾਉਣੇ ਚਾਹੀਦੇ ਆ। ਕੋਟ ਕਲੇਸ਼ ਮਿਟੈ ਹਰ ਨਾਏ। ਜੀਵਨ ਕਾ ਦਾਤੇ ਦੇ ਅਰਥ ਹੋ ਗਏ, ਦੁਬਾਰੇ ਬੋਲ ਦਿਓ।
ਜੀਵਨ ਕਾ ਦਾਤਾ ਪੂਰਨ ਸਭ ਠਾਏ।
ਜੋ ਪਰਮੇਸ਼ਰ ਸਾਰੇ ਜੀਵਨ ਜੀਵਾਂ ਦਾ ਦਾਤਾ ਹੈ ਤੇ ਸਭ ਸਾਰਿਆਂ ਠਾਏ ਥਾਵਾਂ ਵਿੱਚ ਪੂਰਨ ਵਿਆਪਕ ਹੈ, ਇਸ ਕਰਕੇ ਕੋਟ
ਕਲੇਸ਼ ਮਿਟ ਹੈ ਹਰ ਨਾਏ।
ਉਸ ਹਰ ਪਰਮੇਸ਼ਰ ਦੇ ਨਾਏ ਨਾਮ ਜਪਣ ਕਰਕੇ ਕੋਟ ਕਰੋੜਾਂ ਜਨਮਾਂ ਦੇ ਤੇ ਅਵਿਦਿਆ, ਸਮਤਾ, ਰਾਗ, ਦਵੈਸ਼, ਭੀਨਵੇਸ਼ ਆਦਿ ਇਹ ਕਲੇਸ਼ ਜਿਹੜੇ ਇਹ ਵੀ ਮਿਟ ਜਾਂਦੇ ਨੇ। ਤੇ ਮਹਾਰਾਜ ਸਾਹਿਬ ਦਾ ਬਚਨ ਹੈ ਕਲਗੀਧਰ ਸਤਿਗੁਰੂ ਦਾ, ਕਹਿੰਦੇ ਇੱਕ ਦਿਨ ਦਾ ਨਿਤਨੇਮ ਜਿਹੜਾ ਗੁਰਸਿੱਖ ਦਾ, ਜਾਣੀ ਐਡਾ ਘਾਟਾ ਪੈਂਦਾ ਜਿੱਦਣ ਸਿੱਖ ਨਿਤਨੇਮ ਨਾ ਕਰੇ। ਇੱਕ ਦਿਨ ਦਾ ਨਿਤਨੇਮ ਜਿਹੜਾ ਸੌ ਜਨਮਾਂ ਦੇ ਜਿਹੜੇ ਸੰਸਕਾਰ ਨਾ ਮਾੜੇ ਉਹਨਾਂ ਨੂੰ ਹੂੰਝ ਕੇ ਲੈ ਜਾਂਦਾ, ਜਿਵੇਂ ਝਾੜੂ ਮਾਰਦੀ ਦਾ ਨਾ, ਝਾੜੂ ਕਿੰਨੇ ਦੇਰ ਲੱਗਦੀ ਹੈ ਮਾਰਨ ਨੂੰ? ਝਾੜੂ ਤਾਂ ਥੋੜੇ ਚਿੜਦੇ ਜਾਂ ਪਰ ਮਕਾਨ ਦੀ ਸਫਾਈ ਹੋ ਜਾਂਦੀ ਹੈ। ਨਿਤਨੇਮ ਇੱਕ ਐਸਾ ਝਾੜੂ ਹੈ, ਸੌ ਜਨਮਾਂ ਦਾ ਝਾੜੂ ਹੈ ਇੱਕ ਦਿਨ ਦਾ ਨਿਤਨੇਮ, ਇਹ ਕਲਗੀਧਰ ਮਹਾਰਾਜ ਦਾ ਬਚਨ ਹੈ। ਇਸ ਕਰਕੇ ਨਾਮ ਦਾ ਪ੍ਰਤਾਪ ਕਰਕੇ ਭਾਈ ਇਹ ਸਾਰੇ ਕਲੇਸ਼ ਵੀ ਮਿਟ ਜਾਂਦੇ, ਪਾਪ ਮਿਟ ਜਾਂਦੇ ਹਨ।
ਜਨਮ ਮਰਨ ਸਗਲਾ ਦੁੱਖ ਨਾਸੈ।
ਉਹਨਾਂ ਪੁਰਖਾਂ ਦੇ ਬ੍ਰਹਮ ਗਿਆਨ ਹੋਣੇ ਕਰਕੇ ਜੰਮਣ ਮਰਨ ਦੇ ਸਗਲਾ ਸਾਰਾ ਦੁੱਖ ਕਸ਼ਟ ਨਾਸੈ ਨਸ ਜਾਂਦੇ ਹਨ।
ਗੁਰਮੁਖ ਜਾ ਕੇ ਮਨ ਤਨ ਵਾਸੈ।
ਜਿਨ੍ਹਾਂ ਗੁਰਮੁਖਾਂ ਦੇ ਗੁਰਾਂ ਦੁਆਰਾ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਵਸ ਹੈ, ਵਸ ਜਾਂਦਾ ਹੈ।
ਜਿਸ ਨੂੰ ਆਪ ਲਏ ਲੜ ਲਾਏ।
ਜਿਨ੍ਹਾਂ ਗੁਰਮੁਖ ਜਨਾਂ ਨੂੰ ਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਜਾਂ ਫਿਰ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਆਪ ਆਪਣੇ ਸ਼ਰਨ ਰੂਪੀ ਲੜ ਪੱਲੇ ਦੇ ਨਾਲ ਲਾ ਲੈਂਦਾ ਹੈ।
ਦਰਗਾਹ ਮਿਲੇ ਤਿਸੈ ਹੀ ਜਾਏ,
ਉਹਨਾਂ ਨੂੰ ਦਰਗਾਹ ਵਿਚ ਸੱਚਖੰਡ ਦੀ ਬੈਠਣ ਦੇ ਲਈ ਜਾਏ ਜਗ੍ਹਾ ਮਿਲਦੀ ਹੈ। ਜਿਵੇਂ ਡੱਲੇ ਨੇ ਕਿਹਾ ਸੀ ਮਹਾਰਾਜ ਪੀੜੀ ਦੀ ਜਗ੍ਹਾ ਦਿਓ, ਮਹਾਰਾਜ ਕਹਿੰਦੇ ਨਹੀਂ ਤੂੰ ਨਿਗੁਰਾ ਹੈ, ਸੇਵਾ ਦੇ ਬਦਲੇ ਪਦਾਰਥ ਲੈ ਲਿਆ ਤਾਂ ਸੇਵਾ ਬਥੇਰੀ ਕੀਤੀ ਹੈ ਪਰ ਸੱਚਖੰਡ ਚ ਜਗ੍ਹਾ ਨਹੀਂ ਮਿਲਦੀ। ਕਹਿੰਦਾ ਨਾ ਮਹਾਰਾਜ ਸੱਚਖੰਡ, ਕਹਿੰਦੇ ਫਿਰ ਅੰਮ੍ਰਿਤ ਛਕ, ਫਿਰ ਪੀੜੀ ਜਿੰਨੀ ਥਾਂ ਕੀ ਚਾਹੇ ਤੂੰ ਮੰਜੇ ਜਿੰਨੀ ਥਾਂ ਲੈ ਲਈ। ਇਹਨੇ ਫਿਰ ਡੱਲੇ ਤੋਂ ਡੱਲ ਸਿੰਘ ਬਣਿਆ, ਅੰਮ੍ਰਿਤ ਛਕਿਆ, ਤਾਂ ਮਹਾਰਾਜ ਕਹਿੰਦੇ ਹੁਣ ਤੇਰੀ ਦਰਗਾਹ ਜਗ੍ਹਾ ਬਣ ਗਈ। ਉਹਨਾਂ ਨੂੰ ਇਹ ਜਗ੍ਹਾ ਮਿਲਦੀ ਹੈ ਜਿਹੜੇ ਇੱਥੇ, ਜਿਹਨਾਂ ਨੂੰ ਇੱਥੇ ਸੰਗਤ ਚ ਜਗ੍ਹਾ ਨਹੀਂ ਮਿਲਦੀ, ਪਰਲੋਕ ਚ ਕਿੱਥੇ ਮਿਲ ਜੂਗੀ? ਜਿਹਦੀ ਜਗ੍ਹਾ ਸਤਸੰਗਤ ਜੀ ਬਣ ਗਈ ਉਹਦੀ ਜਗ੍ਹਾ ਪਰਲੋਕ ਦੇ ਵਿੱਚ ਥਾਂ ਬਣ ਜਾਂਦਾ ਹੈ। ਇੱਥੇ ਦਾ ਥਾਂ ਪਰਲੋਕ ਦਾ ਥਾਂ, ਉਹਦੇ ਰਸਤੇ ਨੂੰ ਖੋਲਣ ਵਾਲਾ ਦਰਵਾਜ਼ਾ ਖੋਲਦਾ ਉਸਦਾ। ਇਸ ਕਰਕੇ ਸੰਗਤ ਦਾ ਗੁਣ ਵੱਡਾ ਹੈ।
ਸੀ ਭਗਤ ਜੇ ਸੱਚ ਭਾਣੇ,
ਉਹੀ ਪੁਰਖ ਵਾਹਿਗੁਰੂ ਦੇ ਅਸਲੀ ਭਗਤ ਉਪਾਸ਼ਕ ਨੇ ਜਿਹੜੇ ਸੱਚੇ, ਜਿਹੜਾ ਸੱਚੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਹੁਕਮ ਨੂੰ ਮੰਨਦੇ ਹੈ, ਜੋ ਸੱਚੇ ਨੂੰ ਭਾਣੇ ਭਾ ਗਏ ਹਨ।
ਜਮ ਕਾਲ ਤੇ ਭਏ ਨਿਕਾਣੇ,
ਉਹ ਜਮ ਕਾਲ, ਕਾਲ ਕਰਨ ਵਾਲੇ ਜਮਾਂ ਤੋਂ, ਜਮ ਕਾਲ, ਜਮ ਜੰਮਣ ਮਰਨ ਰੂਪ ਕਾਲ ਸਮੇਂ ਤੋਂ ਵੀ, ਤੇ ਜਮ ਤੇ ਕਾਲ ਮੌਤ ਦੇ ਉਹਨਾਂ ਤੋਂ ਨਿਕਾਣੇ, ਕਾਣ ਤੋਂ ਰਹਿਤ ਹੋ ਗਏ, ਭਏ ਹੋ ਗਏ ਨੇ, ਉਹਨਾਂ ਨੂੰ ਕਿਸੇ ਆਸਾਨ ਬੰਦ ਨਹੀਂ ਹੋਣਾ ਪੈਂਦਾ, ਸਵਤੰਤਰ ਹੋ ਜਾਂਦੇ ਹਨ ਨਾਮ ਦੇ ਪ੍ਰਤਾਪ ਕਰਕੇ ਜੀ।
ਸੱਚਾ ਸਾਹਿਬ ਸੱਚ ਦਰਬਾਰ,
ਉਹ ਸੱਚਾ ਤ੍ਰੈ ਕਾਲ ਆਬਾਦ ਰੂਪ ਮਾਇਆ ਬਿਰਤੀ ਦੁਆਰਾ ਸਭ ਦਾ ਸਾਹਿਬ ਮਾਲਕ ਤੇ ਉਸਦਾ ਸੱਚਖੰਡ ਰੂਪੀ ਦਰਬਾਰ ਜਾਂ ਸਤਸੰਗ ਰੂਪੀ ਦਰਬਾਰ, ਸਰੂਪ ਰੂਪੀ ਸੱਚਾ ਦਰਬਾਰ, ਤੇ ਇਸ ਪ੍ਰਕਾਰ ਜਿਹੜਾ ਹੈ ਉਹ ਸੱਚਾ ਦਰਬਾਰ ਜਾਂ ਹਰਿਮੰਦਰ ਸਾਹਿਬ ਜੀ ਭਾਈ ਸੱਚਾ ਦਰਬਾਰ, ਇਹ ਸੱਚੇ ਦਰਬਾਰ ਹੈ।
ਸੱਚਾ ਸਾਹਿਬ ਸੱਚ ਦਰਬਾਰ,
ਉਹ ਸੱਚਾ ਸੱਚਾ ਤ੍ਰੈ ਕਾਲ ਆਬਾਦ ਰੂਪ ਤੇ ਮਾਇਆ ਬਿਰਤੀ ਦੁਆਰਾ ਸਭ ਸਾਰਿਆਂ ਦਾ ਸਾਹਿਬ ਮਾਲਕ ਹੈ, ਉਹਦਾ ਸੱਚਖੰਡ ਰੂਪੀ ਦਰਬਾਰ ਵੀ ਸੱਚਾ, ਉਹਦਾ ਸਤਸੰਗ ਰੂਪੀ ਦਰਬਾਰ ਇਹ ਵੀ ਸੱਚਾ ਹੈ, ਤੇ ਉਹਦਾ ਸਰੂਪ ਰੂਪੀ ਦਰਬਾਰ ਵੀ ਸੱਚਾ ਹੈ।
ਕੀਮਤ ਕੌਣ ਕਹੇ ਵਿਚਾਰ,
ਪਰਮੇਸ਼ਰ ਦੇ ਸਰੂਪ ਦਾ ਕੀਮਤ ਮੁੱਲ ਵਿਚਾਰ, ਵਿਚਾਰ ਕਰਕੇ ਕੌਣ ਹੈ ਜਿਹੜਾ ਕਹਿ ਸਕਦਾ, ਉਹ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਨੂੰ ਵਿਚਾਰ ਨਿਰਣਾ ਕਰਕੇ ਕੌਣ ਕਹਿ ਸਕਦਾ, ਭਾਵ ਕੋਈ ਨੀ ਕਹਿ ਸਕਦਾ ਹੈ।
ਘੱਟ ਘੱਟ ਅੰਤਰ ਸਗਲ ਆਧਾਰ,
ਜੋ ਚਾਰ ਖਾਣੀਆਂ ਦੇ ਜੀਵਾਂ ਦੇ ਘੱਟ ਘੱਟ ਘਟਾਂ ਘਟਾਂ ਅੰਤਰ ਅੰਦਰ ਨਿਵਾਸ ਕਰਦਾ ਹੈ, ਜੋ ਸਗਲ ਸਾਰਿਆਂ ਦਾ ਆਧਾਰ ਆਸਰਾ ਰੂਪ ਹੈ ਜਾਂ ਸਾਰਿਆਂ ਦਾ ਅਧਿਸ਼ਠਾਨ ਰੂਪ ਹੈ।
ਨਾਨਕ ਜਾਚੈ ਸੰਤ ਰੀਣਾਰ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਹੇ ਪਰਮੇਸ਼ਰ, ਜਾਂ ਇਉਂ ਕਥਨ ਕਰਦੇ ਹੈ ਕਿ ਪਰਮੇਸ਼ਰ ਅੱਗੇ ਬੇਨਤੀ ਕਰਕੇ ਉਹਨਾਂ ਬ੍ਰਹਮ ਗਿਆਨੀ ਸੰਤ ਮਹਾਤਮਾ ਜਿਨ੍ਹਾਂ ਦੇ ਚਰਨਾਂ ਦੀ ਰੇਣਾਰ ਧੂੜੀ ਜਾਚੈ ਮੰਗਣਾ ਕਰੋ, ਇਹ ਸੰਤ ਜਨਾਂ ਦੀ ਚਰਨ ਧੂੜੇ ਮਿਲ ਜਾਵੇ।
ਧਨਾਸਰੀ ਮਹੱਲਾ ਪੰਜਵਾਂ,
ਧਨਾਸਰੀ ਰਾਗੜੀਆਂ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਕਹਿ ਸਤਨਾਸ ਤਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਬ੍ਰਹਮ ਦੇ ਵਿਸ਼ੇਸ਼ਣ ਇਹ ਵਾਰ ਵਾਰ ਆਉਂਦੇ ਨੇ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਇਉਂ ਮਹਾਰਾਜ ਸਾਹਿਬ ਜਦੋਂ ਸਤਿਗੁਰੂ ਜੀ ਬਡਾਲੀ ਤੋਂ ਅੰਮ੍ਰਿਤਸਰ ਸਾਹਿਬ ਆਏ ਸੀ ਨਾ, ਨਿਵਾਸ ਕੀਤਾ ਆ ਕੇ, ਉਸ ਵੇਲੇ ਸਤਿਗੁਰੂ ਪਹਿਲਾਂ ਤੇ ਇਸ ਤਰ੍ਹਾਂ ਦਾ ਇਹ ਇਹਦੇ ਚ ਮੰਗਲ ਕੀਤਾ, ਮੰਗਲ ਕਰਕੇ ਫਿਰ ਵਾਹਿਗੁਰੂ ਦੇ ਧੰਨਵਾਦ, ਪਰਮੇਸ਼ਰ ਦੇ ਉਸ ਰੰਗ ਰੱਬੀ ਰੰਗ ਵਿਚ ਆ ਕੇ ਮਹਾਰਾਜ ਦਾ ਧੰਨਵਾਦ ਕਰਦੇ ਨੇ, ਸ਼ੁਕਰਾਨਾ ਕਰਦੇ, ਮਹਾਰਾਜ ਮੈਨੂੰ ਤਾਂ ਉੱਥੇ ਵੀ ਸੁਖ ਸੀ, ਜੈ ਬੈਸਾਲਾਂ ਤਾਂ ਬੈਸਾਂ ਸਵਾਮੀ, ਜੈ ਭੇਜੇ ਤਾਂ ਜਾਵਨ, ਸਭ ਨਗਰੀ ਮੇਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ, ਸਭੇ ਪਵਿੱਤ ਹੈ ਥਾਵਾਂ, ਮਹਾਰਾਜ ਉਹ ਸਾਰੀ ਜਗ੍ਹਾ ਹੀ ਪਵਿੱਤਰ ਹੈ। ਪਰ ਹੁਣ ਬਡਾਲੀ ਸਾਹਿਬ ਤੋਂ ਵਾਪਸ ਆਏ ਹੈ, ਉਸ ਵੇਲੇ ਸ਼ਬਦ ਉਚਾਰਨ ਕੀਤਾ ਘਰ ਬਾਹਰ,
ਘਰ ਬਾਹਰ ਤੀਰਾ ਪਰਵਾਸਾ,
ਹੇ ਵਾਹਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਰੂਪੀ ਘਰ ਇਹਦੇ ਵਿਚ ਵੀ ਤੇ ਬਾਹਰ ਬਡਾਲੀ ਸਾਹਿਬ ਵਿਚ ਵੀ, ਤੇ ਇਹ ਤੇਰਾ ਹੀ ਪਰਵਾਸਾ, ਤੇਰਾ ਹੀ ਭਰੋਸਾ ਰਿਹਾ ਸਾਨੂੰ, ਜਾਂ ਸਰੂਪ ਰੂਪੀ ਘਰ ਦੇ ਵਿਚ ਬਾਹਰ ਸੰਸਾਰ ਦੇ ਵਿਵਹਾਰ ਕਾਲ ਵਿਚ ਤੇਰਾ ਤੁਹਾਡਾ ਹੀ ਪ੍ਰਵਾਸਾ ਭਰੋਸਾ ਆਸਰਾ ਹੈ, ਕਿਉਂਕਿ
ਤੂੰ ਜਨ ਕਹਿ ਹੈ ਸੰਗ,
ਕਿਉਂਕਿ ਤੂੰ ਹਰ ਵਕਤ ਆਪਣੇ ਪਿਆਰੇ ਜਨ ਸੇਵਕਾਂ ਦੇ ਅੰਗ ਸੰਗ ਰਹਿੰਦਾ ਹੈ। ਸਦਾ ਸੰਗ ਨਾਲ ਰਹਿੰਦਾ ਹੈ।
ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ,
ਹੇ ਆਪਣੇ ਸਾਡੇ ਪ੍ਰੀਤਮ ਪਿਆਰੇ ਪ੍ਰਭ ਪਰਮੇਸ਼ਰ ਵਾਹਿਗੁਰੂ ਜੀ।
ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ,
ਹੇ ਆਪਣੇ ਸਾਡੇ ਪ੍ਰੀਤਮ ਪਿਆਰੇ ਪ੍ਰਭ ਪਰਮੇਸ਼ਰ ਜੀ, ਆਪ ਜੀ ਐਸੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਜਿਸ ਕਰਕੇ
ਨਾਮ ਜਪਾਉ ਹਰ ਰੰਗ,
ਹਰ ਪਰਮੇਸ਼ਰ ਜੀ ਆਪ ਜੀ ਦਾ ਰੰਗ ਪ੍ਰੇਮ ਦੇ ਨਾਲ, ਆਪ ਜੀ ਦਾ ਨਾਮ ਜਪੋ ਜਪਣਾ ਕਰੀਏ, ਪ੍ਰੇਮ ਨਾਲ ਨਾਮ ਜਪ ਕੇ ਆਪ ਜੀ ਦਾ ਰੂਪ ਹੀ ਹੋ ਜਾਈਏ।
ਜਾਨ ਕਉ ਪ੍ਰਭ ਆਪਣੇ ਕਾ ਤਾਣ,
ਹੇ ਆਪਣੇ ਸਾਡੇ ਪਰਮੇਸ਼ਰ ਜੀ ਸਾਨੂੰ ਜਾਨ ਸੇਵਕਾਂ ਨੂੰ ਆਪ ਜੀ ਦਾ ਹੀ ਤਾਣ ਬਲ ਹੈ, ਸਾਨੂੰ ਸੇਵਕ ਜਨਾਂ ਨੂੰ ਤੇ ਆਪਣੇ ਆਪ ਦੇ ਪ੍ਰਭ ਪਰਮੇਸ਼ਰ ਦਾ ਹੀ ਵਿਵੇਕ ਰੂਪੀ ਤਾਣ ਬਲ ਹੈ ਜੀ।
ਜੋ ਤੂੰ ਕਰਹਿ ਕਰਾਵਹਿ ਸਵਾਮੀ,
ਹੇ ਸਵਾਮੀ ਮਾਲਕ ਵਾਹਿਗੁਰੂ, ਜੋ ਤੂੰ ਕਰਹਿ ਕਰਦਾ ਹੈ, ਜੋ ਕੁਝ ਵੀ ਤੂੰ ਦਾਸਾਂ ਪਾਸੋਂ ਪ੍ਰੇਰ ਕੇ ਕਰਵਾਉਂਦਾ ਹੈ,
ਸਾ ਮਸਲਤ ਪ੍ਰਵਾਨ,
ਸਾਨੂੰ ਉਹ ਮਸਲਤ ਮਸ਼ਵਰਾ ਸਲਾਹ ਪ੍ਰਵਾਨ ਨੀ ਕਹਿ ਮਹਾਰਾਜ, ਅਸੀਂ ਕੋਈ ਇਤਰਾਜ਼ ਨੀ ਕਰਦੇ ਉਹਦੇ ਤੇ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ।
ਪਤ ਪਰਮੇਸ਼ਰ ਗਤ ਨਾਰਾਇਣ,
ਹੇ ਪਰਮੇਸ਼ਰ ਜੀ ਇਸ ਲੋਕ ਵਿਚ ਵੀ ਤੂੰ ਪਤ ਇੱਜ਼ਤ ਰੱਖਣ ਵਾਲਾ, ਤੂੰ ਹੀ ਇੱਜ਼ਤ ਰੱਖਦਾ ਮਹਾਰਾਜ। ਹੇ ਨਾਰਾਇਣ ਪਰਮੇਸ਼ਰ, ਤੂੰ ਪਰਲੋਕ ਦੇ ਵਿਚ ਵੀ ਗਤ ਗਤੀ ਕਰਨ ਵਾਲਾ ਹੈ, ਇਸ ਕਰਕੇ ਹੇ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ, ਤੁਹਾਡਾ ਨਾਮ ਹੀ ਸਾਡਾ ਅੱਗੇ ਦੱਸਦੇ ਨੇ।
ਧੰਨ ਗੋਪਾਲ ਗੁਣ ਸਾਖੀ,
ਹੇ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਜੀ, ਤੁਹਾਡਾ ਨਾਮ ਹੀ ਸਾਡਾ ਧੰਨ ਹੈ, ਤੇ ਜਿਸ ਕਰਕੇ ਜਿਹੜੇ ਤੁਹਾਡੇ ਗੁਣ ਹਿਰਦੇ ਵਿਚ ਧਾਰਨ ਕਰਨ ਵਾਲੇ ਹਨ, ਇਹੋ ਹੀ ਲੋਕ ਪ੍ਰਲੋਕ ਸਾਖੀ ਗਵਾਹੀ ਦੇਣ ਵਾਲੇ ਹਨ। ਪਤ ਪਰਮੇਸ਼ਰ ਤੇ ਪਤ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਵਸਿਆ, ਉਨ੍ਹਾਂ ਦੀ ਇਸ ਲੋਕ ਚ ਪਤ ਇੱਜ਼ਤ ਹੈ, ਬਿਨ ਨਾਵੇ ਪਤ ਜਾਏ। ਗਤ ਨਾਰਾਇਣ, ਜਿਨ੍ਹਾਂ ਨੇ ਨਾਰਾਇਣ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਉਹ ਗਤ ਮੁਕਤ, ਉਹ ਮੁਕਤ ਪੁਰਖ ਹੋ ਗਏ ਨੇ, ਭਾਵ ਪ੍ਰਲੋਕ ਵਿਚ ਬੰਧਨਾਂ ਤੋਂ ਛੁੱਟ ਗਏ ਨੇ ਉਹ। ਨਾਰਾਇਣ ਜਿਨ੍ਹਾਂ ਪੁਰਖਾਂ ਦੇ ਹਿਰਦੇ ਚ ਅਵਿਦਿਆ ਰੂਪੀ ਰਾਤ ਨਹੀਂ ਹੈ, ਉਨ੍ਹਾਂ ਨੂੰ ਤੁਸੀਂ ਗਤ ਪ੍ਰਾਪਤ ਹੋਏ ਹੋ। ਧੰਨ ਗੋਪਾਲ, ਜਿਨ੍ਹਾਂ ਦੇ ਹਿਰਦੇ ਦੇ ਚ ਗੋਪਾਲ ਗੋ ਪ੍ਰਿਥਵੀ ਦੇ ਪਾਲ ਪਾਲਕ ਪਰਮੇਸ਼ਰ ਵਸਿਆ ਹੈ, ਤੂੰ ਉਸ ਅਸਲੀ ਨਾਮ ਰੂਪੀ ਧਨ ਵਾਲੇ ਨੇ, ਬਾਕੀ ਸਭ ਕੰਗਾਲ ਨੇ। ਗੁਣ ਸਾਖੀ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤ ਸੰਦੋਖ ਸ਼ਰਧਾ ਆਦਿ ਪ੍ਰਭੂ ਪ੍ਰਾਪਤੀ ਵਾਲੇ ਗੁਣ, ਉਹਨਾਂ ਦਾ ਸਾਖੀ ਰੂਪ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਸਾਰਿਆਂ ਦਾ ਪਤ ਪਤੀ ਪਰਮੇਸ਼ਰ ਹੈ, ਉਹ ਪਤੀ ਨਾਰਾਇਣ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਗਤ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਉਹ ਗੋਪਾਲ ਪ੍ਰਿਥੀ ਦਾ ਪਾਲਕ ਪਰਮੇਸ਼ਰ ਧਨ ਧਨਤਾ ਦੇ ਯੋਗ ਹੈ, ਇਸ ਵਿਚ ਜੀਵਾਂ ਦੀ ਲੋਕ ਪ੍ਰਲੋ ਵਿਚ ਸਾਖੀ ਉਗਾਹੀ ਦੇਣ ਵਾਲਾ ਗੁਣ ਹੈ, ਸਾਖੀ ਸਹਾਇਤਾ ਕਰਨ ਵਾਲਾ ਗੁਣ ਹੈ ਵਾਹਿਗੁਰੂ ਵਿਚ।
ਚਰਨ ਸਰਨ ਨਾਨਕ ਦਾਸ ਹਰ,
ਇਹ ਭਾਈ ਥੋੜੀ ਜੀ ਪਾਠ ਦੇ ਵਿਚ ਉਚਾਰਨ ਦੇ ਵਿਚ ਘੁੰਡੀ ਹੈ, ਇਹਨੂੰ ਚਰਨ ਸਰਨ ਨਾਨਕ ਦਾਸ ਹਰ ਇੱਥੇ ਹੀ ਰੁਕਣਾ ਤੁਸੀਂ। ਦਮਦਮਾ ਸਾਹਿਬ ਦਾ ਪਾਠ ਮਹਾਂਪੁਰਖਾਂ ਨੇ ਇਹੀ ਦੱਸਿਆ, ਪਰ ਅੰਮ੍ਰਿਤਸਰ ਦੇ ਗਿਆਨੀ ਸਿੰਘ ਜਿਹੜੇ ਨੇ ਉਹ ਚਰਨ ਸਰਨ ਨਾਨਕ ਦਾਸ ਹਰ ਹਰ ਉਹ ਅਗਲੇ ਹਰ ਤੇ ਵਿਸਰਾਮ ਲਾ ਲੈਂਦੇ ਆ। ਇਹ ਦੋਨਾਂ ਹਰਾਂ ਦੇ ਵਿਚਾਲੇ ਵਿਸਰਾਮ ਰੱਖਣਾ, ਚਰਨ ਸਰਨ ਨਾਨਕ ਦਾਸ ਹਰ। ਸਤਿਗੁਰੂ ਜੀ ਕਥਨ ਕਰਦੇ ਆ ਕਿ ਅਸੀਂ ਹਰ ਅਕਾਲ ਪੁਰਖ ਦੇ ਚਰਨਾਂ ਦੀ ਸ਼ਰਨ ਓਟ ਦਾਸ ਦਾਸਾ ਭਾਵ ਧਾਰ ਕੇ ਧਾਰਨ ਕੀਤੀ ਹੈ, ਪਰ ਹਰ ਪਰਮੇਸ਼ਰ ਜੀ ਹਰ ਸੰਤੀ,
ਹਰ ਸੰਤੀ ਇਹ ਬਿਧ ਜਾਤੀ,
ਪਰ ਹਰ ਪਰਮੇਸ਼ਰ ਦੇ ਸੰਤੀ ਸੰਤਾਂ ਨੇ, ਹਰ ਕੇ ਸੰਤ ਜਿਹੜੇ ਉਹਨਾਂ ਸੰਤ ਜਨਾਂ ਨੇ ਇਹ ਬਿਧ ਵਿਧੀ ਜਾਤੀ ਜਾਣੀ ਹੈ, ਜੋ ਦਾਸ ਸੇਵਕ ਹਰ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਵਿਚ ਰਹਿੰਦੇ ਨੇ, ਉਹਨਾਂ ਹਰ ਪਰਮੇਸ਼ਰ ਨੇ ਸੰਤੀ ਸੰਤ ਜਨਾਂ ਦੇ ਉਹਨਾਂ ਦੀ ਪ੍ਰਾਪਤੀ ਦੀ ਇਹ ਬਿਧ ਵਿਧੀ ਜਾਤੀ ਜਾਣਨਾ ਕੀਤੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਦੱਸਿਆ ਤੇ ਅਰਥ ਉਹਦਾ ਵੀ ਬਣਦਾ ਹੈ, ਇਹ ਨਹੀਂ ਕੋਈ ਬਾਤ ਹੈ ਵੀ ਆਪਾਂ ਉਹਦਾ ਕੋਈ ਖੰਡਨ ਨਹੀਂ ਕਰਦੇ ਹਾਂ। ਤੇ ਉਸ ਤਰ੍ਹਾਂ ਦਾ ਆਉਂਦੇ ਨੇ ਚਰਨ ਸਰਨ ਨਾਨਕ ਦਾਸ ਹਰ ਹਰ ਕੇ ਸਤਿਗੁਰੂ ਜੀ ਕਥਨ ਕਰਦੇ, ਅਸੀਂ ਦਾਸ ਸੇਵਕ ਜਨ ਦਾਸਾ ਭਾਵ ਧਾਰ ਕੇ ਹਰ ਸਾਰੇ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਓਟ ਗ੍ਰਹਿਣ ਕੀਤੀ ਹੈ। ਤੇ ਸੰਤੀ ਇਹ ਵਿਧੀ ਜਾਤੀ, ਇਹ ਵਿਧੀ ਯੁਗਤੀ ਸੰਤਾਂ ਨੇ ਜਾਤੀ ਜਾਣੀ ਹੈ, ਇਹ ਅੰਮ੍ਰਿਤਸਰ ਦੇ ਗਿਆਨੀ ਇਸ ਤਰ੍ਹਾਂ ਅਰਥ ਦਾ ਕਰਦੇ ਹੈ ਤੇ ਆਹ ਪਾਠ ਮੰਨ ਕੇ ਕਰਦੇ ਹੈ। ਤੇ ਆਪਾਂ ਇਹੀ ਮੁੱਖ ਇਹੀ ਰੱਖਣਾ, ਕਿਉਂਕਿ ਦਮਦਮੇ ਟਕਸਾਲ ਦਾ ਸੰਪਰਦਾ ਦਮਦਮੀ ਟਕਸਾਲ ਵਿਚ ਇਹੋ ਹੀ ਪੜ੍ਹਾਈ ਕਰੀ ਜਾਂਦੀ ਹੈ, ਉਹਦੇ ਅਨੁਸਾਰ ਰੱਖਣਾ ਜੀ। ਹਾਂਜੀ, ਅੱਗੇ
ਧਨਾਸਰੀ ਮਹੱਲਾ ਪੰਜਵਾਂ,
ਧਨਾਸਰੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਕਿਰਪਾ ਕਰਦੇ ਹਨ ਜੇ
ਸਗਲ ਮਨੋਰਥ ਪ੍ਰਭ ਤੇ ਪਾਏ,
ਜਿਨ੍ਹਾਂ ਗੁਰਮੁਖ ਜਨਾਂ ਨੇ ਮਨ ਦੇ ਸਾਰੇ ਧਰਮ ਅਰਥ ਕਾਮ ਮੋਖ ਮਨੋਰਥ ਸੰਕਲਪ ਉਹ ਪਰਮੇਸ਼ਰ ਦੇ ਪਾਸੋਂ ਪਾਏ ਪਾ ਲਏ ਹਨ, ਸਿੱਖਾਂ ਦੇ ਤਾਂ ਹੀ ਪ੍ਰੇਮਾ ਭਗਤੀ ਬ੍ਰਹਮ ਗਿਆਨ ਦੀ ਬਖਸ਼ਿਸ਼ ਜੀਵਨ ਮੁਕਤੀ ਕਰਨਾ ਇਤਿਆਦਿ ਇਹ ਸੰਕਲਪ ਪਰਮੇਸ਼ਰ ਤੋਂ ਪਾਉਣਾ ਕੀਤੇ ਹਨ ਤੇ
ਕੰਠ ਲਾਏ ਗੁਰ ਰਾਖੇ,
ਉਹਨਾਂ ਦੀ ਗੁਰ ਸਤਿਗੁਰਾਂ ਅਭੇਦ ਨਿਸ਼ਚੇ ਰੂਪੀ ਕੰਠ ਗਲ ਦੇ ਨਾਲ ਲਾਏ ਲਾ ਕੇ ਰਾਖੇ ਰੱਖਿਆ ਕੀਤੀ ਹੈ ਜੀ। ਅਤੇ
ਸੰਸਾਰ ਸਾਗਰ ਮਹਿ ਜਲ ਨਾ ਦੀਨੇ,
ਉਹਨਾਂ ਨੂੰ ਸਤਿਗੁਰਾਂ ਨੇ ਸੰਸਾਰ ਸਾਗਰ ਸਮੁੰਦਰ ਵਿਚ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਜਾਂ ਤ੍ਰਿਸ਼ਨਾ ਰੂਪੀ ਅੱਗ ਦੇ ਮਹਿ ਵਿਚ ਜਲਨ ਸੜਨ ਨਹੀਂ ਉਹਨਾਂ ਨੂੰ ਨਾ ਦੀਨੇ ਸੜਨ ਨਹੀਂ ਦਿੱਤਾ ਹੈ। ਜੋ ਸੰਸਾਰ ਪਿਛਿਆਂ ਰੂਪੀ ਜਿਹੜਾ ਸਾਗਰ ਦਾ ਅਰਥ ਹੈ ਸਾ ਗਰ ਗਰਲਤਾ ਜ਼ਹਿਰ ਦੇ ਸਾਹ ਸਹਿਤ ਹੈ ਉਹ ਵਿਸ਼ਿਆਂ ਰੂਪੀ ਅਗਨੀ ਦੇ ਮਹਿ ਵਿਚ ਸੜਨ ਨਹੀਂ ਦਿੱਤਾ। ਇਸ ਕਰਕੇ ਆਪਣੇ ਭਗਤਿਆਂ ਨੂੰ ਬਚਾਇਆ ਤੇ ਇਸ ਕਰਕੇ ਉਹਨਾਂ ਵਿਚੋਂ
ਕਿਨੈ ਨਾ ਦੁੱਤਰ ਭਾਖੇ,
ਉਹਨਾਂ ਵਿਚੋਂ ਕਿਨੈ ਕਿਸੇ ਨੇ ਵੀ ਬੋਲ ਕੇ ਇਹ ਨਹੀਂ ਭਾਖੇ ਦੱਸਿਆ ਕਿ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਦੁੱਤਰ ਕਠਿਨ ਹੈ। ਉਹਨਾਂ ਨੂੰ ਦੁੱਤਰ ਕਠਿਨ ਸੰਸਾਰ ਸਮੁੰਦਰ ਵਿਚ ਕਿਨੈ ਕਿਸੇ ਕਾਮ ਆਦਿਕ ਮਗਰਮੱਛ ਨੇ ਭਾਖੇ ਖਾਧਾ ਨਹੀਂ ਹੈ। ਉਹਨਾਂ ਨੂੰ ਕਿਸੇ ਵੀ ਦੁੱਤਰ ਕਠਿਨ ਭਾਵ ਕੌੜੇ ਵਾਕ ਨਹੀਂ ਭਾਖੇ ਆਖੇ। ਇਉਂ ਫਿਰ ਮਹਾਰਾਜ ਸਾਹਿਬ ਦੇ ਇਹ ਨਾਮ ਦੇ ਪ੍ਰਤਾਪ ਦੱਸੇ ਹੈ ਜੀ।
ਜਿਨਕਾ ਮਨ ਸਾਚਾ ਵਿਸ਼ਵਾਸ,
ਜਿਨ੍ਹਾਂ ਦੇ ਮਨ ਦੇ ਵਿੱਚ ਸੱਚੇ ਪਰਮੇਸ਼ਰ ਦਾ ਜਿਨਕੈ ਮਨ ਬੋਲੋ ਜੀ,
ਜਿਨਕਾ ਮਨ ਸਾਚਾ ਵਿਸ਼ਵਾਸ।
ਇਹ ਭਾਈ ਦੋ ਸੱਸਿਆਂ ਦੇ ਵਿਚਾਲੇ ਇਹ ਪਹਿਲੇ ਸੱਸੇ ਦੇ ਵਿੱਚ ਚਿੰਨ ਲੱਗਿਆ ਵਾਹਵੇ ਦਾ ਅੱਧੇ ਵਾਹਵੇ ਦਾ। ਇਸ ਦਾ ਉਚਾਰਨ ਜਿਹੜੇ ਮੈਂ ਪਿੱਛੇ ਦੱਸਿਆ ਹੋਇਆ ਸੀ ਵਿਸ਼ਵਾਸ ਐਂ ਕਰਨਾ, ਜਿਵੇਂ ਐੜੇ ਨੂੰ ਕੰਨਾ ਲੱਗਿਆ ਹੁੰਦਾ ਵਿਸ਼ਵਾਸ। ਜਿਨ੍ਹਾਂ ਦੇ ਮਨ ਦੇ ਵਿੱਚ ਜਿਨ੍ਹਾਂ ਪੁਰਖਾਂ ਦੇ ਮਨ ਹਿਰਦੇ ਸੱਚਾ ਸੱਚਾ ਵਿਸ਼ਵਾਸ ਹੈ ਭਰੋਸਾ ਹੈ,
ਪੇਖ ਪੇਖ ਸਵਾਮੀ ਕੀ ਸੋਭਾ,
ਉਹ ਸੰਤ ਜਨ ਸਵਾਮੀ ਮਾਲਕ ਪਰਮੇਸ਼ਰ ਦੀ ਸੋਭਾ ਵਡਿਆਈ ਨੂੰ ਬ੍ਰਹਮ ਗਿਆਨ ਰੂਪੀ ਦ੍ਰਿਸ਼ਟੀ ਨਾਲ ਪੇਖ ਵੇਖ 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 ਕੇ ਸਦਾ ਹਮੇਸ਼ਾ ਹੀ
ਆਨੰਦ ਸਦਾ ਉਲਾਸ,
ਉਹ ਸਦਾ ਹੀ ਆਨੰਦ ਆਨੰਦ ਸਰੂਪ ਦੇ ਉਲਾਸ ਉਤਸ਼ਾਹ ਵਿਚ ਰਹਿੰਦੇ ਨੇ। ਹੁਣ ਇੱਥੇ ਦੇਖੋ ਆਨੰਦ ਦੇ ਉੱਤੇ ਕਿਸੇ ਕੋਲ ਟਿੱਪੀ ਹੈਗੀ ਤੇ ਹੋਰ ਕਿਸੇ ਕੋਲ ਜਿਹਦੇ ਕੋਲ ਨਹੀਂ ਹੈ ਉਹ ਵੀ ਦੱਸੋ। ਠੀਕ ਹੈ, ਇਹ ਸ਼ੁੱਧ ਪਾਠ ਟਿੱਪੀ ਤੋਂ ਬਿਨਾਂ ਤੇ ਠੀਕ ਹੈ ਟਿੱਪੀ ਲੱਗੀ ਹੈ, ਪਰ ਇਹਨੂੰ ਪਾਠ ਅੰਤਰ ਸਮਝ ਲਓ। ਮੁੱਖ ਪਾਠ ਜਿਹੜਾ ਰੱਖਣਾ ਹੈ ਉਹ ਤੁਸੀਂ ਟਿੱਪੀ ਤੋਂ ਬਿਨਾਂ ਰੱਖਣਾ, ਜਿਹੜਾ ਦੂਜਾ ਪਾਠ ਹੈ ਉਹ ਟਿੱਪੀ ਦੇ ਸਹਿਤ ਹੈ, ਇੰਨਾ ਕੁ ਭੇਦ ਇਹਦਾ ਜਾਣਨਾ। ਤੇ ਆਨੰਦ ਸਰੂਪ ਉਲਾਸ ਉਹਦੇ ਸਾਥ ਰਹਿੰਦੇ ਹਨ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਚਰਨ ਸਰਨ ਪੂਰਨ ਪਰਮੇਸ਼ਰ,
ਉਹ ਸੰਤ ਜਨ ਅੰਤਰ ਜਾਮੇ ਸਾਰੀ ਤੋਂ ਇਕੱਠੀ ਬੋਲ ਦੋ ਜੀ, ਇਹ ਇਕੱਠੀ ਦਾ ਅਰਥ ਹੈ।
ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ,
ਉਹ ਸੰਤ ਜਨ ਅੰਤਰ ਜਾਮੀ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਲੋਕ ਪ੍ਰਲੋਕ ਵਿਚ ਸਾਖਿਓ ਸਿੱਖਿਆ ਦੇਣ ਵਾਲੇ ਭਾਵ ਸਹਾਇਤਾ ਕਰਨ ਵਾਲੇ ਸੰਤ ਸਾਈ ਜੀ ਕੇ ਭਵਜਲ ਤਾਰਨ ਹਾਰ, ਸਾਖਿਓ ਗਵਾਹੀ ਦੇਣ ਵਾਲੇ ਪੂਰਨ ਵਿਆਪਕ ਪਰਮੇਸ਼ਰ ਦੇ ਚਰਨਾਂ ਦੀ ਸਰਨ ਓਟ ਚ ਪਏ ਰਹਿੰਦੇ ਹਨ।
ਜਾਨ ਬੂਝ ਆਪਣਾ ਕੀਓ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਬੂਝ ਸਮਝ ਕੇ ਪਰਮੇਸ਼ਰ ਦੇ ਸਰੂਪ ਦਾ ਗਿਆਨ ਜਾਨ ਜਾਣਨਾ ਕੀਤਾ, ਉਹਨਾਂ ਨੂੰ ਪਰਮੇਸ਼ਰ ਨੇ ਤੇ ਆਪਣਾ ਤੇ ਆਪ ਦਾ ਬਣਾਉਣਾ ਮਹਾਰਾਜ ਸਾਹਿਬ ਦੇ ਕੀ ਉਹ ਕੀਤਾ ਹੈ। ਜਿਨ੍ਹਾਂ ਨੇ ਸਰਵਣ ਗਿਆਨ ਨੂੰ ਜਾਣ ਜਾਣਿਆ ਤੇ ਮੰਨਣ ਗਿਆਨ ਨੂੰ ਬੂਝ ਬੂਝਿਆ, ਤੂੰ ਪਾਦੇ ਲੱਖ ਅਰਥ ਨੂੰ ਜਾਣਿਆ ਤੇ ਤੱਤ ਤੇ ਤੂੰ ਪਾਦੇ ਲੱਖ ਅਰਥ ਨੂੰ ਸਮਝਿਆ ਹੈ।
ਭਗਤਨ ਕਾ ਅੰਕੁਰ ਰਾਖਿਓ,
ਉਹਨਾਂ ਨੂੰ ਪਰਮੇਸ਼ਰ ਨੇ ਆਪਣਾ ਬਣਾਉਣਾ ਕੀ ਉਹ ਕੀਤਾ, ਪਹਿਲਾਂ ਤਾਂ ਇਹਦਾ ਉੱਪਰਲੇ ਥੋੜਾ ਜਿਹਾ ਸੀ, ਤੇ ਉਹਨਾਂ ਨੂੰ ਪਰਮੇਸ਼ਰ ਨੇ ਆਪਣਾ ਬਣਾਉਣਾ ਕੀ ਉਹ ਕੀਤਾ ਹੈ। ਤੇ ਭਗਤਨ ਜਿਹੜੇ ਭਗਤ ਜਨਾਂ ਦਾ ਪ੍ਰੇਮ ਰੂਪੀ ਅੰਕੁਰ, ਇਹ ਕੂੰਬਲ ਹੁੰਦੀ ਹੈ ਜਿਹਨੂੰ ਕਰੂਮਲ ਕਹਿੰਦੇ ਆਪਾਂ, ਲਿਖਣ ਦੇ ਵਿੱਚ ਕੂੰਬਲ ਆਉਂਦੀ ਹੈ, ਰਾਖਿਓ ਰੱਖ ਲਿਆ, ਭਗਤ ਜਿਨ੍ਹਾਂ ਦੀ ਸ਼ਰਧਾ ਰੂਪੀ ਅੰਕੁਰ ਜੜ ਹਰੀ ਤੇ ਰਾਖਿਓ ਰੱਖ ਲਈ ਹੈ, ਭਾਵ ਨਿਸ਼ਰਧਕ ਹੋਣ ਰੂਪੀ ਸੁੱਖਣ ਨਹੀਂ ਦਿੱਤੀ ਹੈ, ਜੜ ਹਰੀ ਰੱਖੀ ਹੈ।
ਧਨਾਸਰੀ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਅੱਗੇ ਪਾਵਨ ਬਚਨ ਹੈ ਜੀ।
ਜਹ ਜਹ ਪੇਖੋ ਤਹ ਹਜੂਰ,
ਜਹ ਜਹ ਜਿੱਥੇ ਜਿੱਥੇ ਅਸੀਂ ਪੇਖੋ ਵੇਖਦੇ ਹਾਂ ਗਿਆਨ ਦ੍ਰਿਸ਼ੀ ਨਾਲ, ਤੈ ਉੱਥੇ ਪਰਮੇਸ਼ਰ ਹਜੂਰ ਸਾਹਮਣੇ ਹੈ, ਭਾਵ ਨੇੜੇ ਤੋਂ ਨੇੜੇ ਹੈ,
ਦੂਰ ਕਤਹ ਨਾ ਜਾਈ,
ਸਾਰੇ ਥਾਵਾਂ ਵਿਚ ਵਿਆਪਕ ਹੋਣ ਕਰਕੇ ਕਤੋਂ ਕਦੇ ਵੀ ਦੂਰ ਨਹੀਂ ਜਾਈ ਜਾਂਦਾ ਹੈ।
ਰਵ ਰਹਿਆ ਸਰਵਤਰ ਮੈਂ,
ਉਹ ਪਰਮੇਸ਼ਰ ਸਰਵਤਰ ਸਾਰਿਆਂ ਦੇ ਅੰਦਰ, ਮੈਂ ਦਾ ਅਰਥ ਹੈ ਸਰੂਪ, ਸਾਰੇ ਦੇ ਅੰਦਰ ਮੈਂ, ਮੈਂ ਸਰੂਪ ਆਪ ਸਰਵ ਰੂਪ ਹੈ, ਰੱਬ ਵਿਆਪਕ ਹੋ ਰਿਹਾ ਹੈ।
ਮਨ ਸਦਾ ਧਿਆਈ,
ਉਸ ਰੂਪ ਦੀ ਸਿਖਿਆਤਾ ਤਾਂ ਹੋਵੇਗੀ ਜੇਕਰ ਉਸ ਨੂੰ ਮਨ ਕਰਕੇ ਸਦਾ ਹਮੇਸ਼ਾ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੇਗਾ। ਸੋ ਇਸ ਪ੍ਰਕਾਰ ਦੱਸਦੇ ਹਨ ਜੀ ਕਿ ਧਿਆਉਣਾ ਕਰ, ਜੋ ਪਰਮੇਸ਼ਰ ਸਰਵਤਰ ਸਰਵ ਰੂਪ ਹੋ ਕੇ ਸਾਰਿਆਂ ਦੇ ਮੈਂ ਵਿਚ ਰੱਬ ਵਿਆਪਕ ਰਿਹਾ, ਹੇ ਮਨਾ, ਉਹਦੇ ਆਨੰਦ ਦੀ ਸਿਖਿਆਤਾ ਚਾਹੁੰਦਾ ਹੈ ਤਾਂ ਹਮੇਸ਼ਾ ਫਿਰ ਨਾਮ ਨੂੰ ਧਿਆਈ ਧਿਆਉਣਾ ਕਰ।
ਈਤ ਊਤ ਨਹੀਂ ਵਿਛੜੈ,
ਜੋ ਈਤ ਇਸ ਲੋਕ ਵਿਚ ਤੇ ਊਤ ਪਰਲੋਕ ਵਿਚ, ਈਤ ਊਤ ਇੱਥੇ ਉੱਥੇ ਕਦੇ ਵੀ ਵਿਛੜੇ ਵਿਛੜਦਾ ਨਹੀਂ ਹੈ।
ਸੋ ਸੰਗੀ ਗਣੀਐ,
ਉਹ ਵਾਹਿਗੁਰੂ ਨੂੰ ਲੋਕ ਪਰਲੋਕ ਦਾ ਸੰਗੀ ਸਾਥੀ ਗਣੀਐ ਸਮਝਣਾ ਚਾਹੀਦਾ ਹੈ, ਉਹ ਪਰਮੇਸ਼ਰ ਹੀ ਲੋਕ ਪਰਲੋਕ ਦਾ ਅਸਲੀ ਸਾਥੀ ਗਣੀਐ ਗਿਣਿਆ ਜਾਂਦਾ ਹੈ।
ਬਿਨਸ ਜਾਏ ਜੋ ਨਿਮਖ ਮਹਿ,
ਜੋ ਪਦਾਰਥ ਅੱਖ ਦੇ ਚਮਕਣ ਜਿਵੇਂ ਸਮੇਂ ਦੇ ਵਿਚ, ਇੰਨੇ ਸਮੇਂ ਦੇ ਵਿਚ ਵੀ ਬਿਨਸ ਜਾਂਦਾ, ਤੇ ਇਸ ਕਰਕੇ ਇੱਕ ਛਿਣ ਦੇ ਵਿਚ ਬਿਨਸ ਨਾਸ ਹੋ ਜਾਂਦਾ। ਕਾਹਦਾ ਸੁੱਖ ਹੋਏ, ਚਮੜੀ ਦੇ ਸਪਰਸ਼ ਦਾ, ਕਾਮ ਦਾ ਇਹ ਸੁੱਖ ਮੰਨਿਆ, ਪਰ ਇਹ ਨਿਮਖ ਮਾਤਰ ਹੈ। ਨਿਮਖ ਕਾਮ ਸਵਾਦ ਕਰਨ ਕੋਟ ਦਿਨਸ ਦੁੱਖ ਪਾਵੈ, ਇਸ ਕਰਕੇ ਸੋ ਅਲਪ
ਸੁਖ ਭਣੀਏ,
ਪਦਾਰਥ ਦਾ ਸੁਖ ਅਲਪ ਥੋੜਾ ਭਾਵ ਤੁਛ ਮਾਤਰ ਭਣੀਏ ਕਥਨ ਕਰੀਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੇ,
ਪ੍ਰਤ ਪਾਲੈ ਅਪਿਆਉ ਦੇ,
ਜੋ ਪਰਮੇਸ਼ਰ ਅਪਿਆਉ ਭੋਜਨ ਦੇ ਕੇ ਜੀਵਾਂ ਦੇ ਪ੍ਰਤ ਪਾਲੈ, ਪ੍ਰਤ ਤਾਂ ਹੀ ਪਾਲੈ ਪਾਲਣਾ ਕਰਦਾ ਹੈ, ਸਾਰੇ ਜੀਵਾਂ ਦੇ ਤਾਂ ਹੀ ਮਾਤਾ ਦੇ ਗਰਭ ਵਿਚ ਪਾਲਦਾ, ਇਸ ਲੋਕ ਚ ਅੰਮ੍ਰਿਤ ਰੂਪ ਅਪਿਓ ਭੋਜਨ ਦੀ ਦਾਤ ਉਹ ਬਖਸ਼ ਦੇ ਕਰਕੇ ਬਖਸ਼ ਦਿੰਦਾ ਹੈ, ਦੇ ਰਿਹਾ ਹੈ।
ਕਛ ਊਨ ਨਾ ਹੋਈ,
ਉਸਦੇ ਪ੍ਰਬੰਧ ਵਿਚ ਕੁਝ ਵੀ ਊਨ ਕਮੀ ਨਹੀਂ ਹੁੰਦੀ, ਪਰਮੇਸ਼ਰ ਪਾਸ ਕਿਸੇ ਵੀ ਪਦਾਰਥ ਦੀ ਊਨ ਘਾਟਾ ਨਹੀਂ ਹੁੰਦਾ। ਉਹ ਜਿਵੇਂ ਮੂਸੇ ਪੈਗੰਬਰ ਦਾ ਪ੍ਰਸੰਗ ਆਉਂਦਾ ਕਿ ਇੱਕ ਦਿਨ ਖੁਦਾ ਨੂੰ ਕਹਿੰਦੇ ਮੂਸੇ ਪੈਗੰਬਰ ਨੇ ਕਿਹਾ ਕਿ ਖੁਦਾ ਸਾਰੇ ਕੰਮ ਤੈਨੂੰ ਕਰਨੇ ਪੈਂਦੇ ਹੈ, ਮੈਂ ਤੇਰਾ ਦਾਸ ਹਾਂ, ਵੀ ਤੂੰ ਥੋੜਾ ਜਿਹਾ ਕੰਮ ਮੈਨੂੰ ਸੌਂਪ ਦੇ। ਕਹਿੰਦੇ ਕੀ ਕੰਮ ਕਰਨਾ ਚਾਹੁੰਦਾ? ਕਹਿੰਦਾ ਜੀ ਰੋਜੀ ਦੇਣ ਦਾ ਕੰਮ ਹੈ ਜਿਹੜਾ ਇਹ ਮੈਨੂੰ ਤੁਸੀਂ ਸੌਂਪ ਦਿਓ। ਕਹਿੰਦੇ ਵੀ ਇਹ ਕੰਮ ਬਹੁਤ ਵੱਡਾ ਹੈ, ਤੇ ਮੂਸਿਆ ਵੀ ਐਂ ਕਰਦੇ ਆ, ਤੈਨੂੰ ਜਿਹੜੇ ਪਿੰਡ ਚ ਰਹਿਣਾ ਤੈਨੂੰ ਇੱਕ ਪਿੰਡ ਦੀ ਇੱਕ ਦਿਨ ਵਾਸਤੇ ਤੈਨੂੰ ਸੌਂਪਦੇ ਆ ਜ਼ਿੰਮੇਵਾਰੀ, ਰੋਜੀ ਦੇ ਸਾਰਿਆਂ ਨੂੰ। ਕਹਿੰਦਾ ਜੀ ਠੀਕ ਹੈ, ਤੇ ਉਹਨੂੰ ਅੰਤਰਜਾਮਤਾ ਦੇਤੀ, ਨਾ ਸ਼ਕਤੀ ਦੇਤੀ ਵੀ ਆਹ ਸ਼ਕਤੀ ਹੈ ਜਿਹਦੇ ਨਾਲ ਮੈਂ ਰੋਜੀ ਪਹੁੰਚਾਉਣਾ ਹੈ। ਮਹਾਰਾਜ ਦੀ ਆਪਣੀ ਖੇਡ ਹੈ, ਇਹ ਕਲਾ ਹੈ, ਉਹਦੇ ਕੋਲ ਸ਼ਕਤੀ ਹੈ, ਇਹਨੂੰ ਦੇਤੀ ਅੱਠ ਪਹਿਰਾਂ ਵਾਸਤੇ। ਤੇ ਜਦ ਅੱਠ ਪਹਿਰ ਲੰਘ ਗਏ, ਖੁਦਾ ਨੇ ਪੁੱਛਿਆ, ਕਹਿੰਦੇ ਮੂਸਿਆ ਰੋਜੀ ਦੇਤੀ ਸਾਰਿਆਂ ਨੂੰ? ਕਹਿੰਦਾ ਹਾਂਜੀ ਦੇਤੀ। ਅੰਤਰਜਾਮੀ ਨੂੰ ਸਭ, ਅੰਤਰਜਾਮੀ ਸਭ ਕੁਝ ਜਾਣੇ? ਕਹਿੰਦੇ ਫਲਾਣੇ ਬੰਦੇ ਨੂੰ ਨਹੀਂ ਦਿੱਤੀ ਉਹਦੀ ਰੋਜੀ? ਕਹਿੰਦਾ ਜੀ ਉਹ ਰੋਜੀ ਦੇ ਲਾਇਕ ਹੈ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਉਹ ਤਾਂ ਬਹੁਤ ਇੰਨਾ ਮਾੜਾ ਬੰਦਾ ਹੈ, ਉਹਨੇ ਇਹ ਵੀ ਨਹੀਂ ਦੇਖਿਆ ਮ੍ਰਿਤਕ ਸਰੀਰ ਹੈ, ਕਬਰ ਚੋਂ ਕੱਢ ਕੇ ਮੰਦ ਕਰਮ ਕਰ ਰਿਹਾ, ਉਹ ਰੋਜੀ ਦੇਣ ਦਾ, ਉਹ ਤਾਂ ਭੁੱਖਾ ਮਾਰਨ ਵਾਲਾ ਹੈ। ਕਹਿੰਦੇ ਇੱਕ ਸੂਰਾਂ ਨੂੰ ਨਹੀਂ ਦਿੱਤੀ ਰੋਜੀ? ਕਹਿੰਦੇ ਜੀ ਇਹਨੇ ਪੱਟ ਪਾੜ ਦਿੱਤਾ ਸੀ ਇਸ ਕਰਕੇ ਵੀ ਇਹਦਾ ਜਿਹੜਾ ਇਹ ਵੀ ਮਨੋਸ ਨੇ, ਇਹਨਾਂ ਨੂੰ ਵੀ ਰੋਜੀ ਨਹੀਂ ਦੇਣੀ ਚਾਹੀਦੀ, ਪੈਗੰਬਰ ਦਾ ਪੱਟ ਪਾੜ ਦਿੱਤਾ ਸੀ ਅਗੇ। ਕਹਿੰਦੇ ਮੂਸਿਆ ਰੋਜੀ ਦੇਣ ਲੱਗਿਆ ਮੈਂ ਫਰਕ ਨਹੀਂ ਕਰਦਾ, ਐਕਣ ਤਾਂ ਸਾਰੀ ਦੁਨੀਆਂ ਨੂੰ ਭੁੱਖੇ ਮਾਰਦਾ ਫਿਰ ਮੈਂ। ਜਿਹੜਾ ਕੋਈ ਜਿਹਾ ਜਿਹਾ ਕਰਮ ਕਰਦਾ ਉਹਦਾ ਫਲ ਪਾਊਗਾ, ਲੇਕਿਨ ਰੋਜੀ ਨਹੀਂ ਮੰਨਦਾ, ਇਸ ਕਰਕੇ ਤਾਂ ਮੈਂ ਇਹ ਰੋਜੀ ਕਿਸੇ ਦੇ ਹੱਥ 'ਚ ਨਹੀਂ ਦਿੱਤੀ, ਆਪਣੇ ਹੱਥ 'ਚ ਰੱਖੀ ਹੈ, ਦਵੈਸ ਦੇ ਵਿੱਚ ਆ ਕੇ ਤੂੰ ਐਸਾ ਚੰਗਾ ਨਹੀਂ ਕੀਤਾ। ਉਹ ਕਹਿੰਦਾ ਜੀ ਫਿਰ ਤੁਹਾਡੇ ਕੋਲੋਂ ਜਿਵੇਂ ਮੇਰੇ ਕੋਲੋਂ ਰਹਿ ਗਿਆ ਇਹ, ਕਹਿੰਦੇ ਤੈਂ ਜਾਣ ਕੇ ਛੱਡਿਆ, ਕਹਿੰਦੇ ਤੁਹਾਡੇ ਕੋਲੋਂ ਵੀ ਤਾਂ ਕੋਈ ਰਹਿ ਜਾਂਦਾ ਹੋਊਗਾ? ਕਹਿੰਦੇ ਨਹੀਂ। ਕਹਿੰਦਾ ਜੀ ਚੰਗਾ, ਫਿਰ ਟੋਪੀ ਲਾਹੀ, ਟੋਪੀ ਦੇ ਹੇਠਾਂ ਇੱਕ ਡੱਬੀ ਸੀ ਛੋਟੀ ਜੀ। ਕਹਿੰਦੇ ਖੁਦਾ ਵੀ ਹੈ ਡੱਬੀ ਦੇ 'ਚ ਮੇਰਾ ਇੱਕ ਕੀੜਾ ਬੰਦ ਕਰਿਆ ਵਾ। ਕਹਿੰਦੇ ਖੋਲ ਡੱਬੀ। ਡੱਬੀ ਖੋਲੀ ਤੇ ਉਹਦੇ ਵਿੱਚ ਇੱਕ ਚੌਲ, ਚੌਲ ਨੂੰ ਕੀੜਾ ਚਿੰਬੜਿਆ ਹੋਇਆ। ਹੈਰਾਨ ਹੋ ਗਿਆ। ਫਿਰ ਉਸ ਵੇਲੇ ਇਹਨੇ ਨਵਾਜ਼ ਪੜ੍ਹੀ, ਇੱਕ ਪੰਜਾਂ ਨਵਾਜ਼ਾਂ ਦੇ ਵਿੱਚ ਸ਼ਾਮਲ ਹੈ, ਫਿਰ ਇਹਨੇ ਨਵਾਜ਼ ਪੜ੍ਹੀ ਵੀ ਖੁਦਾ ਤੂੰ ਧੰਨ ਹੈ। ਇਸ ਕਰਕੇ ਪਾਈ ਤੇ ਕੁਛ ਊਨ ਨਾ ਹੋਈ। ਰੱਬ ਦੇ ਕੋਲੋਂ ਕੋਈ ਊਣਾ ਨਹੀਂ ਹੁੰਦਾ, ਸਭ ਨੂੰ ਰੋਜੀ ਦਿੰਦਾ। ਅੱਗੇ ਦੱਸਦੇ ਹਨ ਜੀ,
ਸਾਸ ਸਾਸ ਸੰਭਾਲਤਾ,
ਉਹ ਮੇਰਾ ਪਰਮਾਤਮਾ ਵਾਹਿਗੁਰੂ ਸਾਸ ਸਾਸ ਸਭ ਦੀ ਸੰਭਾਲਣਾ ਕਰਦਾ ਹੈ।
ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ
ਸੋਈ ਉਹ ਮੇਰਾ ਪ੍ਰਭ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਸਾਸ ਸਾਸ ਸਵਾਸ ਸਵਾਸ ਸੰਭਾਲਣਾ ਕਰਦਾ ਹੈ।
ਅਸ਼ਾਲ ਅਸ਼ੀਦ ਅਪਾਰ ਪ੍ਰਭ
ਸਾਰੀ ਬੋਲੋ ਜੀ
ਉੱਚਾ ਜਾ ਕਾ ਰੂਪ
ਜਿਸ ਵਾਹਿਗੁਰੂ ਦਾ ਰੂਪ ਸਰੂਪ ਤਿੰਨਾਂ ਗੁਣਾਂ ਤੋਂ ਉੱਚਾ ਹੈ ਜਿਹਦਾ ਸਰੂਪ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਉੱਚਾ ਸਾਰਿਆਂ ਤੋਂ ਉਹ ਪਰਮੇਸ਼ਰ ਅਛਲ ਛਲਣ ਤੋਂ ਰਹਿਤ ਹੈ ਉਹਨੂੰ ਕੋਈ ਛੱਡ ਨਹੀਂ ਸਕਦਾ ਅਛੇਦ ਕੱਟਣ ਤੋਂ ਰਹਿਤ ਹੈ ਉਹਨੂੰ ਕੱਟ ਨਹੀਂ ਸਕਦਾ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਜਪ ਜਪ ਕਰਹਿ ਆਨੰਦ ਜਾਨ
ਉਸ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਭਗਤ ਜਨ ਜਪ ਜਪ ਕੇ ਆਨੰਦ ਮਾਣਦੇ ਨੇ।
ਅਚਰਜ ਅਨੂਪ
ਉਹ ਅਚਰਜ ਅਚਰਜ ਅਨੂਪ ਉਪਮਾ ਤੋਂ ਰਹਿਤ ਪਰਮੇਸ਼ਰ ਦਾ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਮਨ ਬਾਣੀ ਸਰੀਰ ਦੁਆਰਾ ਜਪ ਜਪ ਕੇ ਉਸ ਦੇ ਜਨ ਸੇਵਕ ਆਤਮਕ ਆਨੰਦ ਪ੍ਰਾਪਤ ਕਰੇ ਕਰਦੇ ਨੇ। ਇਸ ਗੁਰੂ ਨੂੰ ਸਮਝਣ ਵਾਸਤੇ ਦ੍ਰਿਸ਼ਟਾਂਤ ਹੈ ਜਿਵੇਂ ਮਾਤਾ ਆਪਣੇ ਜਿਸਮ ਦੇ ਜਿਹੜੇ ਚਸ਼ਮੇ ਨੂੰ ਉਹਦੇ ਕੋਲ ਦੁੱਧ ਦੇ ਬੱਚੇ ਨੂੰ ਪਾਲਣ ਵਾਸਤੇ ਉਹ ਇਸ ਤਰ੍ਹਾਂ ਉਹ ਆਪਣੇ ਬੱਚੇ ਨੂੰ ਪਾਲਣਾ ਕਰਦੀ ਹੈ ਜਿਸਮ ਤੋਂ ਅੰਮ੍ਰਿਤ ਪਿਆ ਕੇ। ਇਸੇ ਤਰ੍ਹਾਂ ਭਗਤ ਜਨ ਜਪਣੇ ਯੋਗ ਅਨੂਪ ਉਪਮਾ ਤੋਂ ਰਹਿਤ ਅਚਰਜ ਸਰੂਪ ਪਰਮੇਸ਼ਰ ਦੇ ਉਪਦੇਸ਼ ਰੂਪੀ ਦੁੱਧ ਨੂੰ ਦੁੱਧ ਰੂਪ ਚਸ਼ਮੇ ਨਾਮ ਰੂਪੀ ਚਸ਼ਮੇ ਨੂੰ ਆਪਣੇ ਅੰਤਸ਼ਕਰਨ ਰੂਪੀ ਮੂੰਹ ਦੇ ਵਿੱਚ ਪਾ ਕੇ ਜਪਦੇ ਹੈ ਤੇ ਆਨੰਦ ਸਰੂਪ ਰੂਪੀ ਦੁੱਧ ਆਨੰਦ ਪ੍ਰਾਪਤ ਹੋਣ ਲੱਗ ਜਾਂਦਾ ਹੈ। ਨਾਮ ਦੇ ਵਿੱਚੋਂ ਫਿਰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਪ੍ਰਕਾਰ ਉਹ ਕਲਿਆਣਕਾਰੀ ਹੋ ਜਾਂਦਾ।
ਸਾ ਮਤ ਦੇਹੋ ਦਇਆਲ ਪ੍ਰਭ
ਹੇ ਦਇਆ ਦੇ ਘਰ ਪਰਮੇਸ਼ਰ ਮੈਨੂੰ ਤਾਂ ਉਹ ਮਤ ਦਿਓ ਸ੍ਰੇਸ਼ਟ ਮਤ ਅਚਲ ਬੁੱਧੀ ਮੈਨੂੰ ਮਹਾਰਾਜ ਜਿਹੜੀ ਮੈਂ ਅਕਲ ਆਪਣੀ ਲਈ ਫਿਰਦਾ ਨਾ ਇਹ ਅਕਲ ਨੇ ਬੜਾ ਮੈਨੂੰ ਖੱਜਲ ਖੁਆਰ ਕੀਤਾ। ਹੇ ਦਇਆ ਦੇ ਘਰ ਪਰਮੇਸ਼ਰ ਮੈਨੂੰ ਸਾ ਉਹ ਸ੍ਰੇਸ਼ਟ ਆਤਮ ਵਿਸ਼ੈਣੀ ਮਤ ਬੁੱਧੀ ਦਿਓ ਜੇ
ਜਿਤ ਤੁਮਹਿ ਅਰਾਧਾ
ਜਿਹੜੀ ਮਤ ਦੇ ਵਿੱਚ ਤੇਰਾ ਅਰਾਧਨ ਹੋਵੇ ਮੈਨੂੰ ਉਹ ਅਕਲ ਦਿਓ ਜਿਹੜੀ ਅਕਲ ਨਾਲ ਮੈਂ ਤੇਰਾ ਨਾਮ ਜਪਦਾ ਰਹਾਂ ਹਰ ਵੇਲੇ।
ਨਾਨਕ ਮੰਗੈ ਦਾਨ ਪ੍ਰਭ
ਸਤਿਗੁਰੂ ਜੀ ਕਥਨ ਕਰਦੇ ਹੇ ਪ੍ਰਭ ਪਰਮੇਸ਼ਰ ਜੀ ਮੈਂ ਆਪ ਜੀ ਦੇ ਪਾਸੋਂ ਇਹੀ ਦਾਨ ਮੰਗਦਾ ਕਿਰਪਾ ਕਰੋ ਮੈਨੂੰ ਆਹ ਦਾਨ ਦਿਓ।
ਰੇਨ ਪਾਗ ਸਾਧਾ
ਇਹਨੂੰ ਪਾਈ ਸਾਧਾ ਨਹੀਂ ਬੋਲਣਾ ਰੇਨ ਪਾਗ ਸਾਧਾ ਮੈਨੂੰ ਸਾਧਾਂ ਦੇ ਚਰਨਾਂ ਦੀ ਧੂੜ ਦਿਓ ਮਹਾਰਾਜ। ਇਹਨੂੰ ਪੱਗ ਨਹੀਂ ਕਰਨਾ ਪਾਠ ਉਹਨੂੰ ਸਾਧਾ ਨਹੀਂ ਕਰਨਾ ਪਾਗ ਪੈਰ ਸਾਧਾ ਮਹਾਤਮਾ ਦੇ ਚਰਨਾਂ ਦੀ ਮਹਾਰਾਜ ਧੂੜ ਦਿਓ ਇਹ ਮੈਨੂੰ ਬਖਸ਼ ਕਰੋ ਇਹ ਮੈਂ ਮੰਗਦਾ। ਨਾਨਕ ਮੰਗੈ ਦਾਨ ਪ੍ਰਭ ਮੈਂ ਤੁਹਾਡੇ ਕੋਲੋਂ ਇਹੀ ਦਾਨ ਮੰਗਦਾ ਗੁਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਸ਼ਾਮਾਂ ਦਾ ਨਿਤਨੇਮ ਮਹਾਰਾਜ ਸਾਹਿਬ ਜੀ ਨੇ ਕਰਵਾਇਆ ਹੈ ਆਓ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੀ ਆਓ ਹੁਣ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੀ।
ਸਾਮਤ
ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।